ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਆਪ ਜੀ ਦੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬੇਹੱਦ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ, ਇਸ ਗੱਲ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ। ਇਸ ਵੇਲੇ ਪ੍ਰੋਗਰਾਮ ਚ ਸਮਾਂ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਿਆ, ਅਸੀਂ ਥੋੜਾ ਜਿਹਾ ਲੇਟ ਹੋ ਗਏ ਹਾਂ ਅੱਜ ਸ਼ੁਰੂ ਕਰਨ ਵੇਲੇ, ਸੋ ਤੁਹਾਡੀ ਉਡੀਕ ਜਿਹੜੀ ਆ ਉਹ ਜ਼ਰੂਰ ਬਣੀ ਹੋਵੇਗੀ, ਪਰ ਇਸ ਵੇਲੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ। ਸਮਾਂ ਜਿਹੜਾ ਜੀ ਇਸ ਵੇਲੇ ਸਿਡਨੀ, ਬ੍ਰਿਸਬਨ, ਕੈਨਬਰਾ ਤੇ ਮੈਲਬਨ ਦੇ ਵਿੱਚ ਸਮਾਂ 8:08 ਦਾ ਹੋ ਚੁੱਕਿਆ, ਜਦਕਿ ਜਿਹੜਾ ਸਮਾਂ ਐਡੀਲੇਡ ਦੇ ਵਿੱਚ 7:38 ਹੋ ਚੁੱਕਿਆ ਤੇ ਪਰਥ ਦੇ ਵਿੱਚ 6:08 ਦਾ ਸਮਾਂ, ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ 10:08 ਹੋ ਚੁੱਕੇ ਨੇ, ਜਦਕਿ ਬਾਕੀ ਕੁਛ ਮੁਲਕ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜਿਆ ਹੋਇਆ ਉੱਥੇ ਸਮਾਂ ਸਾਡੇ ਨਾਲੋਂ ਵੱਖਰਾ। ਹਾਂਗਕਾਂਗ ਦੇ ਵਿੱਚ 6:08 ਸਵੇਰ ਦੇ ਹੋ ਚੁੱਕੇ ਨੇ, ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਸਵੇਰ ਦੇ 5:08 ਹੋਏ ਨੇ, ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ 2:08 ਦਾ ਸਮਾਂ, ਬਹੁਤ ਵੱਡਾ ਤੜਕਾ। ਤੇ ਅਸੀਂ ਭਾਰਤ ਚਲੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਸਮਾਂ 3:38 ਦਾ ਹੋ ਚੁੱਕਿਆ, ਕਾਫੀ ਵੱਡਾ ਤੜਕਾ ਉੱਥੇ ਚੱਲ ਰਿਹਾ, ਪਰ ਕੁਝ ਮੁਲਕਾਂ ਚ ਅਜੇ ਵੀ ਚੱਲ ਰਿਹਾ ਜੀ ਸੋਮਵਾਰ, ਉਨ੍ਹਾਂ ਦੀ ਗੱਲ ਵੀ ਜ਼ਰੂਰ ਕਰਦੇ ਹਾਂ। ਕੈਨੇਡਾ ਦਾ ਜਿਹੜਾ ਦਿਨ ਹੈ ਉਹ ਸੋਮਵਾਰ ਹੈ, ਚੱਲ ਰਿਹਾ ਇਸ ਵੇਲੇ। ਵੈਨਕੂਵਰ ਦੇ ਵਿੱਚ 3:09 ਦਾ ਸਮਾਂ, ਟੋਰਾਂਟੋ ਦੇ ਵਿੱਚ 6:09 ਸ਼ਾਮ ਦੇ ਹੋਏ ਹੋਏ ਆ, ਵੈਨਕੂਵਰ ਚ ਬਾਅਦ ਦੁਪਹਿਰ ਚੱਲ ਰਹੀ ਆ, ਤੇ ਵਿਨੀਪੈਗ ਦੇ ਵਿੱਚ ਸ਼ਾਮ ਦੇ 5:09 ਹੋ ਚੁੱਕੇ ਨੇ। ਉਧਰ US ਚਲੀਏ ਤਾਂ ਲਾਸ ਏਂਜਲਸ ਦੇ ਵਿੱਚ 3:09 ਬਾਅਦ ਦੁਪਹਿਰ ਦੇ ਹੋ ਗਏ ਆ, ਜਦਕਿ ਨਿਊਯਾਰਕ ਦੇ ਵਿੱਚ ਸਮਾਂ 6:09 ਦਾ ਚੱਲ ਰਿਹਾ, ਯਾਨੀ ਉਥੇ ਸ਼ਾਮ ਪੈ ਚੁੱਕੀ ਹੈ। ਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਸ਼ਾਮਲ ਹੋ, ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਕਰਦੇ ਹਾਂ ਸਵਾਗਤ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਅੱਜ ਦਾ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ, ਸਾਲ 2020 ਦੇ ਜੁਲਾਈ ਮਹੀਨੇ ਦੀ 21 ਤਰੀਕ ਹੈ, ਨਾਨਕ ਸ਼ਾਹੀ ਸੰਵਤ 552 ਦੇ ਸਾਉਣ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ ਦੋਸਤੋ। ਤੇ ਅੱਜ ਦੇ ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਤੁਹਾਡੇ ਨਾਲ ਸੰਖੇਪ ਜੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ ਦੌਰਾਨ ਖ਼ਬਰਾਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਵਾਂਗੇ, ਮੌਸਮ ਤੇ ਪਾਵਾਂਗੇ ਚਾਤ, ਅੱਜ ਦਾ ਵਿਚਾਰ ਕਰਾਂਗੇ ਸਾਂਝਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਲੈ ਕੇ ਆਵਾਂਗੇ ਸਿਲਸਿਲਾ ਤਰਜ਼ੇ ਜ਼ਿੰਦਗੀ। ਸੋ ਤਰਜ਼ੇ ਜ਼ਿੰਦਗੀ ਦਾ ਅਗਲਾ ਭਾਗ ਅੱਜ ਤੁਸੀਂ ਸੁਣ ਪਾਓਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਔਰ ਕੋਸ਼ਿਸ਼ ਕਰਾਂਗੇ ਇੱਕ ਮੁਲਾਕਾਤ ਜਿਹੜੀ ਹੈ ਉਹ ਅਸੀਂ ਤੁਹਾਡੇ ਨਾਲ ਕਰਵਾਈਏ। ਜਿਵੇਂ ਕਿ ਪਹਿਲਾਂ ਵੀ ਅਸੀਂ ਦੱਸਦੇ ਆ ਰਹੇ ਹਾਂ ਕਿ ਕੋਰੋਨਾ ਦੇ ਚੱਲਦਿਆਂ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਬਿਪਤਾ ਦੀ ਘੜੀ ਦੇ ਵਿੱਚ ਦੂਜਿਆਂ ਦੀ ਮਦਦ ਕਰ ਰਹੇ ਆ, ਲੋੜਵੰਦਾਂ ਦੀ ਜਿਹੜੀ ਮਦਦ ਆ ਉਹ ਕਰ ਰਹੇ ਆ। ਸੋ ਉਹਨਾਂ ਦੇ ਵਿੱਚੋਂ ਹੀ ਇੱਕ ਸੰਸਥਾ ਦੇ ਨੁਮਾਇੰਦੇ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਅੱਜ ਗੱਲਬਾਤ ਕਰ ਸਕੀਏ, ਔਰ ਇੱਕ ਮੁਲਾਕਾਤ ਦੇ ਵਿੱਚ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਤੇ ਕਰਾਂਗੇ ਤੁਹਾਡੇ ਰੂਬਰੂ। ਇਸ ਤੋਂ ਇਲਾਵਾ ਕੁਛ ਹੋਰ ਨਵਾਂਪਨ ਪ੍ਰੋਗਰਾਮ ਚ ਲਿਆਉਣ ਦੀ ਕੋਸ਼ਿਸ਼ ਰਹੇਗੀ। ਇਸ ਤੋਂ ਇਲਾਵਾ ਪ੍ਰੋਗਰਾਮ ਚ ਚੱਲਦਾ ਰਹਿਣਾ ਜੀ ਗੀਤ ਸੰਗੀਤ ਤੁਹਾਡੀ ਤੇ ਸਾਡੀ ਪਸੰਦ ਦਾ, ਤੇ ਨਾਲ ਹੀ ਨਾਲ ਸਭ ਤੋਂ ਅਹਿਮ ਤੁਹਾਡੇ ਸੁਨੇਹੇ, ਔਰ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਤੇ ਫੋਨ ਕਾਲ ਦੇ ਜ਼ਰੀਏ। ਕੋਸ਼ਿਸ਼ ਕਰਿਆ ਕਰੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪ੍ਰੋਗਰਾਮ ਦੌਰਾਨ ਜ਼ਰੂਰ ਪਾਇਆ ਕਰੋ, ਔਰ ਜਿਸ ਵੀ ਵਿਸ਼ੇ ਦੇ ਉੱਤੇ ਜਦੋਂ ਗੱਲ ਚੱਲਦੀ ਆ ਤਾਂ ਤੁਸੀਂ ਉਸ ਦੇ ਬਾਰੇ ਕੀ ਸੋਚਦੇ ਹੋ, ਤੁਹਾਡੇ ਆਪਣੇ ਵਿਚਾਰ ਉਸ ਦੇ ਬਾਰੇ ਕੀ ਆ, ਜ਼ਰੂਰ ਸਾਂਝ ਜਿਹੜੀ ਆ ਉਹ ਬਣਾਇਆ ਕਰੋ। ਇਸ ਵੇਲੇ ਪ੍ਰੋਗਰਾਮ ਚ ਸਮਾਂ ਪਹਿਲੇ ਗੀਤ ਦਾ ਹੋ ਗਿਆ, ਸੋ ਗੀਤ ਸੰਗੀਤ ਦੇ ਵੱਲ ਵਧਦਿਆਂ ਹੋਇਆਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆਂ, ਹੱਟੀ ਨਾਨਕ ਦੀ ਪੰਮਾ ਡੂਮੇਵਾਲ ਦੀ ਆਵਾਜ਼ ਚ।
ਜੈ ਪਾਵੇ ਪੀੜ ਵੇ ਲੋਕੋ ਪੈ ਜੈ ਪਾਰੀ ਭੀੜ ਵੇ ਲੋਕੋ ਵੱਧ ਜੈ ਪਾਵੇ ਪੀੜ ਵੇ ਲੋਕੋ ਫਿਰ ਵੀ ਖਾਈ ਜਾਂਦੇ ਸਾਰੇ ਖੱਟੀ ਨਾ ਨਾਨਕ ਦੀ ਖੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲੇ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਹੋ ਬਾਬੇ ਨਾਨਕ ਦੀ ਚੱਲਣੀ ਹੁੰਦੀ ਦੁਨੀਆਂ ਦੁਖੀ ਛੱਡਣੀ ਹੁੰਦੀ ਤੇਰੇ ਹੀ ਤੇਰਾ ਲਿਖਦੀ ਹਰ ਥਾਂ ਫੱਟੀ ਨਾਨਕ ਦੀ
ਫੱਟੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲੇ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਵਿੱਚ ਬਾਂਹ ਹੈ ਫੜਦੀ ਸਭਨਾ ਦਾ ਸਤਿਕਾਰ ਹੈ ਕਰਦੀ ਸਭ ਦੀ ਦੁੱਖ ਵਿੱਚ ਬਾਂਹ ਹੈ ਫੜਦੀ ਜੋ ਵੀ ਪਾਈ ਪਿਰਤ ਕੋਈ ਨਾ ਕੱਚੀ ਨਾਨਕ ਦੀ
ਕੱਚੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਹੋ ਬਾਬੇ ਨਾਨਕ ਦੀ ਸਬਕ ਸਿਖਾਵੇ ਜੋ ਵੀ ਮੂੰਹ ਉਚਾਰੀ ਹਰ ਗੱਲ ਸੱਚੀ ਨਾਨਕ ਦੀ
ਸੱਚੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲੇ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਅਵਨੀਤ ਹੱਟੀ ਨਾਨਕ ਦੀ
ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਚ ਥੋੜੀ ਜਿਹੀ ਅਸੀਂ ਦੇਰੀ ਵੀ ਕੀਤੀ ਆ ਉਹਦੇ ਲਈ ਮਾਫੀ ਵੀ ਚਾਹੁੰਦੇ ਹਾਂ ਪਰ ਥੋੜੀ ਜਿਹੀ ਦਿੱਕਤ ਜਿਹੜੀ ਹੈ ਉਹ ਤਕਨੀਕੀ ਤੌਰ ਤੇ ਮੈਨੂੰ ਆਈ ਹੈ ਔਰ ਇਸ ਵੇਲੇ ਸਰਬਜੀਤ ਸਿੰਘ ਹੋਰੀ ਸਾਡੇ ਟੈਕਨੀਕਲ ਡਾਇਰੈਕਟਰ ਪਟਿਆਲਾ ਸਟੂਡੀਓ ਤੋਂ ਮੈਨੂੰ ਸਪੋਰਟ ਕਰ ਰਹੇ ਨੇ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ ਇਕ ਵਾਰ ਫਿਰ ਔਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਚ ਇਸ ਵੇਲੇ ਸਿਲਸਿਲਾ ਹੋ ਚੁੱਕਿਆ ਮੌਸਮ ਉਤੇ ਝਾਤ ਮਾਰਨ ਦਾ ਪਰ ਉਸ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਅੱਜ ਦਾ ਵਿਚਾਰ ਸੋ ਅੱਜ ਦਾ ਵਿਚਾਰ ਹੈ ਜੀ ਕਿ ਜ਼ਿੰਦਗੀ ਨੂੰ ਸੀਡੀ ਪਲੇਅਰ ਨਾ ਸਮਝੀਏ ਜੋ ਸਾਡੀ ਪਸੰਦ ਅਨੁਸਾਰ ਚੱਲੇ ਸਗੋਂ ਇਸ ਨੂੰ ਇਕ ਰੇਡੀਓ ਮੰਨੀਏ ਅਤੇ ਜੋ ਵੀ ਇਸ ਵਿਚ ਆਵੇ ਉਸ ਦਾ ਪੂਰਾ ਆਨੰਦ ਮਾਣੀ। ਸਲੋ ਜੀ, ਇਕ ਬੜਾ ਪੋਜ਼ਿਟਿਵ ਵਿਚਾਰ, ਬੜਾ ਉਸਾਰੂ ਵਿਚਾਰ ਜਿਹੜਾ, ਔਰ ਜ਼ਿੰਦਗੀ ਦੇ ਵਿਚ ਉਸਾਰੂ ਵਿਚਾਰਾਂ ਦੀ ਜਿਹੜੀ ਲੋੜ ਹੈ ਉਹ ਬਹੁਤ ਜ਼ਿਆਦਾ ਹੈ ਅੱਜ ਦੇ ਸਮੇਂ ਦੇ ਵਿਚ। ਵੈਸੇ ਤਾਂ ਹਮੇਸ਼ਾ ਹੀ ਰਹਿੰਦੀ ਹੈ, ਪਰ ਸਾਡੀ ਸੋਚ, ਸਾਡਾ ਨਜ਼ਰੀਆ ਜਿਹੜਾ ਉਹ ਉਸਾਰੂ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਨਿਰਾਸ਼ਾ ਜਿਹੜੀ ਹੈ, ਉਦਾਸੀ ਜਿਹੜੀ ਹੈ, ਉਹ ਤਾਂ ਵੈਸੇ ਜ਼ਿੰਦਗੀ ਦੇ ਵਿਚ ਬਹੁਤ ਹੈ, ਆਲੇ ਦੁਆਲੇ ਚ ਬਹੁਤ ਹੈ। ਔਰ ਜੇਕਰ ਉਸ ਨਿਰਾਸ਼ਾ ਦੇ ਵਿਚੋਂ ਨਿਕਲ ਕੇ ਅਸੀਂ ਉਸ ਉਦਾਸੀ ਦੇ ਵਿਚੋਂ ਨਿਕਲ ਕੇ ਉਸ ਉਸਾਰੂਪਨ ਦੇ ਨਾਲ ਜ਼ਿੰਦਗੀ ਜਿਉਂਦੇ ਆ, ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਜਿਉਂਦੇ ਆ, ਤਾਂ ਉਸ ਜ਼ਿੰਦਗੀ ਦਾ ਜਿਹੜਾ ਨਜ਼ਾਰਾ ਹੀ ਕੁਛ ਹੋਰ ਹੁੰਦਾ, ਸਭ ਕੁਛ ਚੰਗਾ ਚੰਗਾ ਲੱਗਦਾ, ਨਿਰਾਸ਼ਾ ਦਾ ਜਿਹੜਾ ਆਲਮ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾਪਦਾ। ਸਲੋ ਜੀ, ਅਸੀਂ ਅੱਜ ਦਾ ਵਿਚਾਰ, ਅੱਜ ਦੇ ਵਿਚਾਰ ਤੋਂ ਬਾਅਦ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ। ਸੋ ਮੌਸਮ ਸਾਡੇ ਆਸਟ੍ਰੇਲੀਆ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ ਕਿਸ ਤਰ੍ਹਾਂ ਦਾ ਉਹ ਅਸੀਂ ਦੱਸਾਂਗੇ, ਪਰ ਤੁਹਾਡੇ ਆਪਣੇ ਮੁਲਕਾਂ ਦੇ ਵਿਚ, ਤੁਹਾਡੇ ਸ਼ਹਿਰਾਂ ਦੇ ਵਿਚ ਮੌਸਮ ਕਿਸ ਤਰ੍ਹਾਂ ਦਾ ਤੁਸੀਂ ਸਾਨੂੰ ਜ਼ਰੂਰ ਦੱਸਿਓ। ਇਸ ਵੇਲੇ ਗੱਲ ਮੈਲਬਨ ਦੀ ਕਰਦੇ ਹਾਂ। ਮੈਲਬਨ ਦੇ ਵਿਚ 7 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਅੱਜ ਜਾਣਾ, ਪਰ ਮੀਂਹ ਦੇ ਜਿਹੜੇ ਸ਼ਰਾਟੇ ਆ ਉਹ ਦੱਸੇ ਗਏ ਆ। ਕੱਲ ਵੀ ਮੀਂਹ ਜਿਹੜਾ ਉਹ ਸਾਰਾ ਦਿਨ ਰੁਕ ਰੁਕ ਕੇ ਪੈਂਦਾ ਰਿਹਾ। ਮੈਲਬਨ ਦੇ ਵਿਚ ਠੰਡ ਜਿਹੜੀ ਆ ਪੂਰੀ ਬਣੀ ਹੋਈ ਹੈ। ਸਿਡਨੀ ਦੇ ਵਿਚ 8 ਤੋਂ ਲੈ ਕੇ 17 ਡਿਗਰੀ ਤੱਕ ਅੱਜ ਤਾਪਮਾਨ ਜਾਣਾ, ਪਰ ਇੱਥੇ ਬਹੁਤ ਸੋਹਣੀ ਧੁੱਪ ਖਿੜ ਜਾਣੀ ਹੈ ਜੇ ਪੂਰਾ ਦਿਨ ਜਿਹੜਾ ਉਹ ਖਿੜਿਆ ਖਿੜਿਆ ਰਹਿਣਾ। ਬ੍ਰਿਸਬੇਨ ਦੇ ਵਿਚ 12 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਬੱਦਲਬਾਈ ਜਿਹੜੀ ਆ ਉਹ ਸਾਰਾ ਦਿਨ ਬਣੀ ਰਹਿਣੀ ਅੱਜ, ਕਿਤੇ ਕਿਤੇ ਹੋ ਸਕਦਾ ਸੂਰਜ ਦੇਵਤਾ ਜ਼ਰੂਰ ਆਪਣੇ ਦਰਸ਼ਨ ਦੇਣ। ਪਰਥ ਦੇ ਵਿਚ 8 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ, ਬਹੁਤ ਹੀ ਸੋਹਣਾ ਮੌਸਮ ਪਰਥ ਦੇ ਵਿਚ ਅੱਜ। ਐਡੀਲੇਡ ਦੇ ਵਿਚ 5 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਦੱਸਿਆ ਜਾ ਰਿਹਾ, ਔਰ ਬੱਦਲਬਾਈ ਜਿਹੜੀ ਹੈ ਉਹ ਸਾਰਾ ਦਿਨ ਬਣੀ ਰਹਿਣ ਦੇ ਆਸਾਰ ਨੇ। ਕੈਨਬਰਾ ਦੇ ਵਿਚ ਅੱਜ ਬਹੁਤ ਜ਼ਿਆਦਾ ਠੰਡਾ ਦਿਨ ਹੈ, ਕਿਉਂਕਿ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ ਉਹ ਵੀ -2 ਹੈ, ਔਰ 13 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ, ਔਰ ਸਵੇਰ ਵੇਲੇ ਜਿਹੜਾ ਕੋਹਰਾ ਆ ਉਹ ਬਹੁਤ ਜ਼ਿਆਦਾ ਪਏਗਾ। ਇਸ ਵੇਲੇ ਪਿਆ ਹੋਣਾ ਕੈਨਬਰਾ ਵਾਲੇ ਤੁਹਾਡੇ ਕੋਹਰਾ, ਔਰ ਧੁੱਪ ਜਿਹੜੀ ਪਰ ਬਾਅਦ ਵਿਚ ਸੋਹਣੀ ਨਿਕਲਣੀ ਹੈ। ਹੋਬਾਰਟ ਦੇ ਵਿਚ 5 ਤੋਂ ਲੈ ਕੇ 12 ਡਿਗਰੀ ਤੱਕ ਤਾਪਮਾਨ ਹੈ, ਬੱਦਲਬਾਈ ਬਣੀ ਰਹਿਣੀ ਹੈ। ਡਾਰਵਿਨ ਚ 18 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਹੈ, ਇੱਥੇ ਧੁੱਪ ਸੋਹਣੀ ਚੜੀ ਰਹਿਣੀ ਹੈ। ਔਰ ਉਧਰ ਕੇਨਸ ਦੇ ਵਿਚ 19 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਧੁੱਪ ਬਣੀ ਰਹਿਣੀ ਹੈ, ਪਰ ਵਿਚ ਵਿਚ ਮੀਂਹ ਦੇ ਜਿਹੜੇ ਚਰਾਟੇ ਆ ਉਹਨਾਂ ਦੀ ਸੰਭਾਵਨਾ ਪੂਰੀ ਤਰ੍ਹਾਂ ਬਣੀ ਹੋਈ ਹੈ। ਚਲੋ ਅਸੀਂ, ਇਹ ਸੀ ਮੌਸਮ ਦੀ ਜਾਣਕਾਰੀ, ਤੇ ਆਪਾਂ ਇਸ ਵੇਲੇ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ, ਤੇ ਇਕ ਵਾਰ ਫੇਰ ਵਧਦੇ ਹਾਂ ਗੀਤ ਸੰਗੀਤ ਵੱਲ। ਪ੍ਰੋਗਰਾਮ ਚ ਅਗਲਾ ਗੀਤ ਸੁਣਾਉਂਦੇ ਹਾਂ ਟਾਇਸਨ ਸਿੱਧੂ ਦੀ ਆਵਾਜ਼ ਦੇ ਵਿਚ, ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ ਖਬਰਾਂ ਦਾ ਸਿਲਸਿਲਾ ਲੈ ਕੇ।
ਸੱਚੀ ਕਹਿਣਾ ਮਿੱਤਰੋ, ਬਾਪੂ ਰੱਬ ਨੇ ਬਾਲੀ ਐਂਡ ਚੀਜ਼ ਬਣਾਈ ਐ। ਆਓ ਹੱਲਾ ਸ਼ੇਰੀ ਦੇਵੇ ਜਦੋਂ ਮਾਰ ਖਾਪੀ ਮੋਢੇ ਉੱਤੇ, ਫਿਕਰਾਂ ਹੀ ਸਭ ਉੱਡ ਜਾਂਦੀਆਂ। ਦਿਨ ਰਾਤ ਕਰੀ ਫਿਰੇ ਮੇਰੇ ਪਿੱਛੇ ਇੱਕ, ਤੇ ਠੋਕਰੀਆਂ ਵੀ ਤਾਂ ਹੀ ਖਾਰ ਖਾਂਦੀਆਂ। ਤੇਰੀ ਕੀਤੀ ਮਿਹਨਤ ਦਾ ਸਾਰਾ ਹੀ ਕਮਾਲ ਜਿਹੜੀ ਅੱਜ ਮੇਰੀ ਸ਼ਰਟ ਤੇ ਟਾਈ ਐ। ਸ਼ੌਂਕ ਤੇਰਾ ਹੱਦਰ ਜਾਏ ਜਮਾ ਰੱਬ ਨਾਲ ਦਾ, ਖੁਦ ਲਈ ਨਾ ਲੈਂਦੇ ਕੁਝ ਦੇਖਿਆ ਕਦੇ ਵੀ, ਤੈਨੂੰ ਮਾਰਨਾ ਹੋ ਰਿਹਾ ਸਦਾ ਟਾਲਦਾ। ਤੇਰੀਆਂ ਗੱਲਾਂ ਤੋਂ ਸਿੱਖ ਬਣਦੇ ਨੇ ਗੀਤ ਸਿੱਧੂ, ਤਾਂ ਹੀ ਟੰਗ ਟੰਗ ਜਾਂਦਾ ਹਗਾਈ ਐ। ਜੱਤੀ
जी दोस्तों स्वागत करते हैं प्रोग्राम च इस गीत तो बाद और साडे नाल बहुत सारे दोस्त भी इस वेले जुड़ रहे ने। सब तो पहली सांझ साडे नाल बनाई है सुखविंदर सौंध होरां ने सिडनी तो हमेशा वांग अपने अंदाज दे विच प्रोग्राम जोड़ा कीता। उन्होंने सत श्री अकाल बुला रहे ने, बहुत प्यार भरी सत श्री अकाल सौंध साहब प्रोग्राम दे विच जी आया नूं और बहुत बहुत धन्नवाद भी प्रोग्राम च अपनी हाजरी लगवाउण दे लई। इस तो बाद साडे नाल अगली सांझ बनाई है गुरिंदर सिंह होरां ने वर्जीनिया तो साडे नाल जुड़े ने। गुरिंदर सिंह कालो होरी सत श्री अकाल बुला रहे ने, बहुत प्यार भरी सत श्री अकाल कालो साहब। ਕਹਿੰਦੇ ਅੱਜ ਅੱਤ ਦੀ ਗਰਮੀ ਆ ਤੇ ਅਸੀਂ ਮੇਰੀ ਵਾਈਫ ਤੇ ਲਿਟਲ ਡਾਟਰ ਕਹਿੰਦੇ ਗੱਡੀ ਦੇ ਕਮਰੇ ਚ ਕਸਰਤ ਕਰ ਰਹੇ ਆ, ਯਾਨੀ ਕਿ ਗਰਾਜ ਦੇ ਵਿਚ ਕਸਰਤ ਕਰ ਰਹੇ ਨੇ ਤੇ ਤਾਪਮਾਨ ਕਹਿੰਦੇ 100 ਤੇ। ਅੱਛਾ ਜੀ, ਸੋ ਕਾਫੀ ਜ਼ਿਆਦਾ ਇਹਦਾ ਮਤਲਬ ਗਰਮੀ ਪੈ ਰਹੀ ਆ। ਔਰ ਤੁਹਾਡਾ ਬਹੁਤ ਹੀ ਸੋਹਣਾ ਇਕ ਜਿਹੜਾ ਫਾਰਮ ਹਾਊਸ ਦਾ ਦ੍ਰਿਸ਼ ਇਸ ਵੇਲੇ ਫੋਟੋ ਦੇ ਵਿਚ ਜਿਹੜਾ ਤੁਸੀਂ ਭੇਜਿਆ ਨਾ, ਬਾ ਕਮਾਲ ਆ। ਔਰ ਹਿਰਨਾਂ ਦੀਆਂ ਜਿਹੜੀਆਂ ਜੋੜੀਆਂ ਉੱਥੇ ਘੁੰਮਦੀਆਂ ਉਹ ਆਪਣੇ ਆਪ ਦੇ ਵਿਚ ਵੱਖਰਾ ਹੀ ਨਜ਼ਾਰਾ ਜਿਹੜਾ ਕੁਦਰਤ ਦਾ ਅਸਲ ਚ ਪੇਸ਼ ਕਰਦੀਆਂ, ਕਿਉਂਕਿ ਕੁਦਰਤ ਦਾ ਖੂਬਸੂਰਤ ਨਜ਼ਾਰਾ ਤੁਸੀਂ ਮਾਣਦੇ ਹੋ। ਔਰ ਇਹੋ ਜਿਹੀ ਜਗ੍ਹਾ ਦੇ ਉੱਤੇ ਜਿਹੜਾ ਇਹ ਘਰ ਹੈ ਉਹ ਆਪਣੇ ਆਪ ਦੇ ਵਿਚ ਗਨੀਮਤ ਹੈ। ਸੋ ਬਹੁਤ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਵੀ ਹੈ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸਾਂਝ ਬਣਾਈ ਹੈ। ਕਹਿੰਦੇ ਘਰ ਦੀ ਬਾਹਰਲੀ ਸੜਕ ਤੋਂ ਫੋਟੋ ਖਿੱਚੀ ਹੈ, ਹਿਰਨ ਵੀ ਆਪਣੀ ਭੁੱਖ ਮਿਟਾ ਰਿਹਾ। ਬਿਲਕੁਲ ਜੀ ਬਿਲਕੁਲ। ਔਰ ਦੇਖ ਲੋ ਇਹ ਕੁਦਰਤ ਦੀ ਜਿਹੜੀ ਕਾਇਨਾਤ ਆ ਉਸ ਦੇ ਵਿਚ ਜੀਵ ਜੰਤੂ ਮਨੁੱਖ ਹਨਾ ਔਰ ਪਸ਼ੂ ਪੰਛੀ ਹਰ ਇਕ ਦੇ ਲਈ ਕੁਛ ਨਾ ਕੁਛ ਸਿਰਜਿਆ ਹੋਇਆ ਪਰਮਾਤਮਾ ਨੇ। ਔਰ ਇਹ ਸਭ ਤੋਂ ਵੱਡੀ ਉਸ ਦੀ ਘਾਲਣਾ ਔਰ ਉਸ ਦੀ ਸਿਰਜਣਾ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਹ ਸਾਰੀ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲੋ ਜੀ ਦੋਸਤੋ, ਪ੍ਰੋਗਰਾਮ ਚ ਜਿਹੜਾ ਅਗਲਾ ਸਿਲਸਿਲਾ ਉਹ ਹੁਣ ਖ਼ਬਰਾਂ ਦਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਖ਼ਬਰਾਂ ਦੇ ਸਿਲਸਿਲੇ ਦੇ ਵਿਚ ਪੇਸ਼ ਕਰਾਂਗੇ ਅੱਜ ਦੀਆਂ ਕੁਝ ਖਾਸ ਖ਼ਬਰਾਂ ਤੇ। ਲੋ ਜੀ ਵੱਧਦੇ ਆਂ ਅੱਜ ਦੀਆਂ ਖ਼ਬਰਾਂ ਵੱਲ। ਭਾਰਤ ਵਿਚ ਇਕ ਦਿਨ ਚ ਕੋਵਿਡ 19 ਦੇ 40,425 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 11 ਲੱਖ ਤੋਂ ਪਾਰ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਆਰਡੀਨੈਂਸਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਰੁੱਧ ਸਰਕਾਰ ਦੇ ਵਿਰੁੱਧ ਲੋਕਾਂ ਨੇ ਸ਼ੁਰੂ ਕੀਤਾ ਟਰੈਕਟਰ ਅੰਦੋਲਨ। ਸਰਕਾਰ ਨੂੰ ਦਿੱਤੀ ਕੀਮਤਾਂ ਵਿਰੁੱਧ ਇਕ ਚਿੱਠੀ ਚੇਤਾਵਨੀ ਦੇ ਰੂਪ ਦੇ ਵਿਚ। ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ। ਇਕੋ ਦਿਨ ਚ 450 ਨਵੇਂ ਮਾਮਲੇ ਆਏ ਸਾਹਮਣੇ, 24 ਘੰਟਿਆਂ ਚ 8 ਮੌਤਾਂ। ਸ਼੍ਰੋਮਣੀ ਕਮੇਟੀ ਚੋਣਾਂ ਲਈ ਹਿਲਜੁਲ ਸ਼ੁਰੂ। ਗੁਰਦੁਆਰਾ ਚੋਣਾਂ ਲਈ ਚੀਫ ਕਮਿਸ਼ਨਰ ਦੀ ਨਿਯੁਕਤੀ ਛੇਤੀ ਹੋਵੇਗੀ। ਗਾਇਕ ਮੂਸੇਵਾਲਾ ਵਿਰੁੱਧ ਸੰਜੂ ਗੀਤ ਲਈ ਨਵਾਂ ਪਰਚਾ ਦਰਜ ਤੇ ਉਧਰ ਯੂਪੀਏ ਦਾ ਕਾਲਾ ਕਾਨੂੰਨ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਖਤਰੇ ਦੀ ਘੰਟੀ, ਕਹਿਣਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ। ਖਿਡਾਰੀ ਸ਼ੇਨ ਟੱਕ, ਆਸਟ੍ਰੇਲੀਆ ਦੇ AFL ਫਾਰਮਰ ਖਿਡਾਰੀ ਸ਼ੇਨ ਟੱਕ 38 ਸਾਲਾਂ ਦੀ ਉਮਰ ਚ ਰੁਖਸਤ ਹੋਏ। 138 ਵਿਕਟੋਰੀਅਨ ਲੋਕਾਂ ਨੂੰ ਹਦਾਇਤਾਂ ਨਾ ਪਾਲਣ ਕਰਨ ਕਾਰਨ ਕੀਤਾ ਗਿਆ ਜੁਰਮਾਨਾ। ਪਿਛਲੇ ਕੱਲ ਕੋਰੋਨਾ ਦੇ ਆਸਟ੍ਰੇਲੀਆ ਦੇ ਵਿਚ ਆਏ 275 ਨਵੇਂ ਮਾਮਲੇ। ਪ੍ਰੀਮੀਅਰ ਡੇਨੀਅਲ ਐਂਡਰਿਊ ਨੇ ਕਿਹਾ ਕਿ ਇਹ ਸਮਾਂ ਪਾਰਟੀਆਂ ਕਰਨ ਦਾ ਨਹੀਂ ਸਗੋਂ ਹਾਲਾਤ ਨੂੰ ਗੰਭੀਰਤਾ ਨਾਲ ਲੈਣ ਦਾ। ਨਿਊ ਸਾਊਥ ਵੇਲਸ ਚ ਕੋਰੋਨਾ ਦੇ ਕੱਲ ਆਏ 20 ਨਵੇਂ ਕੇਸ ਔਰ ਸੂਬੇ ਵਿਚ ਮਾਸਕ ਪਾਉਣ ਦੀ ਕੀਤੀ ਗਈ ਅਪੀਲ। ਚਲੋ ਜੀ ਹੁਣ ਚਲਦੇ ਆਂ ਖ਼ਬਰਾਂ ਦੇ ਵਿਸਥਾਰ ਵੱਲ। ਸੋ ਪਹਿਲੀ ਖ਼ਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਹੈ ਭਾਰਤ ਤੋਂ ਕਿ ਭਾਰਤ ਦੇ ਵਿਚ ਇਕ ਦਿਨ ਦੇ ਵਿਚ ਰਿਕਾਰਡ 40,425 ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ ਔਰ 681 ਮੌਤਾਂ ਜਿਹੜੀਆਂ ਉਹ ਪਿਛਲੇ 24 ਘੰਟਿਆਂ ਚ ਕੱਲ ਦਰਜ ਕੀਤੀਆਂ ਗਈਆਂ। 3 ਦਿਨਾਂ ਦੇ ਵਿਚ 1 ਲੱਖ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਭਾਰਤ ਚ ਇਕ ਦਿਨ ਚ ਕੋਵਿਡ 19 ਦੇ ਰਿਕਾਰਡ ਜਿਹੜੇ ਆ ਨਵੇਂ ਮਾਮਲੇ 40,425 ਹੁਣ ਹੋ ਗਏ ਆ ਤੇ ਇਹਦੇ ਨਾਲ ਗਿਣਤੀ ਜਿਹੜੀ ਆ 11 ਲੱਖ ਨੂੰ ਪਾਰ ਕਰ ਗਈ ਆ। ਇਲਾਜ ਮਗਰੋਂ ਲਾਗ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ 7 ਲੱਖ ਤੋਂ ਵੱਧ ਦਾ ਵਾਧਾ ਹੋਇਆ ਤੇ ਉਧਰ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਕ ਦਿਨ ਚ 681 ਹੋਰ ਮਰੀਜ਼ਾਂ ਦੀ ਜਾਨ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 27,497 ਹੋ ਗਈ ਹੈ। ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ 19 ਦੇ ਕੁੱਲ ਮਾਮਲਿਆਂ ਦੀ ਗਿਣਤੀ ਇਸ ਵੇਲੇ 11,18,043 ਹੋ ਗਈ ਹੈ। ਭਾਰਤ ਚ ਮਹਿਜ਼ 3 ਦਿਨਾਂ ਚ ਹੀ ਕੋਵਿਡ ਦੇ ਮਾਮਲੇ 10 ਲੱਖ ਤੋਂ ਪਾਰ ਪਹੁੰਚ ਗਏ, ਯਾਨੀ 11 ਲੱਖ ਤੋਂ ਵੀ ਉਪਰ ਗਿਣਤੀ ਜਿਹੜੀ ਹੈ ਉਹ ਜਾ ਚੁੱਕੀ ਹੈ। ਤੇ ਉਧਰ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿਰੁੱਧ ਲੋਕਾਂ ਨੇ ਸਰਕਾਰ ਵਿਰੁੱਧ ਟਰੈਕਟਰ ਅੰਦੋਲਨ ਪੰਜਾਬ ਦੇ ਵਿਚ ਸ਼ੁਰੂ ਕੀਤਾ। ਸਰਕਾਰ ਨੂੰ ਦਿੱਤੀ ਚੇਤਾਵਨੀ ਔਰ ਇਸ ਚੇਤਾਵਨੀ ਦੇ ਵਿਚ ਲੋਕਾਂ ਦਾ ਜਿਹੜਾ ਗੁੱਸਾ ਉਹ ਜ਼ਾਹਿਰ ਹੋ ਰਿਹਾ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਆਰਡੀਨੈਂਸਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਰੁੱਧ ਸੋਮਵਾਰ ਨੂੰ ਪੂਰੇ ਪੰਜਾਬ ਚ ਵੱਖ ਵੱਖ ਥਾਵਾਂ ਤੇ ਕਿਸਾਨਾਂ ਦਾ ਕੇਂਦਰ ਸਰਕਾਰ ਵਿਰੁੱਧ ਟਰੈਕਟਰ ਅੰਦੋਲਨ ਸ਼ੁਰੂ ਹੋ ਚੁੱਕਿਆ। ਸੂਬਾ ਸਰਕਾਰ ਵੱਲੋਂ ਕੋਰੋਨਾ ਕਾਰਨ ਲਾਈਆਂ ਪਾਬੰਦੀਆਂ ਦੇ ਬਾਵਜੂਦ ਕੱਲ ਹਜ਼ਾਰਾਂ ਹੀ ਗਿਣਤੀ ਦੇ ਵਿਚ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਸਰਕਾਰ ਵਿਰੁੱਧ ਸੜਕਾਂ ਤੇ ਉਤਰ ਆਏ। ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਭਰ ਦੇ ਕਿਸਾਨਾਂ ਦੇ ਵਿਚ ਰੋਸ ਪਾਇਆ ਜਾ ਰਿਹਾ। ਟਰੈਕਟਰਾਂ ਦੇ ਵੱਡੇ ਕਾਫਲਿਆਂ ਨਾਲ ਕੀਤੇ ਮਾਰਚ ਤੇ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਆ ਤੇ ਆੜ੍ਹਤੀਆਂ ਨੇ ਵੀ ਕੰਮ ਠੱਪ ਰੱਖ ਕੇ ਸਮਰਥਨ ਦੇ ਵਿਚ ਥਾਂ ਥਾਂ ਕੀਤੀਆਂ ਰੋਸ ਮੀਟਿੰਗਾਂ। ਤੇ ਉਧਰ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਲਈ ਹੁਣ ਮਗਰਮੱਛ ਵਹਾਉਣ ਵਾਲਾ ਦਸਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਆਰਡੀਨੈਂਸਾਂ ਦੇ ਹੱਕ ਚ ਭੁਗਤ ਕੇ ਅਕਾਲੀ ਦਲ ਨੂੰ ਕਿਸਾਨਾਂ ਪ੍ਰਤੀ ਹੇਜ ਦਿਖਾਉਣ ਦਾ ਉਨ੍ਹਾਂ ਨੇ ਕਿਹਾ ਕਿ ਕੋਈ ਹੱਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਸਥਿਤੀ ਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮਰਥਨ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਨੇ ਕਿਸਾਨਾਂ ਦੀ ਜਾਨ ਸੂਲੀ ਉਤੇ ਟੰਗੀ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਜੋ ਸਪਸ਼ਟ ਤੌਰ ਤੇ ਘੱਟੋ ਘੱਟ ਸਮਰਥਨ ਮੁੱਲ ਦਾ ਅੰਤ ਕਰ ਦੇਣ ਵਾਲਾ ਪਹਿਲਾ ਕਦਮ ਹੈ ਤੇ ਉਨ੍ਹਾਂ ਦੇ ਹੱਕ ਵਿਚ ਭੁਗਤਣ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਟਕਵੰਜ ਤੋਂ ਪਰਦਾ ਚੁੱਕ ਦਿੱਤਾ ਹੈ, ਜਦਕਿ ਇਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਕਿਸਾਨਾਂ ਦੀ ਸਥਿਤੀ ਨਿਕਲ ਚੁੱਕੀ ਸੀ। ਪੰਜਾਬ ਦੇ ਵਿਚ ਕੋਰੋਨਾ ਦਾ ਕਹਿਰ ਜਾਰੀ। ਇਕ ਦਿਨ ਦੇ ਵਿਚ 450 ਨਵੇਂ ਮਾਮਲੇ ਆਏ ਸਾਹਮਣੇ ਤੇ 24 ਘੰਟੇ ਦੇ ਵਿਚ 450 ਮਾਮਲਿਆਂ ਦੇ ਨਾਲ 8 ਹੋਰ ਮੌਤਾਂ ਦਰਜ। ਸੋ ਪੰਜਾਬ ਦੇ ਵਿਚ ਕੋਰੋਨਾ ਦੇ ਜਿਹੜੇ 450 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਉਥੋਂ ਦੀ ਜਿਹੜੀ ਚਿੰਤਾਜਨਕ ਸਥਿਤੀ ਹੈ ਉਹ ਵੀ ਇਕ ਵਾਰ ਧਿਆਨ ਖਿੱਚ ਰਹੀ ਹੈ। ਹਰ ਰੋਜ਼ ਮੌਤਾਂ ਦੇ ਨਾਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਔਰ ਸੂਬੇ ਚ ਪਾਜ਼ਿਟਿਵ ਦਾ ਜਿਹੜਾ ਕੁੱਲ ਅੰਕੜਾ ਇਸ ਵੇਲੇ 10,500 ਤੋਂ ਵੀ ਪਾਰ ਹੋ ਚੁੱਕਿਆ। ਪੰਜਾਬ ਚ ਕੋਰੋਨਾ ਦਾ ਕਹਿਰ ਚਿੰਤਾਜਨਕ ਸਥਿਤੀ ਵੱਲ ਵੱਧ ਰਿਹਾ। ਹਰ ਰੋਜ਼ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਹਰ ਰੋਜ਼ ਪਾਜ਼ਿਟਿਵ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਔਰ ਇਸ ਸਾਰੇ ਅੰਕੜੇ ਦੇ ਨਾਲ ਲੋਕਾਂ ਦੇ ਵਿਚ ਸਹਿਮ ਦਾ ਮਾਹੌਲ ਭਾਵੇਂ ਪਾਇਆ ਜਾ ਰਿਹਾ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿਚ ਜਨ ਜੀਵਨ ਜਿਹੜਾ ਉਹ ਆਮ ਵਾਂਗ ਦਿਖਾਈ ਦੇ ਰਿਹਾ ਪਰ ਜਿਹੜੇ ਅੰਕੜੇ ਆ ਉਹ ਜ਼ਰੂਰ ਡਰਾਉਣ ਵਾਲੇ ਆ। ਇਸ ਤਰ੍ਹਾਂ ਜਿੱਥੇ ਸੂਬੇ ਚ ਮੌਤਾਂ ਦੀ ਕੁੱਲ ਗਿਣਤੀ ਜਿਹੜੀ ਆ ਉਹ ਹੁਣ 265 ਹੋ ਗਈ ਹੈ, ਉਥੇ ਜਿਹੜਾ ਕੁੱਲ ਅੰਕੜਾ ਆ ਉਹ ਵੀ 10,000 ਤੋਂ ਵੀ ਪਾਰ ਹੋ ਚੁੱਕਿਆ। 7,118 ਮਰੀਜ਼ ਭਾਵੇਂ ਹੁਣ ਤੱਕ ਠੀਕ ਵੀ ਹੋਏ ਆ ਪਰ ਅਜੇ ਵੀ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉਹ ਆਕਸੀਜਨ ਅਤੇ ਵੈਂਟੀਲੇਟਰ ਦੇ ਉੱਤੇ ਨੇ ਤੇ 3,130 ਮਰੀਜ਼ ਜਿਹੜੇ ਆ ਇਸ ਸਮੇਂ ਇਲਾਜ ਅਧੀਨ ਨੇ ਤੇ ਵਾਧਾ ਹੋਇਆ ਅੰਕੜਾ ਉਹ ਪੰਜਾਬ ਦੀ ਸਥਿਤੀ ਨੂੰ ਚਿੰਤਾਜਨਕ ਬਣਾ ਰਿਹਾ। ਉਧਰ ਸ਼੍ਰੋਮਣੀ ਕਮੇਟੀ ਚੋਣਾਂ ਦੇ ਲਈ ਹਿਲਜੁਲ ਸ਼ੁਰੂ ਹੋ ਗਈ ਹੈ ਤੇ ਗੁਰਦੁਆਰਾ ਚੋਣਾਂ ਲਈ ਚੀਫ ਕਮਿਸ਼ਨਰ ਦੀ ਨਿਯੁਕਤੀ ਛੇਤੀ ਹੋਣ ਜਾ ਰਹੀ ਹੈ। ਸਤੰਬਰ 2011 ਵਿਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਹਿਜਧਾਰੀ ਸਿੱਖ ਵੋਟਰਾਂ ਦੇ ਚੱਕਰ ਵਿਚ ਅਦਾਲਤੀ ਫੈਸਲਿਆਂ ਦੀ ਘੁੰਮਣ ਘੇਰੀ ਚ ਹੁਣ ਬਾਹਰ ਨਿਕਲਣ ਵਾਸਤੇ ਤਿਆਰ ਹੈ ਤੇ ਤਾਜ਼ਾ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾਣੀਆਂ ਔਰ ਇਸ ਸਾਰੇ ਪ੍ਰਬੰਧ ਦੇ ਲਈ ਚੀਫ ਕਮਿਸ਼ਨਰ ਦੀ ਨਿਯੁਕਤੀ ਵੱਲ ਕੇਂਦਰ ਸਰਕਾਰ ਨੇ ਹਿੱਲ ਜੁਲ ਸ਼ੁਰੂ ਕਰ ਦਿੱਤੀ ਹੈ। ਕੁੱਲ 120 ਸੀਟਾਂ ਵਾਲੀ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਵਾਸਤੇ ਪੰਜਾਬ ਵਿਚ 110 ਸੀਟਾਂ ਤੋਂ 157 ਮੈਂਬਰ, ਹਰਿਆਣਾ ਦੀਆਂ 8 ਸੀਟਾਂ ਤੇ 11 ਮੈਂਬਰ ਅਤੇ ਹਿਮਾਚਲ ਤੇ ਚੰਡੀਗੜ੍ਹ ਤੋਂ ਇਕ ਇਕ ਮੈਂਬਰ ਜਨਰਲ ਹਾਊਸ ਲਈ ਚੋਣ ਕੇ ਭੇਜੇ ਜਾਂਦੇ ਨੇ, ਜਿਸ ਵਾਸਤੇ 21 ਸਾਲਾ ਸਿੱਖ ਵੋਟਰਾਂ ਮਰਦ ਤੇ ਔਰਤਾਂ ਦੋਨਾਂ ਦੀਆਂ ਲਗਭਗ 70 ਕੁ ਲੱਖ ਵੋਟਾਂ ਬਣਾਉਣ ਦੀ ਜ਼ਿੰਮੇਵਾਰੀ ਇਸ ਚੀਫ਼ ਕਮਿਸ਼ਨਰ ਨੂੰ ਸੌਂਪੀ ਜਾਂਦੀ ਹੈ। ਗੁਰਦੁਆਰਾ ਐਕਟ ਅਨੁਸਾਰ ਕੇਂਦਰ ਸਰਕਾਰ ਦਾ ਗ੍ਰਹਿ ਮੰਤਰੀ ਕਿਸੇ ਸੇਵਾ ਮੁਕਤ ਜੱਜ ਨੂੰ ਹੀ ਹਾਈ ਕੋਰਟ ਵੱਲੋਂ ਭੇਜੇ ਪੈਨਲ ਵਿਚ ਨਿਯੁਕਤ ਕਰਦਾ, ਜਿਸ ਵਾਸਤੇ ਪਿਛਲੇ ਸਾਲ ਦਸੰਬਰ ਵਿਚ 9 ਤੋਂ 10 ਜੱਜਾਂ ਦੇ ਨਾਮ ਵੀ ਭੇਜੇ ਗਏ ਸਨ। ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਪਤਾ ਲੱਗਿਆ ਕਿ ਹਾਈ ਕੋਰਟ ਤੋਂ ਸੇਵਾ ਮੁਕਤ ਜੱਜਾਂ ਦੇ ਭੇਜੇ ਗਏ ਪੈਨਲ ਵਿਚ ਜਸਟਿਸ ਰਣਜੀਤ ਸਿੰਘ, ਜਸਟਿਸ ਦਰਸ਼ਨ ਸਿੰਘ, ਜਸਟਿਸ ਐਸ ਐਸ ਸਾਵੇ, ਜਸਟਿਸ ਐਲ ਐਨ ਮਿੱਤਲ, ਜਸਟਿਸ ਰਾਕੇਸ਼ ਗਗਨ, ਜਸਟਿਸ ਮਹਿੰਦਰ ਸਿੰਘ ਸੁਲਰ ਤੇ 2 ਤੋਂ 3 ਜੱਜ ਹੋਰ ਵੀ ਸ਼ਾਮਲ ਨੇ। ਅਗਲੀ ਖ਼ਬਰ ਵੱਲ ਵਧਦਿਆਂ, ਗਾਇਕ ਮੂਸੇਵਾਲਾ ਵਿਰੁੱਧ ਸੰਜੂ ਗੀਤ ਲਈ ਨਵਾਂ ਪਰਚਾ ਦਰਜ ਹੋਇਆ। ਮੂਸੇਵਾਲਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈ ਕੋਰਟ ਜਾਣ ਦੀ ਤਿਆਰੀ ਵੀ ਹੋ ਰਹੀ ਹੈ। ਪੰਜਾਬ ਪੁਲਿਸ ਨੇ ਵਿਵਾਦਾਂ ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿਚ ਮਿਲੀ ਅਗਾਊ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ ਕੀਤੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁੱਧ ਕ੍ਰਾਈਮ ਸ਼ਾਖਾ ਨੇ ਉਸਦੇ ਨਵੇਂ ਗੀਤ ਸੰਜੂ ਨਾਲ ਹਿੰਸਾ ਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਇਕ ਹੋਰ ਮੁਕੱਦਮਾ ਦਰਜ ਕੀਤਾ। ਜ਼ਿਕਰਯੋਗ ਹੈ ਕਿ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਰਿਲੀਜ਼ ਹੋਇਆ ਸੀ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ADGP ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ ਤੇ ਗਾਇਕ ਵਿਰੁੱਧ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ। ਗਾਇਕ ਦਾ ਗੀਤ ਸੰਜੂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਚੱਲ ਰਿਹਾ ਤੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਵੀ ਕਰਦਾ, ਜਿਸ ਵਿਚ ਵੱਖ ਵੱਖ FIR ਦਰਜ ਕੀਤੀਆਂ ਜਾ ਰਹੀਆਂ ਔਰ ਇਸ ਦੇ ਉੱਤੇ ਅਸਲਾ ਜਿਹੜਾ ਦਿਖਾਇਆ ਜਾ ਰਿਹਾ ਗੀਤ ਦੇ ਵਿਚ ਉਹ ਆਪਣੇ ਆਪ ਦੇ ਵਿਚ ਮਾੜੀ ਰਵਾਇਤ ਹੈ। ਜਾਣ ਬੁੱਝ ਕੇ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣਾ ਤੇ ਗੁੰਮਰਾਹ ਕਰਨਾ ਚਾਹੁੰਦਾ ਮੂਸੇਵਾਲ, ਇਹ ਕਹਿਣਾ ਹੈ ADGP ਦਾ। ਅਗਲੀ ਖ਼ਬਰ ਵੱਲ ਵਧਦੇ ਹਾਂ। UPA ਦਾ ਕਾਲਾ ਕਾਨੂੰਨ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਖਤਰੇ ਦੀ ਘੰਟੀ ਹੈ, ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਕਿਹਾ। ਔਰ ਪਿਛਲੇ ਕੱਲ ਲਹਿਰਾਂ ਪ੍ਰੋਗਰਾਮ ਦੇ ਵਿਚ ਪ੍ਰਸਾਰਿਤ ਕੀਤੀ ਗਈ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਇਕ ਇੰਟਰਵਿਊ ਦੇ ਵਿਚ ਵੀ ਇਸ ਕਾਨੂੰਨ ਮੁਤਾਬਕ ਉਨ੍ਹਾਂ ਨੇ ਜਾਣਕਾਰੀ ਜਿਹੜੀ ਹੈ ਬੜੇ ਵਿਸਥਾਰ ਦੇ ਵਿਚ ਦਿੱਤੀ ਹੈ। ਇਹ ਇੰਟਰਵਿਊ ਤੁਸੀਂ ਹਰਮਨ ਰੇਡੀਓ ਦੇ ਆਨਲਾਈਨ ਪੋਡਕਾਸਟ ਸੈਕਸ਼ਨ ਦੇ ਵਿਚ ਸੁਣ ਸਕਦੇ ਹੋ। ਇੰਟਰਵਿਊ ਜਨਜੀਤ ਸੇਖੋਂਹਰਾ ਵੱਲੋਂ ਕੀਤੀ ਗਈ ਸੀ। ਸੋ ਇਸ ਕਾਨੂੰਨ ਬਾਬਤ ਉਨ੍ਹਾਂ ਨੇ ਕਾਫੀ ਵਿਸਥਾਰ ਦੇ ਵਿਚ ਜਿਹੜੇ ਉਸ ਦੇ ਕੁਛ ਉਸ ਦੀਆਂ ਜਿਹੜੀਆਂ ਕਮਜ਼ੋਰੀਆਂ ਔਰ ਜਿਹੜੀ ਦੋਹਰੀ ਨੀਤੀ ਹੈ ਸਰਕਾਰ ਦੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪਰ ਇੱਥੇ ਖ਼ਬਰ ਸਾਂਝੀ ਕਰਦੇ ਹਾਂ ਕਿ ਲਵਪ੍ਰੀਤ ਸਿੰਘ ਪੁੱਤਰ ਕਮਲ ਸਿੰਘ ਥਾਣਾ ਲਹਿਰਾ ਵਾਸੀ ਜ਼ਿਲ੍ਹਾ ਸੰਗਰੂਰ ਵੱਲੋਂ ਬੀਤੇ ਦਿਨੀ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਆਤਮ ਹੱਤਿਆ ਕਰਨ ਬਾਰੇ ਤੇ ਇਸ ਦੇ ਪਿੱਛੇ ਕੀ ਕਾਰਨ ਸਨ ਇਸ ਦੇ ਬਾਰੇ ਵਿਸਥਾਰਪੂਰਵਕ ਪੜਤਾਲ ਕਰਵਾਉਣ ਸਬੰਧੀ ਇਕ ਜਿਹੜਾ ਮੰਗ ਪੱਤਰ ਹੈ ਉਹ ਕੁਲਾਥ ਤੋਂ ਵਿਧਾਇਕ ਸੁਖਬੀਰ ਸਿੰਘ ਖਹਿਰਾ ਹੋਰਾਂ ਨੇ ਸਰਕਾਰ ਨੂੰ ਦਿੱਤਾ ਔਰ ਇਸ ਦੀ ਪੜਤਾਲ ਕਰਵਾਉਣ ਦੇ ਲਈ ਜ਼ੋਰ ਵੀ ਪਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਰੱਤਾ ਖੇੜਾ ਜ਼ਿਲ੍ਹਾ ਸੰਗਰੂਰ ਦੇ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੌਜਵਾਨ ਹੈ ਔਰ ਉਸ ਦੇ ਉੱਤੇ ਪੁਲਿਸ ਵੱਲੋਂ ਜ਼ੋਰ ਪਾ ਕੇ ਗਲਤ ਤਰੀਕੇ ਦੇ ਨਾਲ ਉਸ ਨੂੰ ਚੁੱਕਿਆ ਜਾਣਾ ਔਰ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ UPA ਕਾਨੂੰਨ ਦੇ ਤਹਿਤ ਜਿਹੜੀ ਪੁਲਿਸ ਆ ਉਹ ਆਪਣੀ ਪਕੜ ਦੇ ਵਿਚ ਲਿਆ ਰਹੀ ਹੈ ਔਰ ਉਨ੍ਹਾਂ ਦੇ ਉੱਤੇ ਝੂਠੇ ਜਿਹੜੇ ਕੇਸ ਆ ਉਹ ਦਰਜ ਕਰਕੇ ਬਹੁਤ ਸਾਰੇ ਨੌਜਵਾਨਾਂ ਦਾ ਜਿਹੜਾ ਘਾਣ ਆ ਉਹ ਕਰਨ ਦੀ ਜਿਹੜੀ ਨੀਤੀ ਹੈ ਉਹ ਕਾਫੀ ਨਿੰਦਣਯੋਗ ਹੈ ਔਰ ਇਸੇ ਗੱਲ ਦੇ ਲਈ ਸੁਖਪਾਲ ਸਿੰਘ ਖਹਿਰਾ ਨੇ UPA ਦੇ ਕਾਲੇ ਕਾਨੂੰਨ ਨੂੰ ਪੰਜਾਬ ਦੇ ਸਿੱਖਾਂ ਦੇ ਲਈ ਖਤਰੇ ਦੀ ਘੰਟੀ ਵੀ ਦੱਸਿਆ। ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਹੈ ਜੀ ਆਸਟ੍ਰੇਲੀਆ ਤੋਂ। ਸੋ ਆਸਟ੍ਰੇਲੀਆ ਦੇ ਵਿਚ ਕੋਰੋਨਾ ਦੇ ਜਿਹੜੇ ਕੇਸ ਆ ਉਨ੍ਹਾਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ। ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਕੋਰੋਨਾ ਦੇ ਕੇਸਾਂ ਦੇ ਪਿਛਲੇ ਦਿਨਾਂ ਦੇ ਵਿਚ ਲਗਾਤਾਰ ਵਾਧੇ ਨੇ। ਇਥੋਂ ਦੇ ਲੋਕਾਂ ਦੇ ਵਿਚ ਇਕ ਵਾਰ ਫਿਰ ਡਰ ਦਾ ਮਾਹੌਲ ਪੈਦਾ ਕੀਤਾ ਔਰ ਸਰਕਾਰ ਦੀਆਂ ਚਿੰਤਾਵਾਂ ਦੇ ਵਿਚ ਵੀ ਵਾਧਾ ਕੀਤਾ। ਪਿਛਲੇ ਕੱਲ 275 ਨਵੇਂ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਗਏ ਸੀ। ਇਕ ਮੌਤ ਜਿਹੜੀ ਆ ਹੋਰ ਹੋਣ ਦੀ ਖ਼ਬਰ ਵੀ ਆਈ ਸੀ। ਔਰ ਇਹਦੇ ਨਾਲ ਹੀ ਵਿਕਟੋਰੀਆ ਦੇ ਵਿਚ ਕੋਰੋਨਾ ਦੇ ਵਧਣ ਦੇ ਨਾਲ ਨਾਲ ਨਿਊ ਸਾਊਥ ਵੇਲ ਸੂਬੇ ਦੇ ਵਿਚ ਵੀ 20 ਨਵੇਂ ਕੇਸਾਂ ਦੀ ਕੱਲ ਜਿਹੜੀ ਪੁਸ਼ਟੀ ਆ ਉਹ ਹੋਈ ਹੈ। ਪਰ ਇਸ ਦੇ ਬਾਵਜੂਦ ਵਿਕਟੋਰੀਆ ਦੇ ਵਿਚ ਪੁਲਿਸ ਦੇ ਵੱਲੋਂ 138 ਵਿਕਟੋਰੀਅਨ ਲੋਕਾਂ ਨੂੰ ਕੋਰੋਨਾ ਦੀਆਂ ਹਦਾਇਤਾਂ ਜਿਹੜੀਆਂ ਲਾਕਡਾਊਨ ਦੇ ਦੌਰਾਨ ਕੀਤੀਆਂ ਗਈਆਂ ਉਹ ਨਾ ਮੰਨਣ ਦੇ ਕਾਰਨ ਜੁਰਮਾਨਾ ਕੀਤਾ ਗਿਆ। ਕੁਝ ਦੋਸਤ ਪਾਰਟੀਆਂ ਕਰਨ ਅਤੇ ਕੁਝ ਦੋਸਤਾਂ ਨੂੰ ਮਿਲਣ ਜਾਣ ਲਈ ਸਫ਼ਰ ਦੌਰਾਨ ਇਸ ਪਕੜ ਦੇ ਵਿਚ ਇਸ ਜੁਰਮਾਨੇ ਦੇ ਆਏ ਹੈ। ਸੋ ਪ੍ਰੀਮੀਅਰ ਡੇਨੀਅਲ ਐਂਡਰਿਊ ਨੇ ਕਿਹਾ ਕਿ ਇਹ ਸਮਾਂ ਹੁਣ ਪਾਰਟੀਆਂ ਕਰਨ ਦਾ ਨਹੀਂ ਹੈ, ਸਗੋਂ ਹਾਲਾਤ ਨੂੰ ਗੰਭੀਰਤਾ ਦੇ ਨਾਲ ਲੈਣ ਦਾ। ਉਧਰ ਨਿਊ ਸਾਊਥ ਵੇਲਜ਼ ਦੇ ਵਿਚ 20 ਨਵੇਂ ਕੇਸ ਦਰਜ ਹੋਣ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਵੀ ਕੀਤੀ ਹੈ ਔਰ ਨਾਲ ਹੀ ਨਾਲ ਸੂਬੇ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ। ਜ਼ਿਆਦਾਤਰ ਕੇਸ ਜਿਹੜੇ ਆ ਉਹ ਸਥਾਨਕ ਰੈਸਟੋਰੈਂਟਾਂ ਅਤੇ ਪੱਬਾਂ ਦੇ ਵਿਚ ਪ੍ਰਕੋਪ ਵਜੋਂ ਸਾਹਮਣੇ ਆਏ ਹੈ। ਸਿਡਨੀ ਵਿਚ 2 ਨਵੇਂ ਕੋਰੋਨਾ ਵਾਇਰਸ ਕੇਸ ਇਕ ਚਰਚ ਦੇ ਨਾਲ ਸੰਬੰਧਿਤ ਵੀ ਦੱਸੇ ਗਏ ਆ। ਵੈਸਟਰਨ ਸਿਡਨੀ ਵਿਚ ਇਸ ਚਰਚ ਦੇ ਪੁਜਾਰੀਆਂ ਨੂੰ ਆਈਸੋਲੇਸ਼ਨ ਦੇ ਵਿਚ ਇਸ ਵੇਲੇ ਭੇਜ ਦਿੱਤਾ ਗਿਆ। ਉਧਰ ਫਾਰਮਰ ਏਐਫਐਲ ਖਿਡਾਰੀ ਯਾਨੀ ਸਾਬਕਾ ਏਐਫਐਲ ਖਿਡਾਰੀ ਸ਼ੇਨ ਟੱਕ 38 ਸਾਲ ਦੀ ਉਮਰ ਦੇ ਵਿਚ ਰੁਖਸਤ ਹੋ ਗਏ ਆ। ਬੀਤੇ ਕੱਲ ਆਸਟ੍ਰੇਲੀਆ ਫੁੱਟੀ ਲੀਗ ਭਾਈਚਾਰੇ ਦੇ ਵਿਚ ਸੋਗ ਦੀ ਲਹਿਰ ਛਾ ਗਈ ਜਦੋਂ ਰਿਚਮੰਡ ਟਾਈਗਰਸ ਦੇ ਸਾਬਕਾ 38 ਸਾਲਾ ਸ਼ੇਨ ਟੱਕ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਆਸਟ੍ਰੇਲੀਆ ਦੇ ਸਮੁੱਚੇ ਖੇਡ ਜਗਤ ਵਿਚ ਇਸ ਖ਼ਬਰ ਨੇ ਕਾਫ਼ੀ ਉਦਾਸੀ ਪੈਦਾ ਕਰ ਦਿੱਤੀ ਹੈ ਔਰ ਆਸਟ੍ਰੇਲੀਆ ਦੇ ਸਮੁੱਚੇ ਖੇਡ ਜਗਤ ਵੱਲੋਂ ਸ਼ੇਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਅਤੇ ਅਫਸੋਸ ਉਸ ਦੇ ਪਰਿਵਾਰ ਦੇ ਲਈ ਜ਼ਾਹਿਰ ਕੀਤਾ ਜਾ ਰਿਹਾ। ਸੋ ਦੋਸਤੋ ਇਹ ਸੀ ਅੱਜ ਦੀਆਂ ਕੁਝ ਖਾਸ ਖ਼ਬਰਾਂ। ਪਰ ਖ਼ਬਰਾਂ ਤੋਂ ਅਲਵਿਦਾ ਕਹਿਣ ਤੋਂ ਪਹਿਲਾਂ ਅਸੀਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਜੇਕਰ ਤੁਸੀਂ ਸਾਨੂੰ ਸੁਣ ਰਹੇ ਹੋ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਦੇ ਵਿਚ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਇਕ ਵਾਰ ਫਿਰ ਵਧਿਆ ਔਰ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਆਪ ਉਪਰਾਲੇ ਕਰਨੇ ਪੈਣੇ ਆ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਵੀ ਤਾਂ ਹੀ ਕਾਮਯਾਬ ਨੇ ਜੇਕਰ ਅਸੀਂ ਖੁਦ ਉਨ੍ਹਾਂ ਨੂੰ ਮੰਨਣ ਦੇ ਵਿਚ ਉਨ੍ਹਾਂ ਦੁਆਰਾ ਜਾਰੀ ਹਦਾਇਤਾਂ ਨੂੰ ਪਾਲਣ ਕਰਨ ਦੇ ਵਿਚ ਸਫਲ ਹੁੰਦੇ ਹਾਂ। ਸੋ ਬਹੁਤ ਜ਼ਿਆਦਾ ਧਿਆਨ ਸਾਨੂੰ ਖੁਦ ਨੂੰ ਦੇਣ ਦੀ ਲੋੜ ਹੈ। ਕੱਲ ਬਹੁਤ ਸਾਰੇ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਵਾਪਸੀ ਹੋਈ ਹੈ ਔਰ ਇਹ ਵਾਪਸੀ ਜਿਹੜੀ ਸਕੂਲਾਂ ਦੇ ਵਿਚ ਫੇਸ ਟੂ ਫੇਸ ਲਰਨਿੰਗ ਦੇ ਲਈ ਨਹੀਂ ਹੋਈ ਸਗੋਂ ਰਿਮੋਟ ਲਰਨਿੰਗ ਜਿਹੜੀ ਹੈ ਉਹ ਪ੍ਰਾਇਮਰੀ ਅਤੇ 10ਵੀਂ ਤੱਕ ਦੇ ਸਕੂਲਾਂ ਦੇ ਵਿਚ ਹੋਈ ਹੈ ਔਰ ਰਿਮੋਟ ਲਰਨਿੰਗ ਦਾ ਜਿਹੜਾ ਕੱਲ ਜਿਹੜੀ ਪ੍ਰਕਿਰਿਆ ਰਹੀ ਹੈ ਉਹ ਆਪਣੇ ਆਪ ਦੇ ਵਿਚ ਸਫਲ ਰਹੀ ਹੈ। ਪਰ ਇਸ ਦੇ ਬਾਵਜੂਦ ਜਿਹੜੇ 11ਵੀਂ ਅਤੇ 12ਵੀਂ ਦੇ ਸਕੂਲਾਂ ਦੇ ਵਿਦਿਆਰਥੀ ਫੇਸ ਟੂ ਫੇਸ ਲਰਨਿੰਗ ਦੇ ਲਈ ਇਸ ਵੇਲੇ ਸਕੂਲਾਂ ਦੇ ਵਿਚ ਹਾਜ਼ਰ ਹੋ ਰਹੇ ਆ ਉਨ੍ਹਾਂ ਦੇ ਮਾਪਿਆਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਲਗਾਤਾਰ ਬਣੀਆਂ ਹੋਈਆਂ ਨੇ ਔਰ ਇਨ੍ਹਾਂ ਚਿੰਤਾਵਾਂ ਨੂੰ ਲਗਾਤਾਰ ਸਰਕਾਰ ਦੇ ਨਾਲ ਜ਼ਾਹਰ ਵੀ ਕੀਤਾ ਜਾ ਰਿਹਾ ਵੱਖ ਵੱਖ ਪ੍ਰੈਸ ਕਾਨਫਰੰਸਾਂ ਦੇ ਵਿਚ ਉਨ੍ਹਾਂ ਦੇ ਕਮੈਂਟ ਪਾਸ ਕਰਕੇ। ਸੋ ਇਸ ਵੇਲੇ ਸਾਨੂੰ ਸਭ ਨੂੰ ਧਿਆਨ ਰੱਖਣ ਦੀ ਲੋੜ ਹੈ ਚਾਹੇ ਤੁਸੀਂ ਇੰਡੀਆ ਦੇ ਵਿਚੋਂ ਚਾਹੇ ਤੁਸੀਂ ਆਸਟ੍ਰੇਲੀਆ ਦੇ ਵਿਚੋਂ ਚਾਹੇ ਕਿਸੇ ਵੀ ਮੁਲਕ ਦੇ ਵਿਚੋਂ ਇਸ ਵਾਇਰਸ ਤੋਂ ਅਸੀਂ ਛੁਟਕਾਰਾ ਜਿਹੜਾ ਉਹ ਸਾਰੇ ਆਪਣੇ ਯਤਨਾਂ ਦੇ ਨਾਲ ਹੀ ਪਾ ਸਕਦੇ ਹਾਂ। ਤੋ ਲਓ ਜੀ ਇਸ ਵੇਲੇ ਖ਼ਬਰਾਂ ਜਿਹੜੀਆਂ ਉਹ ਹੁਣ ਇੱਥੇ ਹੀ ਰੋਕਦੇ ਹਾਂ। ਅਗਲੇ ਸਿਲਸਿਲੇ ਬਾਅਦ ਵੱਧਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਹੈ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਕ ਚੋਂ ਹੱਕ ਕੇ ਹੱਕ ਲਾਉਂਦੇ।
ਕੀ ਤੁਸੀਂ कलाकार हो की तुसी अदाकार हो की तुसी पंजाबियत लई कुछ करना चाहते हो ता हुणे संपर्क करो हरमन रेडियो नू।
प्यारियो वाहिगुरु जी का खालसा वाहिगुरु जी की फतेह। जिवें कि आप सब सरोते पहला तो ही हरमन रेडियो दी मार्फत रब्बी बाणी दे कीर्तन गुरमत विचारा अति कथा विचारा राही रब्बी रहमतां दा आनंद मानदे आ रहे हो। 1 अगस्त तो हरमन रेडियो इससे कड़ी अधीन एक होर अध्यात्मक उपराला करन जा रहा है गुरबाणी दे सहज पाठ। जी हां, गुरबाणी दे सहज पाठ जो तुसी सिडनी आस्ट्रेलिया समय अनुसार रोजाना सवेरे 7 बजे सरवण कर सकोगे। तुसी भी इस लड़ी विच शामिल होके सतगुरां दे पूर्ण दर्शना दी बख्शिश हासिल करो। सहज मिला मिलिया परवान ना तिस मरण ना आवण जान।
जी दोस्तों, स्वागत करदे आं एक बार फिर प्रोग्राम लहरां दे विच। ते लहरां प्रोग्राम अज तुसी सुन रहे हो मेलबर्न तो मेरे नाल यानी अमरदीप कौर दे नाल। ते बहुत सारे दोस्त इस वेले साडे नाल जुड़े होणगे, इस गल दी उम्मीद असी कर सकदे आं। कुछ दोस्तां दे जिहड़े सुनेहे आ साडे तक लगातार पहुंच रहे ने, इस गल दे नाल साडा हौसला भी दुगणा हुंदा है। और जेकर तुसी भी इस वेले सुन रहे हो लहरां प्रोग्राम हरमन रेडियो ते तां तुसी भी साडे नाल जरूर जुड़ो। इस तों पहलां तुसी इक अनाउंसमेंट खास तौर ते सुनी साडे बहुत ही सत्कारयोग सरदार दलजीत सिंह ढिल्लोहरी जिहड़े कि साडे गुरबाणी दा पूरा जिहड़ा सैक्शन आ उस संभालदे आ। और सवेरे सवेरे तुसी तड़क सार गुरबाणी दे उस प्रोग्राम दे नाल इकमिक वी हुंदे हो, यानी कि लाहा लैंदे हो। और आउण वाले समय दे विच सहज पाठ जिहड़ा ओ शुरू कीता जा रहा, आरंभ कीता जा रहा हरमन रेडियो दे उत्ते। और ए सेवा जिहड़ी आ ए वी दलजीत सिंह ढिल्लोहरी कर रहे ने। और असी तुहानू सारयां नू वैसे अपील करदे आ, गुजारिश करदे आ, बेनती करदे आ कि तुसी वी इस सहज पाठ दे नाल जुड़ सकते हो। और सहज पाठ जदों शुरू होना तुसी भी ओ पाठ दा लाहा भी लै सकते हो। और नाल नाल क्योंकि लगातार सहज पाठ जड़ा है हर दिन होना है, और 20 मिंट जड़े है तुसी अपने ओ समर्पित कर सकते हो। इस दे नाल साडा जड़ा जुड़ना गुरबाणी दे नाल भी हुंदा है, और गुरबाणी दे नाल नाल असी शब्द दे नाल जुड़दे हां, नाम दे नाल जुड़दे हां। और कुछ ना कुछ जिहड़ी सोझी है ओ सानू अध्यात्मक तौर दे उत्ते भी होनी शुरू हुंदी है जदों असी जुड़ना करदे हां। सो सहज पाठ दे विच असी उम्मीद करदे हां कि जेकर तुसी भी साडे नाल जुड़ोगे, क्योंकि जिहड़ा गुरबाणी दा 7 तों 8 बजे तक दा जिहड़ा समां हुंदा है गुरबाणी विचार प्रोग्राम दा, उस प्रोग्राम दे विच जिहड़ा सहज पाठ दी जिहड़ी आरंभता आ ओ कीती जाणी आ आउण वाले समें दे विच, जिवें कि अनाउंसमेंट दे विच तुसी सुणिया। सो असी चाहुंदे आ कि तुसी वध तों वध लाहा जिहड़ा ओ जरूर उस प्रोग्राम दौरान लो। ते लो जी दोस्तों, प्रोग्राम दे विच अगला सिलसिला जिहड़ा ओ इक मुलाकात दा, तुहाडी जिहड़ी मुलाकात है ओ आपां करवाउणे आ इत्थों दे जिहड़े सिर कढ़वें नौजवान जिहड़े अपणियां सेवावां दे राहीं योगदान पा रहे ने कोरोना वायरस की इस बिपता की घड़ी दे विच, लोड़वंद लोकां तक अपना बनदा जिहड़ा योगदान है ओ दे रहे ने, मदद जिहड़ी है ओ कर रहे ने। इस वेले साडे नाल आस्ट्रेलियन सिख सपोर्ट तों हाजिर होए ने गुरजीत सिंह होरी, उहनां नूं जी आयां नूं कहिंदे आ। गुरजीत जी, बहुत बहुत स्वागत हरमन रेडियो दे इस मंच ते, सत श्री अकाल, वाहिगुरु जी का खालसा वाहिगुरु जी की फतेह।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਔਰ ਸਾਰੇ ਸਰੋਤਿਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਆ ਜੀ।
ਜੀ ਸੋ ਗੁਰਜੀਤ, ਅਸੀਂ ਬਹੁਤ ਪਹਿਲਾਂ ਇੱਕ ਵੀਡੀਓ ਇੰਟਰਵਿਊ ਜਿਹੜੀ ਸੀ ਉਹ ਵੀ ਆਪਣੇ ਦਰਸ਼ਕਾਂ ਦੇ ਲਈ ਕੀਤੀ ਸੀ, ਔਰ ਕੁਛ ਸਰੋਤਿਆਂ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਕਾਰਜਾਂ ਦੇ ਬਾਰੇ ਉਸ ਵੇਲੇ ਜਾਣਿਆ ਸੀ ਜਦੋਂ ਆਸਟ੍ਰੇਲੀਆ ਦੇ ਮੈਲਬਰਨ ਅਤੇ ਸਿਡਨੀ ਦੇ ਕੁਛ ਇਲਾਕਿਆਂ ਦੇ ਵਿੱਚ ਅੱਗ ਦਾ ਜਿਹੜਾ ਪ੍ਰਕੋਪ ਸੀ ਉਹ ਵਰਤਿਆ ਸੀ, ਔਰ ਉਸ ਪ੍ਰਕੋਪ ਦੌਰਾਨ ਤੁਸੀਂ ਉਹਨਾਂ ਖੇਤਰਾਂ ਦੇ ਵਿੱਚ ਕੋਸ਼ਿਸ਼ ਕੀਤੀ ਸੀ ਵਲੰਟੀਅਰ ਤੌਰ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਆ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ। ਤੇ ਇਸ ਵੇਲੇ ਨਾ ਕੇਵਲ ਆਸਟ੍ਰੇਲੀਆ ਦੇ ਵਿਚ ਸਗੋਂ ਦੁਨੀਆਂ ਭਰ ਦੇ ਵਿਚ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਵਰਤ ਰਿਹਾ ਔਰ ਇਸ ਵੇਲੇ ਮਨੁੱਖਤਾ ਦੇ ਨਾਤੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੰਨਾ ਕੁ ਅਸੀਂ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆ ਸਕਦੇ ਉਹ ਆਉਣਾ ਵੀ ਚਾਹੀਦਾ। ਇਸ ਵੇਲੇ ਆਸਟ੍ਰੇਲੀਅਨ ਸਿੱਖ ਸਪੋਰਟ ਜਿਹੜੀ ਹੈ ਉਹ ਕੀ ਖਾਸ ਕਰ ਰਹੀ ਹੈ ਕੋਰੋਨਾ ਦੀ ਇਸ ਵਿਪਤਾ ਦੀ ਘੜੀ ਦੇ ਵਿਚ ਲੋਕਾਂ ਦਾ ਜਿਹੜਾ ਤੁਸੀਂ ਲੋਕਾਂ ਦੀ ਮਦਦ ਜਿਹੜੀ ਆ ਉਹ ਕਿਸ ਤਰ੍ਹਾਂ ਕਰ ਰਹੇ ਹੋ?
ਹਾਂਜੀ ਭੈਣ ਜੀ, ਜੇ ਆਪਾਂ ਗੱਲ ਕਰੀਏ ਤੇ ਅਸੀਂ ਜਿਹੜਾ ਇਹ ਕੋਵਿਡ-19 ਦਾ ਜਿਹੜਾ ਪ੍ਰੋਜੈਕਟ ਆ ਇਹ ਸ਼ੁਰੂ ਕੀਤਾ ਵਾ 21 ਮਾਰਚ ਤੋਂ, ਜਿਹੜਾ ਕਿ ਪਹਿਲਾਂ ਜਿਸ ਤਰ੍ਹਾਂ ਆਪਾਂ ਤੁਸੀਂ ਸਾਡੀ ਇੰਟਰਵਿਊ ਕੀਤੀ ਸੀਗੀ, ਅਸੀਂ ਰਿਕਵਰੀ ਪ੍ਰੋਸੈਸ ਦੇ ਵਿਚ ਸੀਗੇ ਬੁਸ਼ ਫਾਇਰ ਦੇ, ਤੇ 21 ਤਰੀਕ ਤੋਂ ਜਿਹੜੇ ਬਾਰਡਰ ਜਿਹੜੀਆਂ ਰਿਸਟ੍ਰਿਕਸ਼ਨ ਸੀ ਉਹ ਲੱਗ ਗਈਆਂ। ਫਿਰ ਅਸੀਂ ਜ਼ਿਆਦਾ ਇਹ ਗੱਡੀ ਦੇ ਵਿਚ 7-8 ਵਲੰਟੀਅਰ ਲੈ ਕੇ ਡਰਾਈਵ ਵੀ ਨਹੀਂ ਕਰ ਸਕਦੇ ਸੀਗੇ ਤੇ ਓਹਦੇ ਕਰਕੇ ਫਿਰ ਸਾਨੂੰ ਜਿਹੜਾ ਸਾਡੇ ਜਿਹੜੀਆਂ ਬਾਉਂਡਰੀ ਜਿਹੜੀਆਂ ਲਿਮਿਟ ਹੋ ਗਈਆਂ ਓਹਦੇ ਕਰਕੇ ਫਿਰ ਅਸੀਂ ਜਿਹੜਾ 21 ਮਾਰਚ ਤੋਂ ਜਿਹੜਾ ਅਸੀਂ ਇਹ ਸ਼ੁਰੂ ਕੀਤਾ ਸੀਗਾ ਕੋਵਿਡ-19 ਦਾ ਪ੍ਰੋਜੈਕਟ। ਇਹ ਅਸੀਂ 2 ਸਿਟੀਜ਼ ਦੇ ਵਿਚ ਸ਼ੁਰੂ ਕੀਤਾ ਸੀ, ਇੱਕ ਐਡੀਲੇਡ ਔਰ ਇੱਕ ਮੈਲਬਰਨ। ਤੇ ਸਾਡਾ ਜਿਹੜਾ ਐਡੀਲੇਡ ਦੀ ਟੀਮ ਸੀਗੀ ਉੱਥੇ ਅਸੀਂ ਕੀਤਾ ਸੀਗਾ ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਨੂੰ ਅਸੀਂ ਇੱਕ ਗਰੋਸਰੀ ਦੇਣ ਵਾਸਤੇ, ਇੱਕ ਜਿਹੜਾ ਕਿ ਉੱਥੇ ਅਸੀਂ 2 ਵੇਅਰਹਾਊਸ ਸੀਗੇ, ਇੱਕ ਅਮਰੀਕ ਠੰਡੀ ਜੀ ਦਾ ਵੇਅਰਹਾਊਸ ਤੇ ਇੱਕ ਸਾਡੇ ਉੱਥੇ ਰੈਸਟੋਰੈਂਟ ਵੀ ਨੇ, ਚਾਹਤ ਰੈਸਟੋਰੈਂਟ ਉਹਨਾਂ ਦਾ ਐਡੀਲੇਡ, ਤੇ ਉਹਨਾਂ ਨੇ ਜਿਹੜਾ ਕਿ ਕੁੱਕ ਫੂਡ ਜਿਹੜਾ ਸ਼ੁਰੂ ਕੀਤਾ ਹੋਇਆ ਸੀਗਾ ਤੇ ਉੱਥੇ ਅਸੀਂ ਜਿਹੜਾ ਸਟੂਡੈਂਟ ਨੂੰ ਕੁੱਕ ਜਿਹੜਾ ਮੀਲ ਆ ਉਹ ਪ੍ਰੋਵਾਈਡ ਕਰਦੇ ਰਹੇ ਆ ਤੇ ਅਸੀਂ ਲਗਭਗ ਉੱਥੇ ਜਿਹੜਾ ਕਿ 4,000 ਦੇ ਅਰਾਊਂਡ ਜਿਹੜਾ ਕਿ ਕੁੱਕ ਮੀਲ ਵੀ ਉੱਥੇ ਪ੍ਰਦਾਨ ਕੀਤਾ। ਫਿਰ ਜਦੋਂ ਸਟੂਡੈਂਟ ਜ਼ਿਆਦਾ ਹੋਣ ਕਰਕੇ ਅਸੀਂ ਫਿਰ ਉੱਥੇ ਜਿਹੜਾ ਗਰੋਸਰੀ ਬਾਕਸ ਜਿਹੜੇ ਆ ਕਿ ਉਹ ਬਣਾਉਣੇ ਸ਼ੁਰੂ ਕੀਤੇ ਕਿ ਸਟੂਡੈਂਟ ਗਰੋਸਰੀ ਬਾਕਸ ਲੈ ਕੇ ਆਪਣੇ ਘਰੇ ਵੀ ਬਣਾ ਸਕਦਾ, ਉਹਨਾਂ ਦੀ ਕਿਚਨ ਹੈਗੀ ਆ ਜਾਂ ਦੱਸਣਾ ਸਾਰਾ। ਤੇ ਇਹ ਜਿਹੜਾ ਸੀਗਾ, ਫਿਰ ਦੂਸਰੀ ਸਾਨੂੰ ਜਿਹੜੀ ਰਿਕੁਐਸਟ ਆਈ ਸੀਗੀ ਜਿਹੜੇ ਐਡੀਲੇਡ ਹੋਸਪਿਟਲ ਤੋਂ ਜਿਹੜੇ ਫਰੰਟ ਲਾਈਨ ਵਰਕਰਸ ਨੇ, ਉੱਥੇ 2 ਹੋਸਪਿਟਲ ਸੀਗੇ, ਇੱਕ ਲਿਲ ਮੈਕੇਵਨ ਔਰ ਕੁਈਨ ਐਲਿਜ਼ਾਬੇਥ। ਉੱਥੇ ਆਪਣੇ ਪੰਜਾਬੀ ਭਾਈਚਾਰੇ ਦੇ ਜਿਹੜੇ ਕਿ ਫਰੰਟ ਲਾਈਨ ਵਰਕਰ ਕੰਮ ਕਰਦੇ ਆ ਤੇ ਅਸੀਂ ਉੱਥੇ ਉਹਨਾਂ ਦੇ ਬਿਹਾਵ ਤੇ ਇੱਕ ਥੈਂਕ ਯੂ ਕੰਪੇਨ ਸ਼ੁਰੂ ਕੀਤਾ ਸੀਗਾ, ਜਿਸ ਦੇ ਵਿਚ ਜਿਹੜਾ ਕਿ ਅਸੀਂ ਉਹਨਾਂ ਨੂੰ ਮੋਟੀਵੇਸ਼ਨ ਦਿੰਦੇ ਸੀਗੇ ਕਿ ਤੁਹਾਡਾ ਕੋਈ ਕੰਮ ਆ, ਫਿਰ ਅਸੀਂ ਉਹਨਾਂ ਦੇ ਐਨਰਜੀ ਬਾਰ ਜਿਹੜਾ ਵੀ ਉਹ ਸਾਨੂੰ ਪੈਕਡ ਫੂਡ ਜਿਹੜਾ ਵੀ ਸਾਨੂੰ ਉਹ ਕਹਿੰਦੇ ਸੀਗੇ ਕਿ ਇਹ ਸਾਨੂੰ ਜਿਹੜਾ ਕੀ ਹੁੰਦਾ ਉਹ ਅਸੀਂ ਉੱਥੇ ਲੈ ਕੇ ਜਾਂਦੇ ਸੀਗੇ, ਫਿਰ ਉਹਨਾਂ ਨੂੰ ਮਤਲਬ ਕਿ ਮੋਟੀਵੇਸ਼ਨ ਜੀ ਕਿ ਤੁਹਾਡਾ ਕੰਮ ਆ ਸਾਰਾ ਅਸੀਂ ਕਰਾਂਗੇ। ਇਹ ਸਾਡੇ ਜਿਹੜੇ 3 ਕੰਪੇਨ ਜਿਹੜੇ ਕਿ ਉੱਥੇ ਚੱਲਦੇ ਰਹੇ ਆ ਜਿੰਨਾ ਚਿਰ ਵੀ ਉੱਥੇ ਕੋਵਿਡ-19 ਦਾ ਪ੍ਰਕੋਪ ਪਿਆ, ਪਰ ਹੁਣ ਉੱਥੇ ਜਿਹੜਾ ਕੇਸ 0 ਉੱਥੇ ਹੁਣ ਅਸੀਂ ਬੰਦ ਕੀਤਾ ਹੋਇਆ। ਪਰ ਜਿਹੜਾ ਮੈਲਬਰਨ ਦੇ ਵਿਚ ਜਿਹੜੀ ਸਾਡੀ ਮੇਨ ਟੀਮ ਆ ਇੱਥੇ ਮੈਲਬਰਨ ਦੇ, ਇਹ ਵੀ ਅਸੀਂ ਜਿਹੜਾ 2021 ਤੋਂ ਹੀ ਸ਼ੁਰੂ ਕੀਤਾ ਹੋਇਆ। ਇਹਦੇ ਵਿਚ ਅਸੀਂ ਜਿਹੜਾ ਕਿ ਇੰਟਰਨੈਸ਼ਨਲ ਸਟੂਡੈਂਟ ਹੋ ਗਏ ਔਰ ਜਿਹੜਾ ਆਪਣੇ ਫੈਮਿਲੀ ਜਿਹੜੀ ਕੁਆਰੰਟਾਈਨ ਦੇ ਵਿਚ ਹੈਗੀਆਂ, ਹੋਮ ਕੁਆਰੰਟਾਈਨ ਦੇ ਵਿਚ ਜਿਹੜਾ ਵੀ ਬਾਹਰ ਨਹੀਂ ਜਾ ਸਕਦੀਆਂ, ਜਾਂ ਨੀਡੀ ਫੈਮਿਲੀਜ਼ ਹੈਗੀਆਂ ਜਿਨ੍ਹਾਂ ਨੂੰ ਮਤਲਬ ਜ਼ਰੂਰਤ ਆ, ਡਿਸੇਬਲ ਆ, ਵਰਨੇਬਲ ਆ, ਇਹ ਸਾਰੀਆਂ ਜਿਹੜੀਆਂ ਇਹਨਾਂ ਦੀ ਫੈਮਿਲੀਜ਼ ਤੇ ਇੰਟਰਨੈਸ਼ਨਲ ਸਕੂਲ ਜਿਹੜੇ ਜੋਬਲੈਸ ਆ ਉਹਨਾਂ ਵਾਸਤੇ ਅਸੀਂ ਜਿਹੜਾ ਕਿ ਇਹ ਆਪਣਾ ਗਰੋਸਰੀ ਦਾ ਸ਼ੁਰੂ ਕੀਤਾ ਜੀ। ਇਹ ਅਸੀਂ ਜਿਹੜਾ ਕਿ 2021 ਮਾਰਚ ਤੋਂ ਹੀ ਉਹਨਾਂ ਨੂੰ ਜਿਹੜਾ ਹੁਣ ਤੱਕ ਜਾਰੀ ਆ ਸਾਰਾ। ਤੇ ਸ਼ੈਮ ਤੁਹਾਨੂੰ ਪਤਾ ਹੋਏਗਾ ਕਿ ਵਿਚੋਂ ਥੋੜਾ ਚਿਰ ਜਿਹੜਾ ਕਿ ਇਹ ਬੰਦ ਹੋ ਗਿਆ ਸੀਗਾ ਕਿ ਕੇਸਿਸ ਫਿਰ ਅਰਾਊਂਡ 0 ਦੇ ਆ ਗਏ ਸੀਗੇ ਵਿਕਟੋਰੀਆ ਦੇ, ਜਿਹੜੀ ਪਹਿਲੀ ਵੇਵ ਸੀਗੀ
ਜੀ।
ਤੇ ਫਿਰ ਸਾਡਾ ਉਹਦੇ ਵਿਚ ਕਰਕੇ ਅਸੀਂ ਪਹਿਲਾਂ ਹੋਮ ਡਿਲੀਵਰੀ ਕਰਦੇ ਸੀ ਸਾਰਾ, ਫਿਰ ਅਸੀਂ ਜਿਹੜਾ ਉਹਦੇ ਵਿਚ ਕੀਤਾ ਕਿ ਹੁਣ ਤੇ ਖਤਮ ਹੋ ਗਿਆ ਕਿ ਰਿਸਟ੍ਰਿਕਸ਼ਨ ਵੀ ਜਿਹੜੀ ਹੈਗੀ ਤੇਰੀ ਹਟ ਗਈ ਆ
ਜੀ।
ਤੇ ਫਿਰ ਅਸੀਂ ਜਿਹੜਾ ਕਿ ਬ੍ਰੇਨ ਬੈਂਕ ਕੌਂਸਲ ਆ ਜਿਹੜੀ ਉੱਥੇ ਅਸੀਂ ਆਪਣਾ ਫੂਡ ਟਰੱਕ ਦਾ ਅਰੇਂਜ ਕੀਤਾ ਕਿ ਅਸੀਂ ਇੱਕ ਹੀ ਜਗ੍ਹਾ ਤੇ ਜਿਹੜਾ ਗਰੋਸਰੀ ਟਰੱਕ ਲੈ ਕੇ ਜਾਇਆ ਕਰੀਏ ਔਰ ਸਾਰਾ ਜਿਹੜਾ ਵੀ ਕਿ ਅਸੀਂ ਸਾਰੇ ਲੋਕ ਉੱਥੇ ਆ ਕੇ ਜਿਹੜਾ ਉੱਥੇ ਲੈ ਸਕਦੇ ਆ। ਤੇ ਦੁਬਾਰਾ ਤੋਂ ਫਿਰ ਰੀਬੋਜ ਹੋਈਆਂ, ਫਿਰ ਅਸੀਂ ਜਿਹੜਾ ਕਿ ਡਿਲੀਵਰੀ ਜਿਹੜਾ ਹੋਮ ਡਿਲੀਵਰੀ ਡੋਰ ਸਟੈਪ ਤੇ ਉਹਨਾਂ ਦੇ ਸ਼ੁਰੂ ਕੀਤਾ ਹੋਇਆ ਜੀ ਫਿਰ ਦੁਬਾਰਾ
ਜੀ। ਅੱਛਾ ਗੁਰਜੀਤ ਜੀ, ਮੈਂ ਇੱਥੇ ਜਾਣਨਾ ਚਾਹਾਂਗੀ ਕਿ ਜਿਵੇਂ ਤੁਸੀਂ ਦੱਸਿਆ ਕਿ ਕੁਆਰੰਟੀਨ ਦੇ ਵਿਚ ਜਿਹੜੀਆਂ ਫੈਮਿਲੀਜ਼ ਘਰਾਂ ਦੇ ਵਿਚ ਬੰਦ ਨੇ, ਹਨਾ, ਉਹਨਾਂ ਦੀ ਮਦਦ ਲਈ ਵੀ ਤੁਸੀਂ ਉਪਰਾਲੇ ਕੀਤੇ ਔਰ ਇਹਦੇ ਨਾਲ ਹੀ ਕੁਛ ਸਟੂਡੈਂਟਸ ਦੀ ਜਿਹੜੀ ਮਦਦ ਹੈ ਉਹ ਵੀ ਫੂਡ ਡੋਨੇਸ਼ਨ ਦੇ ਰੂਪ ਦੇ ਵਿਚ ਤੁਸੀਂ ਕੀਤੀ ਆ। ਮੈਂ ਇਥੇ ਜਾਣਨਾ ਚਾਹਾਂਗੀ ਕਿ ਉਹਨਾਂ ਲੋਕਾਂ ਵੱਲੋਂ ਤੁਹਾਨੂੰ ਸੰਪਰਕ ਕੀਤਾ ਗਿਆ, ਜਿਵੇਂ ਤੁਸੀਂ ਬ੍ਰਿਮ ਬੈਂਕ ਕੌਂਸਲ ਦੀ ਵੀ ਗੱਲ ਕੀਤੀ ਹੈ, ਔਰ ਉਸ ਕੌਂਸਲ ਦਾ ਕੋਈ ਸਹਿਯੋਗ ਵੀ ਰਿਹਾ ਇਸ ਪੱਧਰ ਤੇ?
ਜੀ ਹਾਂਜੀ ਹਾਂਜੀ ਭੈਣ ਜੀ, ਜਦੋਂ ਵੀ ਅਸੀਂ ਇਹ ਜਿਹੜਾ ਵੀ ਪ੍ਰੋਜੈਕਟ ਜਦੋਂ ਵੀ ਲਾਂਚ ਕੀਤਾ ਜੀ, ਅਸੀਂ ਇੱਕ ਇਸਦਾ ਇੱਕ ਗੂਗਲ ਫਾਰਮ ਬਣਾ ਦਿੱਤਾ ਔਰ ਇੱਕ ਈਮੇਲ ਸੈਪਰੇਟ ਕਰ ਦਿੱਤਾ ਜੀ ਇਹਨਾਂ ਦਾ ਬਣਾ ਦਿੱਤਾ
ਜੀ।
ਫਿਰ ਸਾਡੇ ਜਿਹੜਾ ਕਿ ਫੋਨ ਜਿਹੜਾ ਕਿ 24 ਘੰਟੇ ਚੱਲਦਾ ਰਹਿੰਦਾ 7 ਡੇਜ਼, ਤੇ ਅਸੀਂ ਜਿਹੜਾ ਕਿ ਇਹਦੇ ਤੇ ਮਤਲਬ ਕਿ ਰਿਕਵੈਸਟ ਲੈਣੀ ਜਿਹੜੀ ਹੈ ਕਿ ਉਹ ਸ਼ੁਰੂ ਕੀਤੀ ਸੀਗੀ 20-21 ਤਰੀਕ ਤੋਂ ਹੀ। ਜਦੋਂ ਵੀ ਸਾਡੀ ਜਿੱਦਾਂ ਸੋਸ਼ਲ ਮੀਡੀਆ ਤੇ ਆ, ਫੇਸਬੁੱਕ ਆ, ਇੰਸਟਾਗ੍ਰਾਮ ਤੇ ਆ, ਇਹ ਸਾਰੀ ਜਿੰਨੀ ਵੀ ਸਾਡੀ ਮੂਵਮੈਂਟ ਆ, ਐਕਟੀਵਿਟੀਜ਼ ਆ, ਸਾਰੀ ਜਿੰਨੀ ਵੀ ਮੈਲਬਰਨ ਦੇ ਵਿਚ ਆ ਜਾਂ ਸਾਊਥ ਆਸਟ੍ਰੇਲੀਆ ਦੇ ਵਿਚ ਆ, ਅਸੀਂ ਨਾਲ ਨਾਲ ਹੀ ਅਪਡੇਟ ਕਰਦੇ ਰਹਿੰਦੇ ਆ। ਕੋਈ ਵੀ ਜਿਸ ਤਰ੍ਹਾਂ ਫਲਾਇਰ ਆ, ਕੁਛ ਵੀ ਆ, ਇਸ ਤਰ੍ਹਾਂ ਜਿਹੜਾ ਕਿ ਉਹਦੇ ਵਾਸਤੇ ਕੀ ਹੁੰਦਾ ਕਿ ਨਾਲੇ ਤੇ ਇੱਕ ਜਿਹੜੀ ਇਨਫੋਰਮੇਸ਼ਨ ਪਹੁੰਚ ਜਾਂਦੀ ਹਰੇਕ ਕੋਲੇ, ਇੱਕ ਸਾਨੂੰ ਜਿਹੜਾ ਕਿ ਇਹਨੂੰ ਲੌਂਗ ਰਨ ਚਲਾਉਣ ਵਾਸਤੇ ਸਾਨੂੰ ਫੰਡਿੰਗ ਦੀ ਵੀ ਲੋੜ ਹੁੰਦੀ ਆ। ਫਿਰ ਜਿਹੜੇ ਕਿ ਦਾਨੀ ਸੱਜਣ ਆ, ਉਹ ਵੀ ਸਾਡੇ ਕਿ ਜਿਹੜਾ ਸਾਨੂੰ ਸਮਾਨ ਦੇਣਾ ਚਾਹੁੰਦਾ ਉਹ ਵੀ ਦੇ ਮਤਲਬ ਕਿ ਦੇ ਦਿੰਦਾ। ਤੇ ਇਸ ਤਰ੍ਹਾਂ ਜਿਹੜਾ ਇਹ ਸਾਡਾ ਜਿਹੜਾ ਕਿ ਇਹ ਸਾਰੇ ਜਦੋਂ ਅਸੀਂ ਜਿਹੜੇ ਸੈਪਰੇਟ ਈ ਮੇਲ ਫੋਨ ਨੰਬਰ ਸਾਰਾ ਦਿੰਦੇ ਆ ਜੀ, ਫਿਰ ਸਾਨੂੰ ਜਿਹੜੀਆਂ ਕਿ ਹੋਮ ਕੁਆਰੰਟਾਈਨ ਦੇ ਵਿੱਚ ਫੈਮਿਲੀਜ਼ ਹੁੰਦੀਆਂ ਉਹ ਸਾਨੂੰ ਫਿਰ ਕੰਟੈਕਟ ਕਰਦੀਆਂ। ਫਿਰ ਕੰਟੈਕਟ ਦੇ ਵਿੱਚ ਅਸੀਂ ਜਿਹੜੇ 1-2 ਕੁਐਸਚਨ ਰੱਖੇ ਆ ਕਿ ਤੁਸੀਂ ਆਪਣਾ ਨਾਮ, ਫੋਨ ਨੰਬਰ, ਫਿਰ ਆਪਣਾ ਜਿਹੜਾ ਕਿ ਐਡਰੈਸ ਪ੍ਰੋਪਰ ਜਿਹੜਾ ਸਾਨੂੰ ਦਿਓ, ਫਿਰ ਤੁਸੀਂ ਹੋਮ ਕੁਆਰੰਟਾਈਨ ਦੇ ਵਿੱਚ ਕਿੰਨਾ ਚਿਰ ਹੋ, ਜੇ ਤੁਸੀਂ ਯੂਨੀ ਸਟੂਡੈਂਟ ਹੋ ਫਿਰ ਤੁਹਾਡੀ ਕਿਹੜੀ ਯੂਨੀ ਆ, ਤੁਹਾਡੀ ਜੋਬ ਹੈਗੀ ਆ ਜਾਂ ਨਹੀਂ ਹੈਗੀ ਆ,
ਤੇ
ਇਹ ਜਿਹੜਾ ਅਸੀਂ ਫਿਰ ਤੁਹਾਨੂੰ ਜਿਹੜੀਆਂ ਕਿ ਬੇਸਿਕ ਰਿਕੁਆਇਰਮੈਂਟ ਕੀ ਚਾਹੀਦੇ ਆ, ਕਿਉਂਕਿ ਹੁਣ ਜਿਹੜੀਆਂ ਗ੍ਰੋਸਰੀ ਦੀਆਂ ਰਿਕੁਆਇਰਮੈਂਟ ਹਰੇਕ ਦੀਆਂ ਅਲੱਗ ਅਲੱਗ ਹੈ ਨਾ ਜੀ, ਤੇ ਉਹਦੇ ਤੇ ਬੇਸ ਤੇ ਫਿਰ ਸਾਨੂੰ ਅਸੀਂ ਜਿਹੜਾ ਕਿ ਜਨਰਲਾਈਜ਼ ਕਰ ਸਕਦੇ ਹਾਂ ਕਿ ਹਰੇਕ ਆਪਾਂ ਹਰੇਕ ਦੀ ਵੀ ਜ਼ਰੂਰਤ ਪੂਰੀ ਨਹੀਂ ਕਰ ਸਕਦੇ।
ਹਾਂਜੀ,
ਤੇ ਪੂਰਾ ਜਿਹੜਾ ਅਸੀਂ ਜਨਰਲਾਈਜ਼ ਜਿਹੜੀ ਬੇਸਿਕ ਐਸੈਂਸ਼ੀਅਲ ਆ, ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਡਾਟਾ ਆਉਂਦਾ ਫਿਰ ਉਹਦੇ ਅਕੋਰਡਿੰਗਲੀ ਅਸੀਂ ਜਿਹੜਾ ਕਿ ਮੈਨੇਜ ਕਰਦੇ ਹਾਂ, ਪਰਚੇਜ਼ ਕਰਦੇ ਹਾਂ, ਫਿਰ ਉਹਦੇ ਅਕੋਰਡਿੰਗਲੀ ਰਨ ਬਣਦੇ ਆ, ਫਿਰ ਅਸੀਂ ਜਿਹੜਾ ਕਿ ਉਹਨਾਂ ਦੇ ਡੋਰ ਸਟੈਪ ਤੇ ਪਹੁੰਚਾਉਂਦੇ ਆ। ਤੇ ਇੱਕ ਤੁਸੀਂ ਪੁੱਛਿਆ ਸੀਗਾ ਕਿ ਬ੍ਰਿਮ ਬੈਂਕ ਕੌਂਸਲ, ਤੇ ਸਾਨੂੰ ਜਦੋਂ ਇਹ ਬ੍ਰਿਮ ਬੈਂਕ ਕੌਂਸਲ ਤੋਂ ਵੀ ਕਾਫੀ ਸਹਿਯੋਗ ਮਿਲਿਆ, ਉਹਨਾਂ ਨੇ ਸਾਨੂੰ ਅਲਾਓ ਕੀਤਾ ਸੀਗਾ ਕਿ ਤੁਸੀਂ ਜਿਹੜਾ ਕਿ ਫੂਡ ਟਰੱਕ ਜਿਹੜਾ ਸੇਂਟ ਆਲਬਨ ਦੇ ਵਿੱਚ ਲਾ ਸਕਦੇ ਹੋ, ਤੇ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਕਿ ਤੁਹਾਡਾ ਵਿਜਿਟ ਕਰਾਂਗੇ ਜਿੱਥੋਂ ਤੁਸੀਂ ਰਨ ਕਰਦੇ ਹੋ ਕਿ ਤੁਸੀਂ ਕਿਹੜਾ ਕਿਹੜਾ ਫੂਡ ਵਗੈਰਾ ਪ੍ਰੋਵਾਈਡ ਕਰਦੇ ਹੋ ਜਾਂ ਤੁਹਾਡੇ ਕੋਲ ਉਸ ਫੂਡ ਦੇ ਅਕੋਰਡਿੰਗਲੀ ਜਿਹੜਾ ਕਿ ਫੈਸਿਲਿਟੀ ਹੈ ਜਾਂ ਨਹੀਂ ਹੈ, ਤੁਸੀਂ ਜਿਹੜਾ ਕਿ ਫਰੀਜ ਕੀਤਾ ਹੋਇਆ ਫੂਡ ਤਾਂ ਨਹੀਂ ਰੱਖਦੇ, ਮਤਲਬ ਸਾਰਾ ਇਹ ਸਾਰੀਆਂ ਜਿਹੜੀਆਂ ਵੀ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਸਾਰ ਤੋਂ ਉਹਨਾਂ ਨੇ ਸਾਰਾ ਜਿਹੜਾ ਕਿ ਫਾਰਮ ਫਿਲ ਕਰਵਾਇਆ, ਸਾਰਾ ਸਾਡੇ ਕੇ ਵਿਜਿਟ ਵੀ ਕੀਤਾ ਉਹਨਾਂ ਨੇ ਉੱਥੇ ਵੇਅਰ ਹਾਊਸ ਦੇ ਵਿੱਚ ਸਾਰਾ। ਤੇ ਅਸੀਂ ਜਿਹੜਾ ਸਾਡਾ ਤੇ ਸਾਡਾ ਸੀਗਾ ਕਿਉਂਕਿ ਕਿਚਨ ਸਾਡੇ ਕੋਲ ਹੈ ਨਹੀਂ ਹੈ ਤੇ ਸਾਡੇ ਕੋਲ ਵੇਅਰ ਹਾਊਸ ਸੀਗਾ, ਤੇ ਫਿਰ ਅਸੀਂ ਜਿਹੜਾ ਕਿ ਪੈਰੀਸ਼ੇਬਲ ਫੂਡ ਜਿਹੜਾ ਕਿ ਅਸੀਂ ਜੇ ਵੀ ਕੋਈ ਦੇਣਾ ਹੁੰਦਾ ਉਦੋਂ ਹੀ ਅਸੀਂ ਖਰੀਦਦੇ ਹਾਂ, ਉਦਨ ਜਿਹੜਾ ਫਰੂਟ ਐਂਡ ਵੈਜੀਟੇਬਲ ਆ ਉਹ ਅਸੀਂ ਸਵੇਰੇ ਸਵੇਰੇ ਜਾ ਕੇ ਪਰਚੇਜ਼ ਕਰਦੇ ਹਾਂ। ਜਿਹੜੀ ਗਰੋਸਰੀਜ਼ ਵਗੈਰਾ ਹੈਗੀ ਆ ਉਹ ਅਸੀਂ ਜਿਹੜਾ ਕਿ ਬਿਗ ਸਟੋਰ ਦੇ ਵਿੱਚ ਅਸੀਂ ਮੰਗਾ ਲੈਂਦੇ ਕਿ ਮੈਂ ਪੈਲਟ ਵਗੈਰਾ ਜਿੱਦਾਂ ਰੋਇਲ ਗੋਲਡ ਆਟਾ ਹੋ ਗਿਆ, ਗਰੇਵਾਲ ਹੋ ਗਿਆ, ਜਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਅਸੀਂ ਆਰਡਰ ਤੇ ਮੰਗਾ ਲੈਂਦੇ ਹਾਂ। ਫਿਰ ਜਿੱਦਾਂ ਸ਼ੂਗਰ ਵਗੈਰਾ ਉਹ ਵੀ ਅਸੀਂ ਸਟੋਕ ਤੇ ਕੋਸਟਕੋ ਤੋਂ ਮੰਗਾ ਲੈਂਦੇ ਹਾਂ, ਤੇ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਰੋਬ ਜਿਹੜੀ ਆ ਕਿ ਜਿਹੜੀ ਖਰਾਬ ਨਹੀਂ ਹੋਣ ਵਾਲੇ ਜਿਨ੍ਹਾਂ ਤੇ ਹਾਈ ਰਿਸਕ ਨਹੀਂ ਹੈਗਾ ਜਿਹੜਾ ਕਿ ਕੰਟੈਮੀਨੇਸ਼ਨ ਦਾ, ਤੇ ਉਹ ਅਸੀਂ ਫਿਰ ਉਹਨਾਂ ਨੇ ਸਾਨੂੰ ਜਿਹੜਾ ਕਿ ਪਰਮਿਸ਼ਨ ਦੇ ਦਿੱਤੀ ਸੀਗੀ ਕਿ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ, ਡੋਨੇਟ ਕਰ ਰਹੇ ਹੋ, ਤੇ ਤੁਸੀਂ ਜਿਹੜਾ ਕਿ ਤੁਹਾਡਾ ਜੋ ਵੀ ਤੁਸੀਂ ਕਰ ਰਹੇ ਹੋ ਇਹਦਾ ਕੋਈ ਰਿਸਕ ਨਹੀਂ ਹੈਗਾ।
ਠੀਕ, ਅੱਛਾ ਇੱਕ ਗੁਰੂ ਜੀ, ਤੁਸੀਂ ਹੁਣੇ ਗੱਲ ਕੀਤੀ ਹੈ ਕਿ ਕੌਂਸਲ ਜਿਹੜੀ ਹੈ ਉਹ ਇਹ ਵੀ ਧਿਆਨ ਰੱਖ ਰਹੀ ਹੈ ਕਿ ਜੋ ਵੀ ਜਿਹੜਾ ਫੂਡ ਹੈ ਜਾਂ ਤੁਹਾਡੇ ਵੱਲੋਂ ਮੁਹੱਈਆ ਕੀਤੀ ਜਾ ਰਹੀ ਜਿਹੜੀ ਸਮੱਗਰੀ ਹੈ ਹਨਾ, ਉਹ ਉਹਨਾਂ ਦੀਆਂ ਜਿਹੜੀਆਂ ਕੁਛ ਇੰਸਟਰਕਸ਼ਨਸ ਨੇ ਜਾਂ ਜਿਹੜਾ ਉਹਨਾਂ ਦਾ ਕੋਈ ਦਾਇਰਾ ਹੈ ਹਨਾ ਉਹਦੇ ਵਿੱਚ ਉਸ ਨੂੰ ਮੀਟ ਕਰਦੀਆਂ, ਯਾਨੀ ਕਿ ਜਿਹੜਾ ਸਰਕਾਰ ਵੱਲੋਂ ਜੋ ਵੀ ਇਸ ਦੌਰਾਨ ਸੇਵਾਵਾਂ ਜਿਹੜੀਆਂ ਭਾਵੇਂ ਸੰਸਥਾਵਾਂ ਕਰ ਰਹੀਆਂ ਪਰ ਸਰਕਾਰ ਦੀਆਂ ਕੁਛ ਹਦਾਇਤਾਂ ਜਿਹੜੀਆਂ ਉਹ ਜ਼ਰੂਰ ਕਿਸੇ ਨੂੰ ਵੀ ਮੰਨਣੀਆਂ ਪੈ ਸਕਦੀਆਂ। ਇਸ ਦੌਰਾਨ ਕਿੰਨੇ ਕੁ ਜ਼ਰੂਰੀ ਨੇ ਤੁਹਾਡੇ ਵੱਲੋਂ ਉਹਨਾਂ ਨੂੰ ਅੰਕੜੇ ਮੁਹੱਈਆ ਕਰਨੇ ਜਾਂ ਫਿਰ ਜਿਹੜੇ ਵੀ ਪਰਿਵਾਰਾਂ ਨੂੰ ਤੁਸੀਂ ਇਸ ਵੇਲੇ ਮਦਦ ਦੇ ਰਹੇ ਹੋ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਨੀ, ਕੀ ਕੋਈ ਇਹੋ ਜਿਹੀ ਵੀ ਕੰਡੀਸ਼ਨ ਹੈ?
ਨਹੀਂ ਜੀ ਦੇਖੋ ਜਦੋਂ ਵੀ ਆਪਾਂ ਹਰੇਕ ਜਿਹੜਾ ਕਿ ਹਰੇਕ ਦੀ ਪ੍ਰਾਈਵੇਸੀ ਆ, ਪ੍ਰਾਈਵੇਸੀ ਦੇ ਆਪਾਂ ਐਸ ਪਰ ਜਿਹੜਾ ਰੂਲ ਆ, ਪ੍ਰਾਈਵੇਸੀ ਦਾ ਵੀ ਰੂਲ ਆ ਕਿ ਆਪਾਂ ਕੋਈ ਵੀ ਕਿਸੇ ਦੀ ਵੀ ਇਨਫੋਰਮੇਸ਼ਨ, ਫੋਨ ਨੰਬਰ ਜੋ ਵੀ ਆ ਕਿਸੇ ਦਾ ਕਿਸੇ ਨੂੰ ਪ੍ਰੋਵਾਈਡ ਨਹੀਂ ਕਰ ਸਕਦੇ। ਤੇ ਆਪਾਂ ਵੀ ਮੈਸੇਜ ਦੇ ਵਿਚ ਵੀ ਮੈਂਸ਼ਨ ਹੁੰਦਾ ਕਿ ਸਿਰਫ ਜਿਹੜਾ ਕਿ ਇਹ ਤੁਸੀਂ ਮਤਲਬ ਕਿ ਖੁਦ ਕੰਟੈਕਟ ਕਰੋ ਔਰ ਇਹ ਫੂਡ ਬਾਕਸ ਵਾਸਤੇ ਹੈਗਾ, ਉਹ ਆਪਾਂ ਵੀ ਕਿਸੇ ਨਾਲ ਜਿਹੜਾ ਡਾਟਾ ਵਾ ਉਹ ਸ਼ੇਅਰ ਨਹੀਂ ਕਰ ਸਕਦੇ। ਤੇ ਅਸੀਂ ਜੇ ਵੀ ਜਦੋਂ ਵੀ ਸਾਨੂੰ ਕੋਈ ਮੰਗਿਆ ਜਾਂਦਾ ਕਿ ਅਸੀਂ ਲੰਬ ਸਮ ਜਿੰਨਾ ਵੀ ਹੈਗੇ ਸਾਡੇ ਕੋਲ ਇੰਨਾ ਜਿਹੜਾ ਫੂਡ ਆ ਵਗੈਰਾ ਇੰਨਾ ਜਿਹੜਾ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ, ਅਸੀਂ ਕਿਹੜੀ ਕਿਹੜੀ ਫੈਮਿਲੀ ਨੂੰ ਕਰ ਰਹੇ ਹਾਂ, ਕਿਹੜੀ ਕਿਹੜੀ ਕੁਆਰੰਟਾਈਨ ਦੇ ਵਿੱਚ ਹੈਗੀ ਆ, ਕਿੰਨੇ ਬੱਚੇ ਆ ਕਿੰਨੇ, ਉਹ ਅਸੀਂ ਨਹੀਂ ਪ੍ਰੋਵਾਈਡ ਕਰਦੇ। ਕਿਸੇ ਕੋਈ ਆਪਣੀ ਸਾਰੀ ਕੋਈ ਹੁੰਦਾ ਨਾ ਹੀ ਅਸੀਂ ਕੋਈ ਉਹਨਾਂ ਦੀ ਫੋਟੋ ਪਾਉਂਦੇ ਹਾਂ ਆਪਣੇ ਸੋਸ਼ਲ ਮੀਡੀਆ ਤੇ। ਅਸੀਂ ਜਾ ਕੇ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਊਗਾ ਜੀ ਆਸਟ੍ਰੇਲੀਅਨ ਸਿੱਖ ਸਪੋਰਟ ਦੀ, ਅਸੀਂ ਜਿਹੜਾ ਵੀ ਬਾਕਸ ਹੁੰਦਾ ਵਾ ਤੇ ਅਸੀਂ ਉਹਨਾਂ ਦੇ ਜਿਹੜਾ ਕਿ ਉਹਨਾਂ ਨੂੰ ਕਹੀਦਾ ਕਿ ਤੁਸੀਂ ਬਾਹਰ ਨਾ ਆਓ, ਅਸੀਂ ਜਦੋਂ ਰੱਖ ਜਾਵਾਂਗੇ ਅਸੀਂ ਬਾਕਸ ਉਹਨਾਂ ਦੇ ਜਿਹੜਾ ਫਰੰਟ ਡੋਰ ਤੇ ਰੱਖ ਦਿੰਨੇ ਆ, ਫਿਰ ਅਸੀਂ ਗੱਡੀ ਦੇ ਵਿੱਚ ਬਹਿ ਕੇ ਉਹਨਾਂ ਨੂੰ ਜਿਹੜਾ ਫੋਨ ਕਰ ਦਿੰਨੇ, ਮੈਸੇਜ ਕਰ ਦਿੰਨੇ ਭਾਈ ਤੁਸੀਂ ਆਪਣਾ ਜਿਹੜਾ ਕਿ ਇਹ ਲੈ ਲਓ। ਤੇ ਇਸ ਜਿਹੜਾ ਕਿ ਅਸੀਂ ਸਾਰੀ ਇਨਫੋਰਮੇਸ਼ਨ ਨਹੀਂ ਕਿਸੇ ਨੂੰ ਜੀ ਪ੍ਰੋਵਾਈਡ ਕਰਦੇ ਜਿੰਨਾ ਚਿਰ ਜੋ ਵੀ ਤੇ ਕੋਈ ਵੀ ਕਿਸੇ ਜਿਹੜੀ ਹੈ ਕਿ
ਬਿਲਕੁਲ ਬਿਲਕੁਲ। ਮੇਰਾ ਜਿਹੜਾ ਸਵਾਲ ਸੀ ਉਹ ਥੋੜਾ ਜਿਹਾ ਵੱਖਰਾ ਸੀ, ਉਹ ਇਸ ਕਰਕੇ ਸੀ ਕਿਉਂਕਿ ਫੂਡ ਸੇਫਟੀ ਦਾ ਜਦੋਂ ਮਸਲਾ ਆਉਂਦਾ ਜਾਂ ਫਿਰ ਹਾਈਜੀਨ ਦਾ ਮਸਲਾ ਆਉਂਦਾ, ਸਰਕਾਰ ਜਿਹੜੀ ਆ ਇਸ ਲਿਹਾਜ਼ ਤੋਂ ਬਹੁਤ ਜ਼ਿਆਦਾ ਸਤਰਕ ਆ, ਬਹੁਤ ਜ਼ਿਆਦਾ ਜਾਗਰੂਕ ਆ, ਸੁਚੇਤ ਆ, ਔਰ ਸਾਨੂੰ ਵੀ ਉਹ ਸੁਚੇਤ ਕਰਦੀ ਰਹਿੰਦੀ ਆ। ਬਹੁਤ ਸਾਰੀਆਂ ਜਿਹੜੀਆਂ ਇੰਸਟਰਕਸ਼ਨ ਆ ਉਹ ਜਿਹੜੀ health.gov.au ਜਿਹੜੀ ਸਾਡੀ ਵੈਬਸਾਈਟ ਆ ਸਰਕਾਰੀ ਉਹਦੇ ਉੱਤੇ ਵੀ ਦਿੱਤੀਆਂ ਗਈਆਂ। ਸੋ ਉਸ ਲਿਹਾਜ਼ ਦੇ ਨਾਲ ਜਿਹੜੀ ਸਰਕਾਰ ਹੈ ਉਹ ਜ਼ਰੂਰ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜਿਹੜੀਆਂ ਵੀ ਸੇਵਾਵਾਂ ਲੋਕਾਂ ਤੱਕ ਪਹੁੰਚਣ ਉਹ ਬਹੁਤ ਸਹੀ ਹੋਣ, ਸਫਾਈ ਦਾ ਧਿਆਨ ਰੱਖਿਆ ਜਾਵੇ। ਸੋ ਇਸ ਪੱਖ ਤੋਂ ਉਹ ਸਵਾਲ ਸੀ। ਖੈਰ ਆਪਾਂ ਅੱਗੇ ਵਧਦੇ ਹਾਂ, ਜਿਹੜਾ ਅਗਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿਉਂਕਿ ਇਹ ਸਾਰੇ ਕਾਰਜ ਜਦੋਂ ਕੀਤੇ ਜਾਂਦੇ ਆ ਬਹੁਤ ਸਾਰਾ ਸਮਾਂ ਲੱਗਦਾ, ਬਹੁਤ ਸਾਰਾ ਪੈਸਾ ਲੱਗਦਾ, ਬਹੁਤ ਸਾਰੀ ਐਨਰਜੀ ਜਿਹੜੀ ਆ ਉਹ ਵੀ ਲੱਗਦੀ ਹੈ। ਸੋ ਤੁਸੀਂ ਜਿਵੇਂ ਦੱਸਿਆ ਕਿ ਬਹੁਤ ਸਾਰੇ ਜਿਹੜੇ ਵਾਲੰਟੀਅਰਸ ਇਸ ਵੇਲੇ ਮੈਲਬਰਨ ਦੇ ਵਿੱਚ ਲੱਗੇ ਹੋਏ ਆ, ਔਰ ਕਿੰਨਾ ਕੁ ਸਮਾਂ ਜਿਹੜਾ ਆ ਉਹ ਤੁਹਾਨੂੰ ਹਰ ਰੋਜ਼ ਦੇਣਾ ਪੈਂਦਾ ਇਹਨਾਂ ਸੇਵਾਵਾਂ ਦੇ ਲਈ, ਜਾਂ ਫਿਰ ਹਫ਼ਤਾਵਾਰੀ ਜਿਹੜਾ ਸਮਾਂ ਆ ਉਹ ਤੁਸੀਂ ਪੇਂਟ ਕਰਦੇ ਹੋ ਇਸ ਸੇਵਾ ਲਈ?
ਇਹ ਪੈਂਦੀ ਜਿਸ ਤਰ੍ਹਾਂ ਵੀ ਇਹ ਸਾਰੀ ਨਾ ਮੈਨੇਜਮੈਂਟ ਹੁੰਦੀ ਵੀਕ ਦੇ ਵਿੱਚ ਹੀ ਸਾਰੀ
ਜੀ,
ਕਿ ਇੱਕ ਅਸੀਂ ਸਾਡੇ ਕੋਲ ਜਿਹੜਾ ਡਾਟਾ ਆਉਂਦਾ ਰਹਿੰਦਾ ਜੀ, ਅਸੀਂ ਰੋਜ਼ ਦੇ ਰੋਜ਼ ਅਪਡੇ ਆਪਣਾ ਜਿਹੜਾ ਕਿ ਲਿਸਟ ਬਣਾਈ ਜਾ ਰਹੇ ਹਾਂ ਜਿੱਦਾਂ ਵੀ ਸਾਡਾ ਜਿੱਦਾਂ ਇਹ ਪੋਸਟਾਂ ਪੈ ਜਾਂਦੀਆਂ ਤੇ ਉਹਦੇ ਵਿੱਚ ਸਾਨੂੰ ਇੱਕ ਤੇ ਜਿਹੜਾ ਕਿ ਫੀਲਡ ਤੋਂ ਡਾਟਾ ਆਉਂਦਾ ਕਿ ਕਿੱਥੋਂ ਕਿੰਨੇ ਫੈਮਿਲੀਜ਼ ਆਏ, ਉਹਨਾਂ ਦਾ ਮੈਸੇਜਿਸ ਵਗੈਰਾ। ਤੇ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਅਸੀਂ ਹੁਣ ਮੈਂ ਵੀ ਜਿਸ ਤਰ੍ਹਾਂ ਵਰਕ ਫਰੋਮ ਹੋਮ ਕਰਦਾ ਆਪਣਾ ਜਿਹੜਾ ਮੇਰੀ ਵੀ ਜੋਬ ਸ਼ੁਰੂ ਹੋ ਜਾਂਦੀ ਹੈ 8:30 ਤੋਂ ਲੈ ਕੇ 5 ਵਜੇ ਤੱਕ, ਤੇ ਵਿੱਚ ਮੈਨੂੰ ਵੀ ਟਾਈਮ ਹੁੰਦਾ ਮੈਂ ਵੀ ਜਿਸ ਤਰ੍ਹਾਂ ਕਿ ਮੈਸੇਜ ਵਗੈਰਾ ਜੋ ਵੀ ਕੋਈ ਪੁੱਛਦਾ ਫਿਰ ਮੈਂ ਵੀ ਉਹਨੂੰ ਰਿਪਲਾਈ ਕਰ ਦੇਣਾ ਜਦੋਂ ਮੇਰੀ ਬ੍ਰੇਕ ਹੁੰਦੀ ਆ ਸਾਰਾ। ਹਾਂਜੀ ਇਸ ਤਰ੍ਹਾਂ। ਤੇ ਅਸੀਂ ਇਹ ਆ ਕਿ ਡਾਟਾ ਫਿਰ ਅਸੀਂ ਜਦੋਂ ਸ਼ਾਮ ਨੂੰ ਜਦੋਂ ਮੇਰੀ 4:30-5 ਵਜੇ ਜੋਬ ਫਿਨਿਸ਼ ਹੁੰਦੀ ਆ ਫਿਰ ਉਦੋਂ ਮੈਂ ਸਾਰਾ ਜਿਹੜਾ ਕਿ ਅਸੀਂ ਜਿਹੜਾ ਕਿ ਇਹ ਸਾਰਾ ਡਾਟਾ ਪੂਰਾ ਅਪਡੇਟ ਕਰ ਦਿੰਦੇ ਹਾਂ ਅੱਜ ਦਾ ਕਿੰਨਾ ਆਇਆ ਕਿੰਨਾ ਨਹੀਂ ਆਇਆ, ਫਿਰ ਅਸੀਂ ਜਿਹੜਾ ਕਿ ਸਾਡੇ ਕੋਲ ਅਸੀਂ ਡਾਟਾ ਕਲੈਕਟ ਕਰਦੇ ਰਹਿੰਦੇ ਹਾਂ, ਫਿਰ ਜਦੋਂ ਅਸੀਂ ਉਹਦੇ ਅਕੋਰਡਿੰਗਲੀ ਅਸੀਂ ਜਿਹੜੀ ਆ ਕਿ ਪਰਚੇਜ ਕਰਦੇ ਹਾਂ ਕਿ ਜਿਹੜਾ ਸਾਡੇ ਕੋਲ ਜਿਹੜੀ ਜਿਸ ਤਰ੍ਹਾਂ ਆਪਾਂ ਰੋ ਗਰੋਸਰੀਜ਼ ਵਗੈਰਾ ਵਾ ਜਿੱਦਾਂ ਦੇ
ਸਮਾਂ ਸਾਰਣੀ ਜਿਹੜੀ ਆ ਜੀ ਜੀ ਸਮਾਂ ਸਾਰਣੀ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਹਰ ਰੋਜ਼ ਜਿਹੜੀ ਆ ਤੁਹਾਡੇ ਵੱਲੋਂ ਬਣਦੀ ਰਹਿੰਦੀ ਹੈ। ਖੈਰ ਅਖੀਰ ਦੇ ਵਿੱਚ ਇੱਕ ਜਿਹੜਾ ਆਖਰੀ ਸਵਾਲ ਉਹ ਪੁੱਛਣਾ ਚਾਹਾਂਗੇ ਕਿ ਇਹ ਸਾਰੀਆਂ ਸੇਵਾਵਾਂ ਨਿਭਾਉਣ ਦੇ ਪਿੱਛੇ ਜਿਹੜਾ ਮਕਸਦ ਆ ਉਹ ਕੀ ਆ, ਕੀ ਮੰਤਵ ਆ ਸੇਵਾ ਆ ਸੇਵਾ ਭਾਵਨਾ ਦੇ ਨਾਲ ਨਾਲ ਜਿਹੜਾ ਕਮਿਊਨਿਟੀ ਨੂੰ ਅੱਗੇ ਲਿਆਉਣਾ ਜਾਂ ਕਮਿਊਨਿਟੀ ਦੀ ਭਾਈਚਾਰੇ ਦੀ ਇੱਕ ਜਿਹੜੀ ਪਛਾਣ ਆ ਉਹ ਸਥਾਪਿਤ ਕਰਨਾ?
ਇਹ ਹਾਂਜੀ ਇਸ ਤਰ੍ਹਾਂ ਜੀ ਦੇਖੋ ਆਪਣਾ ਵੀ ਜਿਹੜਾ ਕਿ ਸਾਰੇ ਆਪਣਾ ਫਰਜ਼ ਵੀ ਬਣਦਾ ਕਿ ਜਦੋਂ ਆਪਣੇ ਆਲੇ ਦੁਆਲੇ ਕੋਈ ਵੀ ਆ ਕੋਈ ਪ੍ਰੋਬਲਮ ਆ ਕੋਈ ਵੀ ਆ ਭਾਈਚਾਰੇ ਕੋਈ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਆ ਤੇ ਆਪਣੀ ਕਮਿਊਨਿਟੀ ਵੀ ਬਹੁਤ ਵੱਧ ਚੜ ਕੇ ਜਿਹੜੀ ਆ ਕਿ ਅੱਗੇ ਹੈਲਪ ਦੇ ਆਉਂਦੀ ਆ ਤੇ ਅਸੀਂ ਵੀ ਇਸੇ ਭਾਵ ਨਾਲ ਹੀ ਲੱਗੇ ਹੋਏ ਆ ਕਿ ਗੁਰੂ ਸਾਹਿਬ ਜੀ ਵੀ ਸਾਨੂੰ ਕਹਿ ਗਏ ਕਿ ਜਦੋਂ ਵੀ ਕੋਈ ਲੋੜਵੰਦ ਆ ਉਹਦੇ ਨਾਲ ਆਪਾਂ ਖੜਨਾ ਜੋ ਵੀ ਆ ਜਿਸ ਤਰ੍ਹਾਂ ਵੀ ਆਪਾਂ ਖੜ ਸਕਦੇ ਆ ਹਨਾ ਜੀ। ਇਸੇ ਭਾਵਨਾ ਨਾਲ ਹੀ ਸਾਡੀ ਜਿਹੜੀ ਹੈ ਕਿ ਜਿਹੜੀ ਸੰਸਥਾ ਇਹ ਕੰਮ ਕਰ ਰਹੀ ਆ ਤੇ ਅਸੀਂ ਜਿਹੜਾ ਕਿ ਪੂਰਾ ਜੋ ਵੀ ਆ ਕਿ ਅਸੀਂ ਆਪਣਾ ਸਾਰਾ ਜਿਹੜੇ ਵਲੰਟੀਅਰਸ ਆ ਜਿੰਨੇ ਵੀ ਸਾਰੇ ਵਲੰਟੀਅਰਸ ਕੰਮ ਕਰ ਰਹੇ ਆ ਕੋਈ ਪੇਡ ਵਲੰਟੀਅਰਸ ਨਹੀਂ ਆ ਸਾਰੇ ਇਸ ਸੇਵਾ ਵਿਚ ਜੁੜੇ ਆ ਜਿਹਨਾਂ ਕੋਲ ਵੀ ਟਾਈਮ ਹੁੰਦਾ ਉਹ ਸਾਰੇ ਹੀ ਆਪਣਾ ਟਾਈਮ ਦਿੰਦੇ ਆ ਤੇ ਅਸੀਂ ਇਹੀ ਭਾਵਨਾ ਕਿ ਸਾਰਾ ਕਿ ਆਪਣਾ ਜਿਹੜਾ ਕਿ ਸਾਰੇ ਆਪਣੀ ਕਮਿਊਨਿਟੀ ਦਾ ਫਰਜ਼ ਬਣਦਾ ਸਾਰਿਆਂ ਦਾ ਹੀ ਫਰਜ਼ ਬਣਦਾ ਆਪਾਂ ਇੱਥੇ ਰਹਿੰਦੇ ਹਾਂ ਕਿ ਆਪਾਂ ਇੱਕ ਵਧੀਆ ਜਿਹੜਾ ਕਿ ਆਪਾਂ ਇਨਵਾਇਰਮੈਂਟ ਸਿਰਜੀਏ ਕਿ ਆਪਾਂ ਇੱਕ ਵਧੀਆ ਸਿਟੀਜਨ ਆ ਜਿਹੜੇ ਅਸੀਂ ਇੱਕ ਦੂਜੇ ਦੇ ਦੁੱਖ ਨਾਲ ਜਿਹੜੇ ਸਾਂਝੇ ਬਣਦੇ ਹਾਂ।
ਬਿਲਕੁਲ ਸੋ ਸਿੱਖੀ ਸਿਧਾਂਤ ਜਿਹੜਾ ਕਿ ਸਾਨੂੰ ਸੇਵਾ ਦਾ ਉਪਦੇਸ਼ ਦਿੰਦਾ ਹੈ ਉਸ ਨੂੰ ਪ੍ਰਫੁੱਲਿਤ ਕਰਨ ਦੇ ਲਈ ਤੁਹਾਡੇ ਇਹ ਉਪਰਾਲੇ ਜਿਹੜੇ ਆ ਉਹ ਇਸੇ ਤਰ੍ਹਾਂ ਅੱਗੇ ਵੱਧਦੇ ਜਾਣ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈ ਤੇ ਸ਼ੁਭੇਚਾਵਾਂ ਤੁਹਾਨੂੰ।
ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਗੁਰ ਫਤਿਹ। ਸੋ ਦੋਸਤੋ, ਇਹ ਸਨ ਆਸਟ੍ਰੇਲੀਅਨ ਸਿੱਖ ਸਪੋਰਟ ਤੋਂ ਗੁਰਜੀਤ ਸਿੰਘ ਜਿਹੜੇ ਸਾਡੇ ਨਾਲ ਜੁੜੇ ਹੋਏ ਸਨ ਫੋਨ ਕਾਲ ਦੇ ਜ਼ਰੀਏ, ਔਰ ਉਹਨਾਂ ਨੇ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਸਪੋਰਟ ਵੱਲੋਂ ਕਿਹੜੇ ਉਪਰਾਲੇ ਜਿਹੜੇ ਆ ਉਹ ਇਸ ਵੇਲੇ ਕੀਤੇ ਜਾ ਰਹੇ ਆ, ਜਾਂ ਫਿਰ ਪਹਿਲਾਂ ਤੋਂ ਜਦੋਂ ਕੋਰੋਨਾ ਦੀ ਜਿਹੜੀ ਬਿਪਤਾ ਆ ਉਹ ਆਰੰਭ ਹੋਈ ਆ ਉਦੋਂ ਤੋਂ ਹੀ ਲੋਕਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਪੋਰਟ ਆ, ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਪਹੁੰਚਾਈ ਗਈ ਹੈ। ਸੋ ਸਿੱਖੀ ਦਾ ਜਿਹੜਾ ਸਿਧਾਂਤ ਆ ਉਸ ਦੇ ਉੱਤੇ ਅਮਲ ਕਰਕੇ ਅਗਰ ਅਸੀਂ ਦੂਸਰੀਆਂ ਕੌਮਾਂ ਦੇ ਅੱਗੇ ਇੱਕ ਸੋਹਣਾ ਸੁਨੇਹਾ ਜਿਹੜਾ ਸਿਰਜਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵਾਕਈ ਸਲਾਹੁਣ ਯੋਗ ਹੈ। ਸੋ ਲਓ ਜੀ, ਪ੍ਰੋਗਰਾਮ ਚ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਕੁਝ ਹੋਰ ਨਵੇਂ ਸਿਰਿਆਂ ਦੇ ਨਾਲ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898152993 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ ਮੈਲਬਨ ਤੋਂ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਸਮਾਂ ਜਿਹੜਾ ਮੈਲਬਨ ਦੇ ਵਿੱਚ 9:06 ਦਾ ਇਸ ਵੇਲੇ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਸੁਨੇਹੇ ਸ਼ਾਮਲ ਕਰਦੇ ਹਾਂ। ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਨੇ ਜੀ। ਜਗਤਾਰ ਜੋਹਲ ਸਾਹਿਬ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੋਹਲ ਸਾਹਿਬ। ਕਹਿੰਦੇ ਸਹਿਜ ਪਾਠ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜੀ। ਬਿਲਕੁਲ, ਔਰ ਸਾਨੂੰ ਸਾਰਿਆਂ ਨੂੰ ਬੜਾ ਇੰਤਜ਼ਾਰ ਹੈਗਾ, ਕਿਉਂਕਿ ਇੱਕ ਬਹੁਤ ਸੋਹਣਾ ਇੱਕ ਰਾਹ, ਇੱਕ ਮਾਰਗ ਜਿਹੜਾ ਹੈ ਉਹ ਅਧਿਆਤਮਕ ਪੱਖ ਦੇ ਨਾਲ ਜੁੜਨ ਦਾ ਜਿਹੜਾ ਉਹ ਸਾਡੇ ਲਈ ਬਣ ਰਿਹਾ। ਵੈਸੇ ਤਾਂ ਜੇਕਰ ਦੇਖਿਆ ਜਾਵੇ ਤਾਂ ਸਾਡਾ ਵੈਸੇ ਵੀ ਇਹ ਫਰਜ਼ ਵੀ ਹੈਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇੱਕ ਬਹੁਤ ਹੀ ਅਨਮੋਲ ਗ੍ਰੰਥ ਜਿਹੜਾ ਉਹ ਸਿੱਖ ਧਰਮ ਦੇ ਵਿੱਚ ਸਾਨੂੰ ਸਾਡੇ ਗੁਰੂਆਂ ਨੇ ਬਖਸ਼ਿਆ, ਪਰ ਅਸੀਂ ਕਿਤੇ ਨਾ ਕਿਤੇ ਗੁਰੂ ਦੇ ਨਾਲ ਬਾਣੀ ਦੇ ਨਾਲ ਜੁੜਨ ਤੋਂ ਹਿਚਕਚਾਉਂਦੇ ਰਹਿੰਦੇ ਹਾਂ। ਬਾਣੀ ਨੂੰ ਪੜ੍ਹਨ ਦੇ ਨਾਲ ਨਾਲ ਉਹਦੇ ਉੱਤੇ ਵਿਚਾਰ ਕਰਨ ਤੋਂ ਹਿਚਕਚਾਉਂਦੇ ਰਹਿੰਦੇ ਹਾਂ, ਪਰ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਪਾਠ ਦੇ ਨਾਲ ਬਾਣੀ ਦੇ ਨਾਲ ਜੁੜੀਏ। ਉਸ ਨੂੰ ਸਮਝਣ ਦੀ ਜਿਹੜੀ ਸੋਝੀ ਉਹ ਆਪਣੇ ਆਪ ਆਏਗੀ, ਪਰ ਪਹਿਲਾਂ ਉਸਦੇ ਨਾਲ ਜੁੜਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਪਾਠ ਦੇ ਨਾਲ ਬਾਣੀ ਦੇ ਨਾਲ ਜੁੜਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਬਾਣੀ ਦੇ ਨਾਲ ਪਾਠ ਦੇ ਨਾਲ ਜੁੜਨ ਦਾ ਜਿਹੜਾ ਇਹ ਉਪਰਾਲਾ ਹਰਮਨ ਰੇਡੀਓ ਵੱਲੋਂ ਕੀਤਾ ਜਾ ਰਿਹਾ ਸਹਿਜ ਪਾਠ ਦੇ ਰੂਪ ਦੇ ਵਿੱਚ, ਔਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਉਪਰਾਲਾ ਜਿਹੜਾ ਉਹ ਕਿਹਾ ਜਾ ਸਕਦਾ, ਕਿਉਂਕਿ ਇਹਦੇ ਜ਼ਰੀਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਿਹਾਰਾਂਗੇ, ਔਰ ਉਹਦੇ ਨਾਲ ਨਾਲ ਬਾਣੀ ਦਾ ਜਿਹੜਾ ਪੂਰਾ ਜਿਹੜਾ ਪਾਠ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਅਸੀਂ ਪ੍ਰਕਰਮਾ ਕਰ ਸਕਦੇ ਹਾਂ ਗੁਰਬਾਣੀ ਦੀ। ਸੋ ਇਹ ਇੱਕ ਸੋਹਣਾ ਉਪਰਾਲਾ, ਤੁਸੀਂ ਸਾਰੇ ਜੁੜੋ ਔਰ ਇਸ ਦਾ ਜਿਹੜਾ ਲਾਹਾ ਲਓ। ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ, ਕਹਿੰਦੇ ਪੰਜਾਬ ਦੀ ਰਾਜਨੀਤੀ ਤਾਂ ਚਾਚਿਆਂ ਭਤੀਜਿਆਂ ਦੀ ਰਲਵੀਂ ਮਿਲਵੀਂ ਸਿਆਸਤ ਹੈ ਜੀ, ਇਸ ਦਾ ਕੋਈ ਇਲਾਜ ਨਹੀਂ ਹੈ, ਬਲਕਿ ਇੱਕ ਨਵੀਂ ਧਿਰ ਇਹਨਾਂ ਨੂੰ ਮਾਤ ਦੇ ਸਕੇ ਤਾਂ ਹੀ ਇਸ ਤੋਂ ਛੁਟਕਾਰਾ ਮਿਲ ਸਕਦਾ। ਬਿਲਕੁਲ ਗੁਰਿੰਦਰ ਸਿੰਘ ਜੀ, ਔਰ ਇਹ ਤੁਹਾਡਾ ਕਹਿਣਾ 100% ਸਹੀ ਹੈ, ਕਿਉਂਕਿ ਇਸ ਵੇਲੇ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਅਸੀਂ ਸਾਰੇ ਸਮਝ ਸਕਦੇ ਹਾਂ, ਸਮਝਦੇ ਰਹੇ ਵੀ ਆ ਪਿਛਲੇ ਸਾਲਾਂ ਦੇ ਵਿੱਚ, ਪਰ ਜਦੋਂ ਵੀ ਵੋਟਾਂ ਆਉਂਦੀਆਂ ਤਾਂ ਨਤੀਜੇ ਜਿਹੜੇ ਬਹੁਤ ਉਲਟ ਹੁੰਦੇ ਆ, ਔਰ ਉਹਦੀ ਹੈਰਾਨੀ ਜਿਹੜੀ ਆ ਉਹ ਬਹੁਤ ਵੱਡੀ ਹੁੰਦੀ ਆ ਸਾਨੂੰ ਇੱਥੇ ਬੈਠਿਆਂ ਨੂੰ ਵੀ, ਔਰ ਉੱਥੇ ਜਦੋਂ ਅਸੀਂ ਵੱਸਦੇ ਸੀਗੇ, ਜਦੋਂ ਪੰਜਾਬ 'ਚ ਰਹਿੰਦੇ ਸੀਗੇ ਤਾਂ ਕੁਛ ਚੀਜ਼ਾਂ ਜਿਹੜੀਆਂ ਉਹ ਸਮਝਣੀਆਂ ਮੁਸ਼ਕਲ ਹੁੰਦੀਆਂ ਜਦੋਂ ਤੁਸੀਂ ਉਸ ਥਾਂ ਦੇ ਉੱਤੇ ਰਹਿੰਦੇ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਦਾ ਅਹਿਸਾਸ ਜਿਹੜਾ ਉਹ ਸਾਨੂੰ ਤਾਂ ਹੁੰਦਾ ਜਦੋਂ ਉਹਦੇ ਮੁਕਾਬਲੇ ਦੇ ਵਿੱਚ ਸੋਹਣਾ ਵਾਤਾਵਰਨ, ਸੋਹਣਾ ਜਿਹੜਾ ਪ੍ਰਸ਼ਾਸਨ ਜਿਹੜਾ ਉਹ ਤੁਹਾਨੂੰ ਮਿਲਦਾ। ਸੋ ਅਸੀਂ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਕਮੀਆਂ ਬਹੁਤ ਨੇ, ਕਿਉਂਕਿ ਉੱਥੇ ਰਹਿੰਦੇ ਹਾਂ ਸ਼ਾਇਦ ਇਹ ਅਹਿਸਾਸ ਨਹੀਂ ਹੁੰਦਾ ਜਦੋਂ ਸਾਨੂੰ ਲੱਗਦਾ ਕਿ ਨਹੀਂ ਬਹੁਤ ਸੋਹਣੇ ਸ਼ਾਪਿੰਗ ਮਾਲਸ ਬਣ ਗਏ ਆ, ਬਾਹਰੋਂ ਦੇਖਣ ਨੂੰ ਰੋਡਸ ਵੀ ਬੜੀਆਂ ਸੋਹਣੀਆਂ ਲੱਗਦੀਆਂ, ਪਰ ਜਿਹੜੀ ਅੰਦਰੂਨੀ ਕਮਜ਼ੋਰੀ ਹੈ, ਜਿਹੜੀਆਂ ਕਮੀਆਂ ਨੇ ਸਾਡੇ ਦੇਸ਼ ਦੀਆਂ, ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀਆਂ ਜਾਂ ਸਾਡੀਆਂ ਜਿਹੜੀਆਂ ਸਰਕਾਰੀ ਨੀਤੀਆਂ ਦੇ ਵਿੱਚ ਜੋ ਵੀ ਕਮੀ ਹੈ ਉਹ ਹਮੇਸ਼ਾ ਹੀ ਬਣੀਆਂ ਰਹੀਆਂ, ਔਰ ਪੰਜਾਬ ਜਿਹੜਾ ਆ ਉਹ ਦੇਖਿਆ ਜਾਵੇ ਤਾਂ ਇੱਕ ਖੁਸ਼ਹਾਲ ਸੂਬੇ ਵਜੋਂ ਜਾਣਿਆ ਜਾਂਦਾ ਸੀਗਾ, ਔਰ ਉਸ ਦੀ ਜਿਹੜੀ ਖੁਸ਼ਹਾਲੀ ਹੈ ਉਹ ਕਿਤੇ ਨਾ ਕਿਤੇ ਨਸ਼ਟ ਵੀ ਹੋਈ ਹੈ, ਔਰ ਉਸ ਦਾ ਜਿਹੜਾ ਨੁਕਸਾਨ ਆ ਉਹ ਵੱਧ ਤੋਂ ਵੱਧ ਅਸਲ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਹੀ ਕੀਤਾ, ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਹੀ ਕੁਛ ਇਹੋ ਜਿਹੀਆਂ ਬਣਦੀਆਂ ਰਹੀਆਂ ਜਿਸ ਨੇ ਪੰਜਾਬ ਨੂੰ ਵਾਕਈ ਕਮਜ਼ੋਰ ਕੀਤਾ ਇਸ ਵੇਲੇ। ਸੋ ਇਸ ਲਈ ਇੱਕ ਨਵੀਂ ਧਿਰ ਜਿਹੜੀ ਆ ਉਹ ਸਾਹਮਣੇ ਆਉਣੀ ਜ਼ਰੂਰੀ ਹੈ, ਔਰ ਨਵੀਂ ਧਿਰ ਦਾ ਜਿਹੜਾ ਪਹਿਲਾ ਫਰਜ਼ ਵੀ ਉਹ ਇਹੀ ਹੈ ਕਿ ਜਿਹਨਾਂ ਗੱਲਾਂ ਦੇ ਉੱਤੇ ਅਸੀਂ ਪਹਿਰਾ ਦਿੰਦੇ ਹਾਂ, ਅੱਜ ਦਿੰਦੇ ਹਾਂ, ਕੱਲ ਨੂੰ ਜਦੋਂ ਅਸੀਂ ਸਿਆਸਤ ਦੇ ਵਿੱਚ ਆ ਜਾਂਦੇ ਹਾਂ, ਜਦੋਂ ਅਸੀਂ ਰਾਜ ਭਾਗ ਦੇ ਵਿੱਚ ਆ ਜਾਂਦੇ ਹਾਂ, ਉਦੋਂ ਵੀ ਅਸੀਂ ਉਸੇ ਤਰ੍ਹਾਂ ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਰਹੀਏ। ਸੋ ਕੱਲ ਲਹਿਰਾਂ ਦੇ ਵਿੱਚ ਤੁਸੀਂ ਜੇਕਰ ਸੁਣੀ ਹੋਵੇ, ਸੁਖਬੀਰ ਸਿੰਘ ਖਹਿਰਾ ਹੋਰਾਂ ਦੇ ਨਾਲ ਗੱਲਬਾਤ ਜਨਜੀਤ ਸਿੰਘ ਸਿੱਖ ਹੋਰਾਂ ਨੇ ਕੀਤੀ ਸੀ, ਔਰ ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਲੁਕਵੇਂ ਮਸਲੇ ਜਿਹੜੇ ਕਿ ਮੀਡੀਆ ਦੇ ਰਾਹੀਂ ਸਾਹਮਣੇ ਨਹੀਂ ਆਉਂਦੇ, ਉਹ ਮਸਲੇ ਜਿਹੜੇ ਆ ਉਹ ਸਾਹਮਣੇ ਆਉਣੇ ਬਹੁਤ ਜ਼ਰੂਰੀ ਆ, ਜਨਤਾ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ। ਔਰ ਅਫਸੋਸ ਇਸ ਗੱਲ ਦਾ ਹੁੰਦਾ ਦੋਸਤੋ ਕਿ ਜਨਤਾ ਨੂੰ ਜਾਗਰੂਕ ਕਰਨ ਦੀ ਬਜਾਏ ਜਿਹੜਾ ਮੀਡੀਆ ਆ ਉਹ ਬਹੁਤ ਹੀ ਹੇਠਲੇ ਪੱਧਰ ਦੀਆਂ ਜਿਹੜੀਆਂ ਇੰਟਰਵਿਊਜ਼ ਕਰਨ ਦੇ ਵਿੱਚ ਰੁੱਝਿਆ ਹੁੰਦਾ, ਜਿਹੜੇ ਚੈਨਲਸ ਨੇ ਚਾਹੇ ਉਹ ਟੀਵੀ ਚੈਨਲਸ ਨੇ ਚਾਹੇ ਉਹ ਅਖਬਾਰਾਂ ਨੇ, ਉਹ ਜਿਹੜੀ ਬੜੀ ਇੱਕ ਹੇਠਲੇ ਪੱਧਰ ਦੀ ਬੜੀ ਗਿਰੀ ਹੋਈ ਜਿਹੜੀ ਮਾਨਸਿਕਤਾ ਦੇ ਨਾਲ ਮੀਡੀਆ ਰਿਪੋਰਟਾਂ ਜਿਹੜੀਆਂ ਆ ਉਹ ਸਾਹਮਣੇ ਲਿਆਉਂਦੀ ਆ। ਸੋ ਨੀਟੂ ਸ਼ਟਰਾਂ ਵਾਲੇ ਦੀ ਇੰਟਰਵਿਊ ਕਰਨ ਦੇ ਲਈ ਮੀਡੀਆ ਪਹੁੰਚ ਜਾਂਦਾ, ਪਰ ਜਿੱਥੇ ਕੁਛ ਗਲਤ ਹੋ ਰਿਹਾ, ਜਿਹੜੀਆਂ ਚੀਜ਼ਾਂ ਮੀਡੀਆ ਦੇ ਰਾਹੀਂ ਸਾਹਮਣੇ ਆਉਣੀਆਂ ਹੁੰਦੀਆਂ ਉਹ ਹਮੇਸ਼ਾ ਲੁਕੋਈਆਂ ਜਾਂਦੀਆਂ। ਇਸੇ ਤਰ੍ਹਾਂ ਜਦੋਂ ਪੁਲਿਸ ਦੀ ਗੱਲ ਕਰਦੇ ਆ, ਪ੍ਰਸ਼ਾਸਨ ਦੀ ਗੱਲ ਕਰਦੇ ਆ, ਤਾਂ ਉੱਥੇ ਵੀ ਪੁਲਿਸ ਅਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਨਾਕਾਮਯਾਬ ਜ਼ਰੂਰ ਹੁੰਦਾ, ਕਿਉਂਕਿ ਬਹੁਤ ਸਾਰੇ ਵੱਡੇ ਘਰਾਣਿਆਂ ਦੇ ਹੱਥਾਂ ਦੀ ਜਿਹੜੀ ਕਠਪੁਤਲੀ ਆ ਉਹ ਵੀ ਬਣੇ ਹੋਏ ਹੁੰਦੇ ਆ। ਸੋ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਖਾਮੀਆਂ ਉਹ ਅਸਲ ਦੇ ਵਿੱਚ ਸਿਸਟਮ ਦੇ ਵਿੱਚ ਆ, ਸਾਡੀ ਪ੍ਰਣਾਲੀ ਦੇ ਵਿੱਚ ਆ, ਜਿਹਦੇ ਵਿੱਚ ਸੁਧਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਸਾਂਝ ਬਣਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਹੁਣ ਆਪਾਂ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੇ ਲਈ ਤਰਜ਼ ਜ਼ਿੰਦਗੀ ਵੀ ਲੈ ਕੇ ਆਉਣਾ, ਪਰ ਇਸ ਵੇਲੇ ਸਾਡੇ ਇੱਕ ਹੋਰ ਮਹਿਮਾਨ ਜਿਹੜੇ ਆ ਉਹ ਵੀ ਪਹੁੰਚੇ ਹੋਏ ਆ ਜੀ, ਔਰ ਦੇਖਦੇ ਆ ਆਜੋ 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 ਆਜੋ, ਤੁਸੀਂ ਕਿੱਥੇ ਰਹਿ ਗਏ ਅੱਜ? ਆਜੋ ਜੀ ਆਜੋ ਆਜੋ ਆਜੋ। ਲਓ ਜੀ, ਤੁਹਾਡੇ ਨਾਲ ਆਪਾਂ ਸਾਂਝ ਬਣਾਉਣੇ ਆ ਸਾਡੇ ਅਗਲੇ ਮਹਿਮਾਨ ਦੀ, ਬਹੁਤ ਛੇਤੀ ਸਾਡੇ ਨਾਲ ਹਾਜ਼ਰੀ ਲਗਵਾਉਣ ਜਾ ਰਹੇ ਆ। ਕਈ ਵਾਰ ਹੌਲੀ ਹੌਲੀ ਆਉਂਦੇ ਆ ਨਾ ਤੇ ਫਿਰ ਲੇਟ ਵੀ ਹੋ ਜਾਂਦੇ ਆ, ਪਰ ਲਓ ਜੀ ਅੱਜ ਆਪਾਂ ਉਹਨਾਂ ਨੂੰ ਲੇਟ ਨਹੀਂ ਹੋਣ ਦੇਣਾ ਤੇ ਜਲਦੀ ਜਲਦੀ ਆਪਾਂ ਉਹਨਾਂ ਨੂੰ ਬੁਲਾਉਂਦੇ ਆ। ਬਸ ਪੁੱਤ ਸਾਡੇ ਕੋਲੋਂ ਕਿਹੜਾ ਹੁਣ, ਤੇਜ ਤੇਜ ਨੀ ਨਾ ਪੁੱਟ ਹੁੰਦੇ ਪੈਰ। ਹਾਂਜੀ ਹਾਂਜੀ ਹਾਂਜੀ, ਆਜੋ ਆਜੋ ਬੇਬੇ ਜੀ, ਤੁਹਾਡੀ ਉਡੀਕ ਕਰ ਰਹੇ ਸੀ ਆਪਾਂ। ਆਜੋ ਆਜੋ ਆਜੋ, ਆਰਾਮ ਨਾਲ ਆਰਾਮ ਨਾਲ। ਹਾਂਜੀ ਹਾਂਜੀ ਬੈਠ। ਹੋਰ ਫੇ ਕਿੱਦਾਂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਹਾਂਜੀ ਬੇਬੇ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਸੁਣਨ ਵਾਲੇ ਜਿਹੜੇ ਇਸ ਵੇਲੇ ਤੁਹਾਨੂੰ ਸੁਣ ਰਹੇ ਆ, ਔਰ ਆਪਣੇ ਜ਼ਿਹਨ ਦੇ ਵਿੱਚ ਤੁਹਾਡੀ ਜਿਹੜੀ ਤਸਵੀਰ ਹੈ ਉਹ ਵੀ ਵੇਖ ਰਹੇ ਹੋਣੇ ਆ, ਉਹਨਾਂ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਲੈ ਹੋਰ ਰਾਜੀ ਬਾਜੀ। ਹਾਂਜੀ ਹਾਂਜੀ ਬੇਬੇ ਜੀ, ਤੁਸੀਂ ਸੁਣਾਓ ਕਿੱਦਾਂ? ਤੁਸੀਂ ਪਿਛਲੀ ਵਾਰੀ ਤਾਂ ਬੜੀ ਥੋੜੀ ਜਿਹੀ ਹਾਜ਼ਰੀ ਲਵਾਈ ਸੀ।
ਬਸ ਪੁੱਤ ਆਈ ਤਾਂ ਅੱਜ ਵੀ ਮੈਂ ਬਸ ਮਾੜੀ ਜਿਹੀ ਹਾਜ਼ਰੀ ਨੂੰ ਹੀ ਆ, ਤੂੰ ਕਹਿ ਦਿੰਨੀ ਆ ਫੇਰ ਮੈਨੂੰ ਆਉਣਾ ਪੈਂਦਾ ਆ।
ਹਾਂਜੀ ਹਾਂਜੀ, ਪਤਾ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ, ਸਾਡੇ ਸੁਣਨ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਬੇਬੇ ਜੀ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ।
ਲੈ ਲੈ ਫੇਰ ਤਾਂ ਮਾਂ ਸਦਕੇ, ਹੋਰ ਰੱਬ ਭਲੀ ਕਰੇ ਪੁੱਤ।
ਹਾਂਜੀ ਹਾਂਜੀ, ਹੋਰ ਬੇਬੇ ਜੀ ਫਿਰ ਅੱਜ ਕਿਹੜੀ ਗੱਲ ਸੁਣਾਉਣੀ ਆ?
ਲੈ ਗੱਲਾਂ ਸੁਣਾਉਣ ਨੂੰ ਪੁੱਤ ਕੀ ਰਹਿ ਗਿਆ ਹੁਣ, ਆਹ ਕਰੋਨੇ ਨੇ ਮੱਤ ਹੀ ਮਾਰੀ ਉਹ ਆ।
ਹਾਂਜੀ ਬੇਬੇ ਜੀ, ਉਹ ਤਾਂ ਹੈ ਹੀ ਆ, ਉਹ ਤਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਗੱਲ ਕਰਦੇ ਆ ਰਹੇ ਆ ਵੈਸੇ, ਔਰ ਇਹ ਜਿਹੜਾ ਨਾ ਵਾਇਰਸ ਆ ਉਹ ਆਇਆ ਹੀ ਏਦਾਂ ਆ ਕਿ ਲੋਕ ਜਿਹੜੇ ਆ ਬੜੇ ਡਰੇ ਬੈਠੇ ਆ ਆਪਣੇ ਘਰਾਂ ਦੇ ਵਿੱਚ।
ਤੇ ਹੋਰ ਪੁੱਤ ਕਿਤੇ ਕੋਈ ਨੀ ਦੀਂਦਾ ਬਾਹਰ, ਅੱਗੇ ਨਾ ਸਾਹਮਣੇ ਸਾਡੇ ਨਾ ਘਰ ਦੇ ਪਾਰਕ ਆ ਨਾ, ਅਸੀਂ ਉੱਥੇ ਬਹਿ ਜਾਣਾ ਨਾ, ਮੇਰੇ ਨਾਲ ਦੀਆਂ ਵੀ ਆ ਨਾ, ਮੇਰੇ ਨਾਲ ਦੀਆਂ ਕਿੰਨੀਆਂ ਜਣੀਆਂ ਆ, ਅਸੀਂ ਨਾ ਉੱਥੇ ਬਹਿ ਜਾਣਾ। ਲੈ ਕੁੜੇ ਦਿਲ ਦੀਆਂ ਗੱਲਾਂ ਫਰੋਲਣੀਆਂ ਤਾਂ ਕਿਤੇ ਮੈਂ ਕਹਿਨੀ ਆ ਬਈ, ਸਮਾਂ ਹੀ ਬਹੁਤ ਸੋਹਣਾ ਨਿਕਲਦਾ ਸੀ।
ਹਾਂਜੀ ਹਾਂਜੀ ਬੇਬੇ ਜੀ, ਵੈਸੇ ਇਹ ਤਾਂ ਗੱਲ ਹੈ, ਕਿਉਂਕਿ ਜਿਹੜੇ ਵੀ ਮਾਪੇ ਇੱਥੇ ਆਏ ਹੋਏ ਆ ਨਾ, ਉਹਨਾਂ ਦੇ ਲਈ ਇੱਕ ਤਾਂ ਇਹ ਬੜਾ ਔਖਾ ਕਿ ਸਮਾਂ ਕਿੱਦਾਂ ਪਾਸ ਕਰਨਾ।
ਲੈ ਕੁੜੇ ਆ ਦੇਖ ਲਾ, ਅੱਗੇ ਤਾਂ ਕਹਿੰਦੇ ਹੁੰਦੇ ਸੀ ਇਹਨਾਂ ਦਿਨਾਂ ਦੇ ਵਿੱਚ ਤੀਆਂ ਕੁੜੇ ਲੱਗਣੀਆਂ, ਕੁੜੀਆਂ ਨੇ ਗਿੱਧੇ ਪਾਉਣੇ।
ਲਓ ਲਓ ਬੇਬੇ ਜੀ, ਇਹ ਤਾਂ ਹੈ, ਪਰ ਇਸ ਵਾਰ ਤਾਂ ਕੁਛ ਵੀ ਨੀ ਲੱਗ ਰਿਹਾ ਨਾ, ਕਿਉਂਕਿ ਸਾਰੇ ਅੰਦਰ ਹੁਣ ਦੱਬੇ ਬੈਠੇ ਆ, ਔਰ ਇਹਦੇ ਕਰਕੇ ਬਾਹਰ ਵੀ ਆਉਣਾ ਮੁਸ਼ਕਲ ਹੈ, ਪਰ ਤੁਸੀਂ ਸਾਨੂੰ ਕੁਛ ਜ਼ਰੂਰ ਅੱਜ ਸੁਣਾਓ।
ਲੈ ਮੈਂ ਨਾ ਪੇਦਾਂ ਕਰਦੀ ਆ, ਜਾਂਦੀ ਜਾਂਦੀ ਨਾ ਇੱਕ ਬੋਲੀ ਸੁਣਾ ਦਵਾਂ।
ਹਾਂਜੀ ਹਾਂਜੀ ਬੇਬੇ ਜੀ, ਤੁਸੀਂ ਬੋਲੀ ਸੁਣਾਓ।
ਲੈ ਫੇ ਸੁਣ, ਬੋਲੀ ਦੱਸ ਮੈਨੂੰ ਹੁਣ ਚੇਤੇ ਆ ਜਾਵੇ ਕਿਹੜੀ ਬੋਲੀ ਸੁਣਾਵਾ। ਅੱਛਾ ਬੋਲੀ ਲੈ ਦੱਸ ਫੇ, ਉਹ ਮੈਂ ਸੁਣਾਉਣੀ ਆ ਤੈਨੂੰ। ਹਰੇ ਹਰੇ ਕਾ ਉੱਤੇ ਸੱਪ ਫੂਕਾਂ ਮਾਰਦਾ, ਹਰੇ ਹਰੇ ਕਾ ਉੱਤੇ ਸੱਪ ਫੂਕਾਂ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ।
ਵਾਹ ਜੀ ਵਾਹ ਬੇਬੇ ਜੀ, ਬਹੁਤ ਹੀ ਪਿਆਰੀ ਬੋਲੀ ਔਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੁਸੀਂ ਸੁਣਾਈ, ਔਰ ਲਹਿਰਾਂ ਤਾਂ ਫਿਰ ਅੱਜ ਤੁਹਾਡੀ ਇਸ ਬੋਲੀ ਨੇ ਲਾਤੀਆਂ, ਤੇ ਤੀਆਂ ਜਿਹੜੀਆਂ ਉਹ ਵੀ ਅਸੀਂ ਮਨਾ ਲਈਆਂ ਤੁਹਾਡੀ ਇਸ ਬੋਲੀ ਨਾਲ।
ਲੈ ਐਵੀ ਦੱਸ ਮੈਨੂੰ, ਮੈਂ ਮਜ਼ਾਕ ਕਰਦੀ ਆ ਪੁੱਤ ਤੂੰ ਮੈਨੂੰ?
ਨਹੀਂ ਨਹੀਂ ਬੇਬੇ ਜੀ, ਮਜ਼ਾਕ ਦੀ ਗੱਲ ਨੀ ਹੈ, ਬਹੁਤ ਇੰਜੋਏ ਕੀਤੀ ਹੈ ਸਾਡੇ ਸਾਰੇ ਸੁਣਨ ਵਾਲਿਆਂ ਨੇ ਤੁਹਾਡੀ ਇਹ ਬੋਲੀ, ਤੇ ਕੋਈ ਹੋਰ ਗੱਲ ਵੀ ਸੁਣਾਓਗੇ?
ਹੋਰ ਤਾਂ ਪੁੱਤ ਕੋਈ ਨੀ ਗੱਲ, ਬਸ ਹੁਣ ਮੈਨੂੰ ਜਾਣਾ ਪੈਣਾ, ਤੂੰ ਹੁਣ ਮੈਨੂੰ ਜਾਣ ਦੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੇਬੀ ਜੀ। ਤੇ ਲਓ ਜੀ, ਬਹੁਤ ਬਹੁਤ ਧੰਨਵਾਦ। ਆਰਾਮ ਨਾਲ ਜਾਇਓ ਤੁਸੀਂ। ਹਾਂਜੀ ਦੋਸਤੋ, ਬੇਬੇ ਜੀ ਦੀ ਜਿਹੜੀ ਐਂਟਰੀ ਆ ਨਾ, ਉਹ ਬੜੀ ਮਜ਼ੇਦਾਰ ਹੁੰਦੀ ਆ, ਤੇ ਇਹ ਜਿਹੜੀ ਐਂਟਰੀ ਆ ਅਸੀਂ ਕਰਵਾਉਂਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਉਹਨਾਂ ਤੋਂ ਸਮਾਂ ਲੈਂਦੇ ਰਹਾਂਗੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਅਗਲੇ ਸਿਲਸਿਲੇ ਦਾ ਵੀ ਹੋ ਚੁੱਕਿਆ, ਤੇ ਲਓ ਜੀ ਅਗਲਾ ਸਿਲਸਿਲਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਸੋ ਅਗਲਾ ਸਿਲਸਿਲਾ ਜੀ, ਤਰਜ਼ੇ ਜ਼ਿੰਦਗੀ। ਕੁਤਰਿਆ ਉਸ ਇਸ ਤਰ੍ਹਾਂ ਸਾਡੇ ਭਰਾਂ ਨੂੰ, ਕੁਤਰਿਆ ਉਸ ਇਸ ਤਰ੍ਹਾਂ ਸਾਡੇ ਭਰਾਂ ਨੂੰ, ਮੁੜਨ ਜੋਗੇ ਨਾ ਰਹੇ ਆਪਣੇ ਘਰਾਂ ਨੂੰ। ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ, ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ, ਸਾਂਭ ਕੇ ਸੰਕੋਚ ਕੇ ਆਪਣੇ ਡਰਾਂ ਨੂੰ। ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ, ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ, ਪਾਲ ਵਿਚ ਗੁੰਮ ਸੁੰਮ ਖੜੇ ਪੱਕੇ ਘਰਾਂ ਨੂੰ। ਕੌਣ ਹੈ ਕਿੱਥੇ ਖਲੋਤਾ ਨਾਲ ਕਿਸਦੇ, ਕੌਣ ਹੈ ਕਿੱਥੇ ਖਲੋਤਾ ਨਾਲ ਕਿਸਦੇ। ਫੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ, ਫੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ। ਕਿਸੇ ਸ਼ਾਇਰ ਦੀਆਂ ਇਨ੍ਹਾਂ ਪੰਕਤੀਆਂ ਦੇ ਨਾਲ ਅੱਜ ਦੇ ਸਿਲਸਿਲੇ ਦਾ ਆਗਾਜ਼ ਕਰਦੇ ਹਾਂ, ਜਿਹਦਾ ਨਾਮ ਹੈ ਤਰਜ਼ੇ ਜ਼ਿੰਦਗੀ। ਸੋ ਤਰਜ਼ੇ ਜ਼ਿੰਦਗੀ ਸਿਲਸਿਲਾ ਲੈ ਕੇ ਇਕ ਵਾਰ ਫੇਰ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਅਮਰਦੀਪ ਕੌਰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਦੇ ਸਿਲਸਿਲੇ ਚ ਹਮੇਸ਼ਾ ਵਾਂਗ ਗੱਲ ਤੁਰਨੀ ਹੈ ਜ਼ਿੰਦਗੀ ਦੀ, ਜ਼ਿੰਦਗੀ ਦੇ ਪੜਾਵਾਂ ਦੀ, ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀ, ਤੇ ਨਾਲ ਹੀ ਨਾਲ ਪਰਿਵਾਰਾਂ ਦੀ ਟੁੱਟ ਭੱਜ ਦੀ, ਰਿਸ਼ਤਿਆਂ ਦੀ ਧੜਕਣ ਦੀ। ਸੋ ਇਸ ਗੱਲਬਾਤ ਵਿਚ ਮੇਰਾ ਸਾਥ ਦੇ ਰਹੇ ਨੇ ਸਾਡੇ ਲਾ ਇਨਫੋਰਸਮੈਂਟ ਆਫਿਸਰ ਮਿਸਟਰ ਤਕਦੀਰ ਸਿੰਘ ਦਿਓਲਹੁਰੀ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਅੱਜ ਦੇ ਸਿਲਸਿਲੇ ਚ। ਜੀ ਦਿਓਲ ਸਾਹਿਬ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਧੰਨਵਾਦ ਅਮਰਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਔਰ ਦਿਓਲ ਸਾਹਿਬ, ਪਿਛਲੇ ਸਿਲਸਿਲੇ ਚ ਅਸੀਂ ਗੱਲਬਾਤ ਜਿਹੜੀ ਕੀਤੀ ਸੀ ਉਹ ਪਰਿਵਾਰ ਦੇ ਬਾਰੇ ਕੀਤੀ ਸੀ ਕਿ ਆਸਟ੍ਰੇਲੀਅਨ ਸੰਦਰਭ ਦੇ ਵਿਚ, ਆਸਟ੍ਰੇਲੀਅਨ ਕਾਨੂੰਨ ਮੁਤਾਬਕ, ਆਸਟ੍ਰੇਲੀਅਨ ਸਭਿਆਚਾਰ ਦੇ ਵਿਚ ਪਰਿਵਾਰ ਕਿਹਨੂੰ ਮੰਨਿਆ ਜਾਂਦਾ, ਕੀ ਮਾਇਨੇ ਨੇ ਪਰਿਵਾਰ ਦੇ, ਔਰ ਸਾਡੇ ਸਭਿਆਚਾਰਕ ਕਦਰਾਂ ਕੀਮਤਾਂ ਦੇ ਵਿਚ ਪਰਿਵਾਰ ਦੀ ਅਹਿਮੀਅਤ ਕੀ ਆ, ਇਸ ਵਿਸ਼ੇ ਦੇ ਉੱਤੇ ਕਾਫੀ ਵਿਸਥਾਰ ਦੇ ਵਿਚ ਗੱਲਬਾਤ ਕੀਤੀ ਸੀ। ਔਰ ਅਸੀਂ ਜਾਣਦੇ ਹਾਂ ਕਿ ਜਿਹੜਾ ਪਰਿਵਾਰ ਹੈ ਅਸਲ ਦੇ ਵਿਚ ਸਮਾਜ ਦੀ ਇਕ ਬਹੁਮੁੱਲੀ ਇਕਾਈ ਆ। ਜੇ ਪਰਿਵਾਰ ਹੈ ਤਾਂ ਸਮਾਜ ਹੈ, ਕਿਉਂਕਿ ਸਮਾਜ ਦੀ ਹੋਂਦ ਜਿਹੜੀ ਆ ਉਹ ਪਰਿਵਾਰ ਦੇ ਨਾਲ ਬੱਝਦੀ ਹੈ। ਔਰ ਪਰਿਵਾਰ ਦੀ ਜਿਹੜੀ ਗੱਲ ਕਰਨ ਦੇ ਨਾਲ ਨਾਲ ਇੱਥੇ ਗੱਲ ਕਰਨੀ ਬਣਦੀ ਹੈ ਵਿਆਹ ਦੀ, ਕਿਉਂਕਿ ਜਿਹੜਾ ਪਰਿਵਾਰ ਆ ਉਹ ਵਿਆਹ ਦੀ ਰਸਮ ਤੋਂ ਬਾਅਦ ਹੋਂਦ ਵਿਚ ਆਉਂਦਾ। ਕਿਸੇ ਵੀ ਸਭਿਆਚਾਰ ਦੇ ਵਿਚ ਦੇਖਿਆ ਜਾਵੇ ਤਾਂ ਵਿਆਹ ਤੋਂ ਬਾਅਦ ਜਿਹੜਾ ਪਰਿਵਾਰ ਆ ਉਹ ਹੋਂਦ ਵਿਚ ਆਉਂਦਾ, ਔਰ ਪਰਿਵਾਰ ਦੀ ਜਿਹੜੀ, ਪਰਿਵਾਰ ਦਾ ਜਿਹੜਾ ਵਿਕਾਸ ਆ, ਪਰਿਵਾਰ ਦਾ ਜਿਹੜਾ ਵਾਧਾ ਆ ਉਹ ਵਿਆਹ ਤੋਂ ਬਾਅਦ ਸੰਭਵ ਹੁੰਦਾ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿਚ ਅਸੀਂ ਜਿਹੜੀ ਗੱਲਬਾਤ ਆ ਉਹ ਵਿਆਹ ਦੇ ਉੱਤੇ ਕਰਾਂਗੇ ਕਿ ਆਸਟ੍ਰੇਲੀਅਨ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਵਿਆਹ ਕਿਹਨੂੰ ਮੰਨਿਆ ਜਾਂਦਾ, ਤੇ ਆਸਟ੍ਰੇਲੀਅਨ ਸਭਿਆਚਾਰ ਦੇ ਵਿਚ ਵਿਆਹ ਦੇ ਮਾਇਨੇ ਕੀ ਨੇ। ਜਦਕਿ ਜਦੋਂ ਅਸੀਂ ਆਪਣੇ ਸਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਭਿਆਚਾਰ ਦੇ ਵਿਚ ਵਿਆਹ ਜਿਹੜਾ ਉਹ ਇਕ ਪਵਿੱਤਰ ਬੰਧਨ ਹੈ, ਉਹ ਦੋ ਰੂਹਾਂ ਦਾ ਮੇਲ ਹੈ, ਦੋ ਸਰੀਰਾਂ ਦਾ ਮੇਲ ਹੈ, ਤੇ ਸਭ ਤੋਂ ਵੱਧ ਕੇ ਦੋ ਪਰਿਵਾਰਾਂ ਦਾ ਮੇਲ ਹੈ। ਸੋ ਸਿਰਫ ਦੋ ਜੀ ਨਹੀਂ ਮਿਲਦੇ ਸਗੋਂ ਦੋ ਪਰਿਵਾਰਾਂ ਦਾ ਮੇਲ ਹੁੰਦਾ। ਔਰ ਸਿੱਖ ਸਭਿਆਚਾਰ ਦੀ ਗੱਲ ਕਰੀਏ ਤਾਂ ਸਿੱਖ ਸਭਿਆਚਾਰ ਦੇ ਵਿਚ ਜਿਹੜੀਆਂ ਚਾਰ ਲਾਵਾਂ ਲਈਆਂ ਜਾਂਦੀਆਂ ਇਹਨਾਂ ਦੋਵਾਂ ਜੀਆਂ ਵੱਲੋਂ, ਉਹਨਾਂ ਜੀਵਾਂ ਦੇ ਨਾਲ ਨਾਲ ਦੋਵਾਂ ਪਰਿਵਾਰਾਂ ਦਾ ਜਿਹੜਾ ਜੋੜ ਮੇਲ ਹੁੰਦਾ, ਉਹਨਾਂ ਲਾਵਾਂ ਦੇ ਵਿਚ ਗੁਰੂ ਸਾਹਿਬ ਨੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਹੈ। ਜਦੋਂ ਉਹ ਮਨੁੱਖ ਨੂੰ ਅਧਿਆਤਮਕ ਮਾਰਗ ਉੱਤੇ ਚੱਲਣ ਦਾ ਉਪਦੇਸ਼ ਉਹਨਾਂ ਲਾਵਾਂ ਦੇ ਰਾਹੀਂ ਦਿੰਦੇ ਹੈ, ਤੇ ਨਾਲ ਹੀ ਨਾਲ ਸਾਨੂੰ ਇਹ ਸਮਝਾਉਂਦੇ ਹੈ ਕਿ ਦੁਨਿਆਵੀ ਮਾਰਗ ਦੇ ਉੱਤੇ ਦੋਵਾਂ ਜੀਵਾਂ ਨੇ ਕਿਸ ਤਰ੍ਹਾਂ ਚੱਲਣਾ ਹੈ, ਔਰ ਇਹ ਸੁਮੇਲ ਜਿਹੜਾ ਹੈ ਇਹ ਦੋਵਾਂ ਜੀਵਾਂ ਦਾ, ਇਹ ਦੋਵਾਂ ਰੂਹਾਂ ਦਾ ਜਿਹੜਾ ਸੁਮੇਲ ਹੈ, ਦੋਵਾਂ ਪਰਿਵਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਕਿਵੇਂ ਇਕਸਾਰ ਹੋ ਕੇ ਚੱਲਣੀਆਂ। ਸੋ ਬਹੁਤ ਖੂਬਸੂਰਤ ਢੰਗ ਦੇ ਨਾਲ ਇਸ ਕਨਸੈਪਟ ਨੂੰ ਸਮਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਚਾਰ ਲਾਵਾਂ ਦੇ ਰਾਹੀਂ ਵੀ ਸਾਨੂੰ ਕੀਤੀ ਹੈ ਸਿੱਖ ਧਰਮ ਦੇ ਵਿਚ, ਸਿੱਖ ਸਭਿਆਚਾਰ ਦੇ ਵਿਚ। ਸੋ ਅੱਜ ਅੱਜ ਵਿਸਥਾਰ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਵਿਆਹ ਦੇ ਬਾਰੇ ਕਰਨੀ ਹੈ। ਔਰ ਪਿਛਲੇ ਦਿਨੀ ਮੈਂ ਇੱਕ ਲੇਖ ਵੀ ਲਿਖਿਆ ਸੀ ਕਿ ਲਾਵਾਂ ਲਈਆਂ ਦੀ ਰੱਖ ਲਿਓ ਲਾਜਵੇ। ਉਹਦਾ ਮਕਸਦ ਇਹ ਸੀ ਕਿ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਵਿਆਹ ਦੇ ਬੰਧਨ ਦੇ ਵਿੱਚ ਦੋ ਜੀ ਬੱਜਦੇ ਆ, ਉਸ ਤੋਂ ਬਾਅਦ ਪਰਿਵਾਰ ਜਿਹੜੇ ਆ ਉਹ ਨੇੜੇ ਆਉਂਦੇ ਆ, ਪਰ ਬਹੁਤ ਛੇਤੀ ਉਹਨਾਂ ਦੇ ਵਿੱਚ ਜਿਹੜੀ ਟੁੱਟ ਭੱਜ ਆ ਉਹ ਸ਼ੁਰੂ ਹੋ ਜਾਂਦੀ ਆ। ਇਸ ਟੁੱਟ ਭੱਜ ਦੇ ਉੱਤੇ ਵੀ ਗੱਲਬਾਤ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਦਿਓਲ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਆਸਟ੍ਰੇਲੀਅਨ ਸੱਭਿਆਚਾਰ ਜਾਂ ਫਿਰ ਆਸਟ੍ਰੇਲੀਅਨ ਕਾਨੂੰਨ ਦੇ ਮੁਤਾਬਕ ਇੱਥੇ ਵਿਆਹ ਕਿਹਨੂੰ ਮੰਨਿਆ ਜਾਂਦਾ ਹੈ, ਕੀ ਮਾਇਨੇ ਨੇ ਵਿਆਹ ਦੇ?
ਹਾਂਜੀ ਅਮਰਦੀਪ ਜੀ, ਜ਼ਰੂਰ। ਪਹਿਲਾਂ ਲਾਅ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਤੁਸੀਂ ਵਿਸਥਾਰ ਦੇ ਵਿੱਚ ਦੱਸਿਆ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਪਰਿਵਾਰ ਦੀ ਗੱਲ ਕੀਤੀ ਸੀਗੀ, ਉਸੇ ਚੀਜ਼ ਦੇ ਵਿੱਚ ਜਦੋਂ ਇੱਕ ਪਰਿਵਾਰ ਜੁੜਦਾ ਹੈ, ਆਪਾਂ ਕਹਿੰਦੇ ਕਿ ਇੱਕ ਨਵਾਂ ਪਰਿਵਾਰ ਬਣਦਾ ਹੈ, ਇੱਕ ਰਿਸ਼ਤਿਆਂ ਦਾ ਮਿਲਣ ਹੁੰਦਾ ਹੈ, ਉਹਦੇ ਵਿੱਚ ਆਪਾਂ ਵਿਆਹ ਜਿਹੜੀ ਚੀਜ਼ ਹੈ ਨਾ, ਵਿਆਹ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਇੱਕ ਇਨਸਾਨ ਦਾ ਦੂਸਰੇ ਇਨਸਾਨ ਨਾਲ ਰਿਸ਼ਤਾ ਬਣਦਾ ਹੈ, ਇਹ ਇੱਕ ਪਰਿਵਾਰਾਂ ਦਾ ਰਿਸ਼ਤਾ ਬਣਦਾ ਹੈ। ਇਸ ਮਾਹੌਲ ਦੇ ਵਿੱਚ ਤੁਸੀਂ ਪਲੇ ਵੱਡੇ ਹੁੰਦੇ ਆ, ਤੁਸੀਂ ਦੂਸਰੇ ਇਨਸਾਨ ਦੇ ਨਾਲ ਜਦੋਂ ਰਿਸ਼ਤਾ ਜੋੜਦੇ ਆ, ਤੁਹਾਡੀਆਂ ਜਜ਼ਬਾਤ, ਤੁਹਾਡੀਆਂ ਭਾਵਨਾਵਾਂ, ਤੁਹਾਡੀਆਂ ਆਦਤਾਂ, ਤੁਸੀਂ ਕਿਸ ਤਰੀਕੇ ਨਾਲ ਆਪਣੀਆਂ ਆਦਤਾਂ ਜਾਂ ਉਹਨਾਂ ਦੀਆਂ ਆਦਤਾਂ ਅਡੋਪਟ ਕਰਦੇ ਆ, ਜਾਂ ਤੁਸੀਂ ਆਪਣੀਆਂ ਆਦਤਾਂ ਚੇਂਜ ਕਰਦੇ ਆ, ਇਹ ਸਾਰਾ ਕੁਛ ਮਿਲਾ ਕੇ ਇੱਕ ਕਾਮਯਾਬ ਰਿਸ਼ਤੇ ਦੀ ਬੁਨਿਆਦ ਰੱਖੀ ਜਾਂਦੀ ਹੈ ਉਸ ਚੀਜ਼ ਤੇ। ਹੁਣ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਪਰਿਵਾਰ ਦੀ ਗੱਲ ਕੀਤੀ ਸੀਗੀ, ਆਪਾਂ ਉਹਦੇ ਵਿੱਚ ਪ੍ਰਵਾਸ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਪ੍ਰਵਾਸ ਕਰਕੇ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਆ ਜਾਂਦੇ ਹਾਂ, ਉਹਦੇ ਵਿੱਚ ਅਸੀਂ ਆਪਣਾ ਪਰਿਵਾਰ ਪਿੱਛੇ ਛੱਡ ਕੇ ਆਉਂਦੇ ਹਾਂ, ਤੇ ਜਦੋਂ ਅਸੀਂ ਆਪਣਾ ਨਵਾਂ ਡਿਸੀਜਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਨਵੇਂ ਮੁਲਕ ਦੇ ਵਿੱਚ ਆ ਕੇ, ਇੱਕ ਸਾਡਾ ਸੁਪਨਾ ਹੁੰਦਾ ਕਿ ਅਸੀਂ ਆਪਣਾ ਪਰਿਵਾਰ ਇੱਥੇ ਸ਼ੁਰੂ ਕਰੀਏ, ਉਹਦੇ ਵਿੱਚ ਕਈ ਵਾਰੀ ਸਾਡੇ ਜਜ਼ਬਾਤ ਜਿਹੜੇ ਨੇ ਉਹ ਸਾਡੇ ਡਿਸੀਜਨ ਦੇ ਉੱਤੇ ਹਾਵੀ ਹੋ ਜਾਂਦੇ ਨੇ ਕਿ ਕੀ ਅਸੀਂ ਉਹ ਰਾਈਟ ਡਿਸੀਜਨ ਲੈ ਸਕਦੇ ਹਾਂ ਉਸ ਵੇਲੇ। ਉਹਦੇ ਲਈ ਫਿਰ ਅਸੀਂ ਆਪਣੇ ਪਰਿਵਾਰ ਦੇ ਨਾਲ ਤਾਲੁਕ ਕਰਦੇ ਹਾਂ ਜੋ ਦੂਸਰੇ ਮੁਲਕ ਦੇ ਵਿੱਚ ਬੈਠੇ ਹੁੰਦੇ ਨੇ, ਉਹ ਉਸ ਹਿਸਾਬ ਦੇ ਨਾਲ ਜਿਸ ਹਿਸਾਬ ਉੱਥੇ ਦਾ ਮੁਲਕ ਹੁੰਦਾ, ਉੱਥੇ ਦੇ ਸਰਕਮਸਟਾਂਸਿਸ ਹੁੰਦੇ ਨੇ, ਉਸ ਹਿਸਾਬ ਦੇ ਨਾਲ ਸਾਨੂੰ ਸਲਾਹ ਦਿੰਦੇ ਨੇ, ਪਰ ਕੀ ਉਹਨਾਂ ਦੀ ਵਿਚਾਰ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਸਾਡੇ ਹਾਲਾਤਾਂ ਦੇ ਨਾਲ ਉਹ ਵਿਚਾਰ ਢੁੱਕਦੀ ਹੈ ਜਾਂ ਨਹੀਂ, ਆਪਾਂ ਇਸ ਚੀਜ਼ ਨੂੰ ਹੋਰ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਪਰ ਜਿਸ ਤਰ੍ਹਾਂ ਤੁਸੀਂ ਆਸਟ੍ਰੇਲੀਅਨ ਲਾਅ ਦੀ ਗੱਲ ਕੀਤੀ ਹੈ, ਆਸਟ੍ਰੇਲੀਅਨ ਲਾਅ ਦੇ ਵਿੱਚ ਇੱਥੇ ਸਾਨੂੰ ਮੈਰਿਜ ਰਜਿਸਟਰ ਕਰਾਉਣੀ ਬਹੁਤ ਜ਼ਰੂਰੀ ਹੈ। ਇੱਕ ਇਹਨਾਂ ਦਾ ਮੈਰਿਜ ਐਕਟ ਬਣਿਆ ਸੀਗਾ 1961 ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਮੈਰਿਜ ਸੈਲੀਬ੍ਰੈਂਟ ਰਿਕੋਗਨਾਈਜ਼ ਕੀਤੇ ਕਿ ਜੇ ਇੱਕ ਇਨਸਾਨ ਦੂਸਰੇ ਇਨਸਾਨ ਦੇ ਨਾਲ ਮੈਰਿਜ ਕਰਨੀ ਚਾਹੁੰਦਾ ਹੈ ਤੇ ਉਹਨੂੰ ਇੱਕ ਨੋਟਿਸ ਦੇਣਾ ਪੈਂਦਾ ਪਹਿਲੇ। ਮੇਰੇ ਖਿਆਲ ਨਾਲ ਜੇ ਕੋਈ ਆਪਣੇ ਨਾਲ ਜਿਸ ਤਰ੍ਹਾਂ ਮੈਰਿਜ ਸੈਲੀਬ੍ਰੈਂਟ ਹੋਣਗੇ, ਉਹ ਇਸ ਚੀਜ਼ ਨੂੰ ਹੋਰ ਵਿਸਥਾਰ ਦੇ ਵਿੱਚ ਆਪਣੇ ਸਰੋਤਿਆਂ ਤੇ ਦੱਸ ਸਕਦੇ ਨੇ ਕਿ ਇਸ ਚੀਜ਼ ਨੂੰ ਕਿਸ ਤਰ੍ਹਾਂ ਅਸੀਂ ਕਰ ਸਕਦੇ। ਬਾਕੀ ਜਿਹੜੇ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਹਾਂ ਕਿ ਪਰਿਵਾਰ ਦੇ ਵਿੱਚ ਜਿਹੜੇ ਰਿਸ਼ਤੇ ਪਿਛਲੀ ਵਾਰ ਆਪਾਂ ਡਿਸਕਸ ਕੀਤੇ ਸੀਗੇ, ਡਿਫੈਕਟੋ ਰਿਲੇਸ਼ਨਸ਼ਿਪ ਵੀ ਹੁੰਦਾ ਆ, ਉਹਦੇ ਵਿੱਚ ਅਸੀਂ ਸੇਮ ਸੈਕਸ ਮੈਰਿਜ ਦੀ ਵੀ ਗੱਲ ਕੀਤੀ ਸੀਗੀ, ਉਹ ਸਾਰੇ ਰਿਸ਼ਤੇ ਜਿਹੜੇ ਹੁੰਦੇ ਨੇ ਉਹ ਇਹਦੇ ਵਿੱਚ ਮੈਰਿਜ ਐਕਟ ਦੇ ਵਿੱਚ ਵੀ ਅਪਰੂਵਡ ਨੇ। ਪਰ ਇਹਨਾਂ ਨੇ ਆਸਟ੍ਰੇਲੀਅਨ ਲਾਅ ਦੇ ਵਿੱਚ ਇੱਕ ਏਜ ਗਰੁੱਪ ਰੱਖਿਆ ਸੀਗਾ ਕਿ 18 ਸਾਲ ਤੋਂ ਥੱਲੇ ਜਿਹੜੀ ਆ ਉਹ ਮੈਰਿਜ ਇਹ ਅਪਰੂਵ ਨਹੀਂ ਕਰਦੇ, ਅਨਲੈਸ ਕਿ ਉਹ ਮੈਰਿਜ ਜਿਹੜੀ 16 ਜਾਂ 17 ਸਾਲ ਦਾ ਜੇ ਬੱਚਾ ਆ, ਜਾਂ 18 ਸਾਲ ਦਾ ਇੱਕ ਬੱਚਾ ਹੋਵੇ ਤੇ ਇੱਕ ਬੱਚਾ 16 ਜਾਂ 17 ਸਾਲ ਦਾ ਹੋਵੇ, ਜਾਂ ਉਹਨਾਂ ਨੂੰ ਕੋਰਟ ਪਰਮਿਸ਼ਨ ਦੇਵੇ ਤੇ ਨਾਲੇ ਉਹਨਾਂ ਦੇ ਪੇਰੈਂਟਸ ਪਰਮਿਸ਼ਨ ਦੇਣ। ਉਸ ਤੋਂ ਇਲਾਵਾ ਕੋਈ ਵੀ ਮੈਰਿਜ ਜਿਹੜੀ 18 ਸਾਲ ਤੋਂ ਥੱਲੇ ਉਮਰ ਦੀ ਹੁੰਦੀ ਆ ਉਹ ਇੱਥੇ ਅਪਰੂਵ ਨਹੀਂ ਮੰਨੀ ਜਾਂਦੀ।
ਜੀ ਜੀ, ਸੋ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਲਾਅ ਪਰਸਪੈਕਟਿਵ ਆ, ਜੇ ਉਹਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਮੈਰਿਜ ਸੈਲੀਬ੍ਰੈਂਟ ਜਿਹੜੇ ਆ ਉਹ ਇਸ ਕਾਨੂੰਨ ਬਾਰੇ ਜ਼ਿਆਦਾ ਵਿਸਥਾਰ ਦੇ ਵਿੱਚ ਦੱਸ ਸਕਦੇ ਆ। ਸੋ ਦਿਓਲ ਸਾਹਿਬ, ਆਪਾਂ ਚੱਲਦੇ ਆ ਪਰਮਿੰਦਰ ਸਿੰਘ ਹੋਰਾਂ ਵੱਲ। ਪਰਮਿੰਦਰ ਸਿੰਘ ਇੱਥੇ ਮੈਰਿਜ ਸੈਲੀਬ੍ਰੈਂਟ ਨੇ ਔਰ ਉਹਨਾਂ ਤੋਂ ਪੁੱਛਦੇ ਆ ਕਿ ਆਸਟ੍ਰੇਲੀਅਨ ਕਾਨੂੰਨ ਕੀ ਕਹਿੰਦਾ ਹੈ ਮੈਰਿਜ ਦੇ ਬਾਰੇ, ਵਿਆਹ ਦੇ ਬਾਰੇ, ਔਰ ਵਿਆਹ ਕਿਹਨੂੰ ਮੰਨਿਆ ਜਾਂਦਾ। ਸੋ ਤੁਸੀਂ ਵੀ ਜਿਹੜੇ ਉਹਦੇ ਨੁਕਤੇ ਆ ਕਾਫੀ ਸਾਂਝੇ ਕਰ ਦਿੱਤੇ ਆ, ਪਰ ਫਿਲਹਾਲ ਅਸੀਂ ਉਹਨਾਂ ਤੋਂ ਵੀ ਪੁੱਛਦੇ ਆ ਔਰ ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਉਹ ਇਸੇ ਤਰ੍ਹਾਂ ਜਾਰੀ ਰੱਖਦੇ ਆ।
ਜੀ ਬਿਲਕੁਲ
ਭੈਣ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜਿਸ ਟੌਪਿਕ ਤੇ ਆਪਾਂ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਉਹ ਹੈ ਆਸਟ੍ਰੇਲੀਆ ਦੇ ਵਿੱਚ ਵਿਆਹ ਅਤੇ ਵਿਆਹ ਦੀ ਰਜਿਸਟ੍ਰੇਸ਼ਨ। ਅਕੋਰਡਿੰਗ ਟੂ ਮੈਰਿਜ ਐਕਟ 1961 ਆਸਟ੍ਰੇਲੀਆ ਦੇ ਵਿਚ ਜੋ ਵੀ ਵਿਆਹ ਹੁੰਦਾ ਹੈ ਉਸ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੈ। ਸੋ ਵਿਆਹ ਦੀ ਉਮਰ ਘੱਟੋ ਘੱਟ 18 ਸਾਲ ਜ਼ਰੂਰੀ ਹੈ। 18 ਸਾਲ ਤੋਂ ਘੱਟ ਉਮਰ ਦਾ ਇੱਥੇ ਵਿਆਹ ਰਜਿਸਟਰ ਨਹੀਂ ਹੋ ਸਕਦਾ, ਉਹ ਇਲੀਗਲ ਹੋ ਜਾਂਦਾ। ਸੋ ਵਿਆਹ ਰਜਿਸਟਰ ਕਰਵਾਉਣ ਲਈ ਮੈਰਿਜ ਸੈਲੀਬ੍ਰੈਂਟ ਦੀਆਂ ਸਰਵਿਸਿਸ ਬਹੁਤ ਜ਼ਰੂਰੀ ਆ, ਕਿਉਂਕਿ ਉਹ ਇੱਕ ਆਥੋਰਾਈਜ਼ਡ ਪਰਸਨ ਹੁੰਦਾ ਜੋ ਕਿ ਤੁਹਾਡਾ ਵਿਆਹ ਰਜਿਸਟਰ ਕਰ ਸਕਦਾ। ਉਸ ਲਈ ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰਨਾ ਅਸੀਂ ਉਹਨੂੰ ਅਸੀਂ ਨੋਟਿਸ ਆਫ ਇੰਟੈਂਡਡ ਮੈਰਿਜ ਕਹਿੰਦੇ ਹਾਂ। ਇਹ ਜਿਹੜਾ ਫਾਰਮ ਹੈ 4 ਪੰਨਿਆਂ ਦਾ ਫਾਰਮ ਹੁੰਦਾ, ਇਹ ਕਪਲ ਨੇ ਭਰ ਕੇ ਦੇਣਾ ਹੁੰਦਾ ਮੈਰਿਜ ਸੈਲੀਬ੍ਰੈਂਟ ਨੂੰ। ਇਹ ਫਾਰਮ ਤੁਸੀਂ ਕਿੱਥੋਂ ਲੈ ਸਕਦੇ ਹੋ, ਉਹ ਤੁਸੀਂ ਗੂਗਲ ਤੇ ਜੇ ਸਰਚ ਕਰੋਗੇ NOIM ਪਾ ਕੇ ਤਾਂ ਉਹ ਗੂਗਲ ਤੇ ਤੁਹਾਨੂੰ ਅਵੇਲੇਬਲ ਆ, ਜਾਂ ਤੁਸੀਂ ਅਟਾਰਨੀ ਜਨਰਲ ਦੀ ਵੈਬਸਾਈਟ ਤੋਂ ਲੈ ਸਕਦੇ ਹੋ www.ag.gov.au/marriages, ਉਹਦੇ ਵਿਚ ਇਹ ਤੁਹਾਨੂੰ ਫਾਰਮ ਮਿਲ ਜੂਗਾ। ਸੋ ਇਹਦੀ ਜਿਹੜੀ ਸ਼ਰਤ ਹੈ ਫਾਰਮ ਦੀ, ਉਹ ਵਿਆਹ ਤੋਂ 30 ਦਿਨ ਪਹਿਲਾਂ ਤੁਸੀਂ ਸੈਲੀਬ੍ਰੈਂਟ ਨੂੰ ਦੇਣਾ ਜ਼ਰੂਰੀ ਆ, ਕਿਉਂਕਿ ਉਦੋਂ ਪਹਿਲਾਂ ਤੁਹਾਡਾ ਵਿਆਹ ਰਜਿਸਟਰ ਨਹੀਂ ਹੋ ਸਕਦਾ। ਸੋ ਜਿੱਦਣ ਤੁਹਾਡਾ ਵਿਆਹ, ਉਦੋਂ 30 ਦਿਨ ਪਹਿਲਾਂ ਇਹ ਫਾਰਮ ਤੁਸੀਂ ਮੈਰਿਜ ਸੈਲੀਬ੍ਰੈਂਟ ਨੂੰ ਦੇਣਾ ਹੁੰਦਾ। ਉਹਦੇ ਲਈ ਫਾਰਮ ਦੇ ਨਾਲ ਨਾਲ ਕੁਝ ਡਾਕੂਮੈਂਟ ਜ਼ਰੂਰੀ ਆ ਜਿਹੜੇ ਨਾਲ ਸਬਮਿਟ ਕਰਨੇ ਹੁੰਦੇ ਆ। 2 ਡਾਕੂਮੈਂਟ ਜ਼ਰੂਰੀ ਆ, ਉਹਦੇ ਵਿਚ ਇੱਕ ਡੇਟ ਆਫ ਬਰਥ ਪਰੂਫ ਡਾਕੂਮੈਂਟ ਦੋਨਾਂ ਨੇ ਦੇਣਾ ਹੁੰਦਾ, ਦੋਨਾਂ ਪਾਰਟੀਜ਼ ਨੇ। ਸੋ ਡੇਟ ਆਫ ਬਰਥ ਪਰੂਫ ਲਈ ਜਿਹੜਾ ਵੈਲਿਡ ਡਾਕੂਮੈਂਟ ਆ ਉਹ ਆ ਪਾਸਪੋਰਟ, ਪਾਸਪੋਰਟ ਕੋਈ ਵੀ ਹੋ ਸਕਦਾ, ਆਸਟ੍ਰੇਲੀਅਨ ਪਾਸਪੋਰਟ ਜਾਂ ਓਵਰਸੀਜ਼ ਪਾਸਪੋਰਟ। ਤੇ ਇਹ ਜਿਹੜੇ ਡਾਕੂਮੈਂਟ ਆ ਇਹ ਓਰਿਜਿਨਲ ਡਾਕੂਮੈਂਟ ਦੇਖਣੇ ਹੁੰਦੇ ਆ ਸੈਲੀਬ੍ਰੈਂਟ ਨੇ। ਸੋ ਇੱਕ ਤਾਂ ਪਾਸਪੋਰਟ ਆ, ਇੱਕ ਬਰਥ ਸਰਟੀਫਿਕੇਟ ਹੋਵੇ ਜੇ ਤੁਹਾਡੇ ਕੋਲ, ਤੇ ਜਾਂ ਕੋਈ ਹੋਰ ਡੇਟ ਆਫ ਬਰਥ ਪਰੂਫ ਡਾਕੂਮੈਂਟ ਜੇ ਓਵਰਸੀਜ਼ ਤੋਂ ਹੈ ਤੁਹਾਡੇ ਕੋਲ। ਸ਼ਰਤ ਇਹ ਆ ਵੀ ਉਹ ਜਿਹੜਾ ਡਾਕੂਮੈਂਟ ਆ ਉਹ ਇੰਗਲਿਸ਼ ਦੇ ਵਿਚ ਹੋਣਾ ਚਾਹੀਦਾ, ਤੇ ਜੇ ਇੰਗਲਿਸ਼ ਦੇ ਵਿਚ ਨਹੀਂ ਹੈ ਤਾਂ ਤੁਸੀਂ ਉਹ ਟਰਾਂਸਲੇਟ ਕਰਵਾ ਸਕਦੇ ਹੋ ਇੰਗਲਿਸ਼ ਦੇ ਵਿਚ ਨਾਟੀ ਤੋਂ। ਸੋ ਇੱਕ ਤਾਂ ਇਹ ਡਾਕੂਮੈਂਟ ਆ ਡੇਟ ਆਫ ਬਰਥ ਪਰੂਫ, ਉਹਦੇ ਵਿਚ 3 ਵੈਲਿਡ ਡਾਕੂਮੈਂਟ ਅਸੀਂ ਮੰਨਦੇ ਹਾਂ, ਪਾਸਪੋਰਟ, ਬਰਥ ਸਰਟੀਫਿਕੇਟ ਜਾਂ ਡੇਟ ਆਫ ਬਰਥ ਦਾ ਕੋਈ ਵੀ ਹੋਰ ਪਰੂਫ ਡਾਕੂਮੈਂਟ ਜਿਹੜਾ ਹੋਵੇ। ਦੂਸਰਾ ਹੈਗਾ ਫੋਟੋ ਆਈ ਡੀ। ਫੋਟੋ ਆਈ ਡੀ ਦੇ ਵਿਚ ਅਸੀਂ ਡਰਾਈਵਰਸ ਲਾਇਸੈਂਸ ਨੂੰ ਵੈਲਿਡ ਡਾਕੂਮੈਂਟ ਮੰਨਦੇ ਹਾਂ, ਜਾਂ ਫੋਟੋ ਆਈ ਡੀ ਕੋਈ ਵੀ ਹੋਵੇ, ਤੁਹਾਡੀ ਸਟੂਡੈਂਟ ਕਾਰਡ ਹੋ ਸਕਦਾ ਜਿੱਥੇ ਤੁਹਾਡੀ ਫੋਟੋ ਲੱਗੀ ਹੋਵੇ, ਜਾਂ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਓਵਰਸੀਜ਼ ਤੋਂ ਜੇ ਕੋਈ ਪਾਰਟੀ ਆ ਤਾਂ ਉਹਨਾਂ ਕੋਲ ਆਧਾਰ ਕਾਰਡ ਹੁੰਦਾ, ਉਹ ਤੇ ਉਹਨਾਂ ਦੀ ਫੋਟੋ ਲੱਗੀ ਹੁੰਦੀ ਆ। ਸੋ ਇਹ ਓਰਿਜਿਨਲ ਡਾਕੂਮੈਂਟ ਅਸੀਂ ਦੇਖਣੇ ਹੁੰਦੇ ਆ। ਤੇ ਤੀਸਰਾ ਡਾਕੂਮੈਂਟ ਹੈਗਾ, ਉਹ ਸਾਰਿਆਂ ਤੇ ਨਹੀਂ ਲਾਗੂ ਹੁੰਦਾ, ਪਰ ਜਿਨ੍ਹਾਂ ਤੇ ਲਾਗੂ ਹੁੰਦਾ ਉਹਨਾਂ ਨੂੰ ਉਹ ਜ਼ਰੂਰੀ ਹੋ ਜਾਂਦਾ। ਫਾਰ ਐਗਜ਼ਾਮਪਲ ਜੇ ਪਹਿਲਾਂ ਕਿਸੇ ਦੀ ਮੈਰਿਜ ਹੋਈ ਹੁੰਦੀ ਆ ਤਾਂ ਉਹ ਮੈਰਿਜ ਦਾ ਜਦੋਂ ਮੈਰਿਜ ਖਤਮ ਹੋ ਜਾਂਦੀ ਆ ਉਹ ਤਾਂ ਉਸਦਾ ਐਵੀਡੈਂਸ ਸਾਨੂੰ ਚਾਹੀਦਾ। ਉਹ ਕੁੱਡ ਬੀ ਐਨੀ ਰੀਜ਼ਨ, ਉਹ ਡਾਈਵੋਰਸ ਹੋ ਸਕਦਾ ਜਾਂ ਡੈਥ ਹੋ ਸਕਦਾ। ਸੋ ਜੇ ਡਾਈਵੋਰਸ ਹੋਇਆ ਤਾਂ ਡਾਈਵੋਰਸ ਸਰਟੀਫਿਕੇਟ ਸਾਨੂੰ ਚਾਹੀਦਾ ਓਰਿਜਿਨਲ, ਤੇ ਜੇ ਕਿਸੇ ਪਾਰਟੀ ਦੀ ਡੈਥ ਹੋਈ ਹੁੰਦੀ ਆ ਤਾਂ ਡੈਥ ਸਰਟੀਫਿਕੇਟ ਅਸੀਂ ਦੇਖਣਾ ਹੁੰਦਾ। ਤੇ ਉਸ ਤੋਂ ਬਾਅਦ ਫਿਰ ਵਿਆਹ ਵਾਲੇ ਦਿਨ 30 ਦਿਨਾਂ ਤੋਂ ਬਾਅਦ ਜਿੱਦਣ ਤੁਸੀਂ ਫਾਰਮ ਭਰਦੇ ਹੋ ਤਾਂ 30 ਦਿਨ ਤੋਂ ਬਾਅਦ ਫਿਰ ਮੈਰਿਜ ਸੈਲੀਬ੍ਰੈਂਟ ਜਿੱਥੇ ਵਿਆਹ ਹੋਣਾ ਹੁੰਦਾ ਉੱਥੇ ਉਹ ਪਹੁੰਚ ਜਾਂਦਾ। ਤੇ ਉਸ ਦਿਨ 2 ਵਿਟਨੈਸ ਜ਼ਰੂਰ ਚਾਹੀਦੇ ਆ ਸਾਨੂੰ। ਵਿਟਨੈਸ ਦੀ ਜਿਹੜੀ ਸ਼ਰਤ ਆ ਉਹ 18 ਸਾਲ ਤੋਂ ਉੱਤੇ ਕੋਈ ਵੀ ਵਿਟਨੈਸ ਹੋ ਸਕਦਾ, ਉਹ ਭਾਵੇਂ ਤੁਹਾਡਾ ਫੈਮਿਲੀ ਮੈਂਬਰ ਆ ਭਾਵੇਂ ਤੁਹਾਡਾ ਕੋਈ ਫਰੈਂਡ ਆ। ਸੋ ਵਿਆਹ ਵਾਲੇ ਦਿਨ 2 ਵਿਟਨੈਸ ਤੇ 1 ਸੈਲੀਬ੍ਰੈਂਟ, ਤੇ ਦੋਨੋਂ ਕਪਲ ਜਿਹੜੇ 2 ਪਾਰਟੀਜ਼ ਹੈਗੀਆਂ ਘੱਟੋ ਘੱਟ 5 ਬੰਦੇ ਜ਼ਰੂਰ ਚਾਹੀਦੇ ਆ। ਤੇ ਉਸ ਦਿਨ ਫਿਰ ਮੈਰਿਜ ਸਰਟੀਫਿਕੇਟ ਤੁਹਾਨੂੰ ਇਸ਼ੂ ਹੋ ਜਾਂਦਾ ਮੈਰਿਜ ਸੈਲੀਬ੍ਰੈਂਟ ਵੱਲੋਂ। ਸੋ ਉਹ ਇੱਕ ਲੀਗਲ ਡਾਕੂਮੈਂਟ ਆ ਤੇ ਉਹ ਇੱਕ ਤਰ੍ਹਾਂ ਦਾ ਪਰੂਫ ਹੁੰਦਾ ਵੀ ਤੁਹਾਡਾ ਵਿਆਹ ਇੱਥੇ ਰਜਿਸਟਰ ਹੋ ਚੁੱਕਿਆ। ਸੋ ਇਹ ਇੱਕ ਛੋਟੀ ਜਿਹੀ ਜਾਣਕਾਰੀ ਸੀ ਜਿਹੜੀ ਇੱਕ ਜ਼ਰੂਰੀ ਆ। ਜਦੋਂ ਵੀ ਅਸੀਂ ਇੱਥੇ ਮੈਰਿਜ ਕਰਦੇ ਹਾਂ ਤਾਂ ਕਪਲ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਮੈਰਿਜ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਕੀ ਆ। ਸੋ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਸੰਖੇਪ ਦੇ ਵਿਚ, 18 ਸਾਲ ਉਮਰ ਘੱਟੋ ਘੱਟ, ਵਿਆਹ ਰਜਿਸਟਰ ਕਰਾਉਣਾ ਜ਼ਰੂਰੀ ਹੈ ਇੱਥੇ, ਉਹਦੇ ਲਈ ਨੋਟਿਸ ਆਫ ਇੰਟੈਂਡਡ ਮੈਰਿਜ ਵਿਆਹ ਤੋਂ 30 ਦਿਨ ਪਹਿਲਾਂ ਮੈਰਿਜ ਸੈਲੀਬ੍ਰੈਂਟ ਨੂੰ ਦੇਣਾ। ਉਹਦੇ ਵਿੱਚ ਦੋ ਡਾਕੂਮੈਂਟ ਉਹਨੇ ਦੇਖਣੇ ਹੁੰਦੇ ਆ, ਡੇਟ ਆਫ ਬਰਥ ਪਰੂਫ, ਉਹਦੇ ਵਿੱਚ ਉਹ ਪਾਸਪੋਰਟ ਆ ਸਕਦਾ, ਬਰਥ ਸਰਟੀਫਿਕੇਟ ਆ ਸਕਦਾ, ਜਾਂ ਕੋਈ ਹੋਰ ਤੁਹਾਡੇ ਕੋਲ ਡੇਟ ਆਫ ਬਰਥ ਪਰੂਫ ਡਾਕੂਮੈਂਟ ਆ, ਇੰਗਲਿਸ਼ ਦੇ ਵਿੱਚ ਹੋਣਾ ਚਾਹੀਦਾ ਉਹ। ਤੇ ਇੱਕ ਹੈਗੀ ਫੋਟੋ ਆਈ ਡੀ, ਡਰਾਈਵਰਸ ਲਾਇਸੈਂਸ, ਫੋਟੋ ਆਈ ਡੀ, ਸਟੂਡੈਂਟ ਕਾਰਡ ਹੋ ਸਕਦਾ ਉਹ, ਤੇ ਜਾਂ ਆਧਾਰ ਕਾਰਡ ਜੇ ਤੁਸੀਂ ਇੰਡੀਆ ਤੋਂ। ਤੇ ਤੀਸਰਾ ਜਿਹੜਾ ਮੈਂ ਦੱਸਿਆ ਸੀ ਡਾਕੂਮੈਂਟ, ਉਹ ਸਭ ਤੇ ਲਾਗੂ ਨਹੀਂ ਹੁੰਦਾ ਜੇ ਪਹਿਲਾਂ ਮੈਰਿਜ ਹੋਈ ਆ ਤਾਂ, ਉਹਦਾ ਜਾਂ ਤਾਂ ਡਾਈਵੋਰਸ ਸਰਟੀਫਿਕੇਟ ਜਾਂ ਡੈਥ ਸਰਟੀਫਿਕੇਟ। ਸੋ ਵਿਆਹ ਵਾਲੇ ਦਿਨ ਦੋ ਵਿਟਨੈਸ ਚਾਹੀਦੇ ਆ, ਤੇ ਉਸ ਦਿਨ ਤੁਹਾਨੂੰ ਮੈਰਿਜ ਸਰਟੀਫਿਕੇਟ ਇਸ਼ੂ ਹੋ ਜਾਂਦਾ। ਸੋ ਇੰਨੀ ਕੁ ਜਾਣਕਾਰੀ ਸੰਖੇਪ ਦੇ ਵਿੱਚ ਆ, ਤੇ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ, ਜਾਂ ਤੁਸੀਂ ਮੇਰਾ ਨੰਬਰ ਵੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰ ਸਕਦੇ ਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ, ਇਹ ਜਾਣਕਾਰੀ ਸਾਂਝੀ ਕਰਨ ਲਈ, ਕਿਉਂਕਿ ਇਹ ਜ਼ਰੂਰੀ ਜਾਣਕਾਰੀ ਹੈ। ਔਰ ਦੇਖਣ ਦੇ ਵਿੱਚ ਆਇਆ ਕਿ ਕਈਆਂ ਨੂੰ ਇਸ ਜਾਣਕਾਰੀ ਬਾਰੇ ਨਹੀਂ ਪਤਾ ਹੁੰਦਾ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਜਾਣਕਾਰੀ ਆਪਣੇ ਮਾਧਿਅਮ ਰਾਹੀਂ ਸਰੋਤਿਆਂ ਨਾਲ ਸਾਂਝੀ ਕਰ ਰਹੇ ਹੋ। ਸਤਿ ਸ੍ਰੀ ਅਕਾਲ ਜੀ।
ਜੀ, ਸੋ ਪਰਮਿੰਦਰ ਸਿੰਘ ਹੋਰਾਂ ਦੇ ਮੁਤਾਬਕ ਜਿਹੜਾ ਵਿਆਹ ਆ, ਜਿਹੜੇ ਉਹਦੇ ਕਾਨੂੰਨ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਆ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਭਾਰਤ ਤੋਂ ਇੱਥੇ ਆਉਂਦੇ ਆ ਲੋਕ, ਪੰਜਾਬ ਤੋਂ ਇੱਥੇ ਆਉਂਦੇ ਆ ਲੋਕ, ਹਨਾ, ਉਹਨਾਂ ਦੇ ਸੁਪਨੇ ਵੱਖਰੇ ਤਰ੍ਹਾਂ ਦੇ ਹੁੰਦੇ ਆ, ਜਜ਼ਬਾਤ ਉਹਨਾਂ ਤੇ ਭਾਰੂ ਹੁੰਦੇ ਆ। ਸੋ ਉਹਨਾਂ ਜਜ਼ਬਾਤਾਂ ਦੇ ਭਾਰੂ ਹੁੰਦਿਆਂ ਕਈ ਵਾਰ ਕੀ ਹੁੰਦਾ ਕਿ ਕੁਛ ਜਿਹੜੀਆਂ ਟੈਕਨੀਕਲ ਗੱਲਾਂ, ਕੁਛ ਤਕਨੀਕੀ ਕਾਨੂੰਨ ਜਿਹੜੇ ਜੋ ਦੱਸਦੇ ਆ, ਹਨਾ, ਉਹਨਾਂ ਤੇ ਕਈ ਵਾਰ ਅਸੀਂ ਗੌਰ ਨਹੀਂ ਕਰਦੇ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਚੀਜ਼ਾਂ ਜਿਹੜੀਆਂ ਉਹ ਕਈ ਵਾਰ ਮੁਸ਼ਕਲਾਂ ਸਾਡੇ ਲਈ ਪੈਦਾ ਕਰਦੀਆਂ। ਪਰ ਜਦੋਂ ਅਸੀਂ ਵਿਆਹ ਦੀ ਗੱਲ ਆਪਣੇ ਸੱਭਿਆਚਾਰ ਦੇ ਪਰਸਪੈਕਟਿਵ ਤੋਂ ਕਰਦੇ ਆ ਵੀ ਜਿਹੜਾ ਵਿਆਹ ਆ ਉਹ ਜਦੋਂ ਇਹਦੀ ਰਸਮ ਹੁੰਦੀ ਹੈ, ਜਦੋਂ ਇਹ ਪਵਿੱਤਰ ਜਿਹੜਾ ਬੰਧਨ ਹੈ ਉਹਦੇ ਵਿੱਚ ਦੋ ਜੀ ਵੱਜਦੇ ਆ, ਉਸ ਤੋਂ ਬਾਅਦ ਦੋ ਜਿਹੜੇ ਪਰਿਵਾਰ ਆ ਉਹ ਨੇੜੇ ਆਉਂਦੇ ਆ, ਤਾਂ ਸਾਡੇ ਸੱਭਿਆਚਾਰ ਦੇ ਵਿੱਚ ਅਸੀਂ ਧਾਰਮਿਕ ਰੋਹ ਰੀਤਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ, ਚਾਹੇ ਕਿ ਸਾਡਾ ਵੀ ਕਾਨੂੰਨ ਇਹੀ ਕਹਿੰਦਾ ਵੀ 18 ਸਾਲ ਦੀ ਜਿਹੜੀ ਉਮਰ ਆ ਉਹ ਤੈਅ ਆ, ਔਰ 18 ਸਾਲ ਦੀ ਤੈਅ ਉਮਰ ਤੋਂ ਬਾਅਦ ਹੀ ਜਿਹੜੇ ਲੋਕ ਆ ਉਹ ਇਸ ਬੰਧਨ ਦੇ ਵਿੱਚ ਵੱਜਦੇ ਆ, ਪਰ ਜਿਹੜੀਆਂ ਧਾਰਮਿਕ ਰੋਹ ਰੀਤਾਂ ਆ ਉਹ ਅਪਣਾਉਣੀਆਂ ਵੀ ਸਾਡੇ ਧਰਮ ਦੇ ਅਨੁਸਾਰ ਜ਼ਰੂਰੀ ਹੁੰਦੀਆਂ, ਚਾਹੇ ਕੋਈ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਹੈ। ਸੋ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀਗੀ ਕਿ ਲਾਵਾਂ ਦਾ ਜਿਹੜਾ ਇੱਕ ਕਨਸੈਪਟ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖ ਸੱਭਿਆਚਾਰ ਦੇ ਵਿੱਚ ਸਿੱਖ ਧਰਮ ਦੇ ਵਿੱਚ ਦਿੱਤਾ, ਔਰ ਉਸ ਕਨਸੈਪਟ ਨੂੰ ਜੇਕਰ ਸਮਝਿਆ ਜਾਵੇ, ਚਾਹੇ ਉਹ ਰੂਹਾਨੀ ਮਾਰਗ ਦੇ ਉੱਤੇ ਚੱਲਣ ਦੀ ਇੱਕ ਪ੍ਰਕਿਰਿਆ ਜਿਹੜੀ ਹੈ ਉਹ ਸਮਝਾਈ ਗਈ ਹੈ, ਪਰ ਉਸ ਪ੍ਰਕਿਰਿਆ ਨੂੰ ਜੇ ਦੁਨਿਆਵੀ ਮਾਰਗ ਦੇ ਉੱਤੇ ਚੱਲਣ ਦੇ ਲਈ ਅਸੀਂ ਸਮਝੀਏ ਤੇ ਉਸ ਸੋਝੇ ਨੂੰ ਅਪਣਾ ਕੇ ਇਹ ਜਿਹੜਾ ਮਾਰਗ ਆ ਉਹ ਹੋਰ ਸੁਖਾਲਾ ਹੋ ਸਕਦਾ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਦੋਵਾਂ ਜੀਵਾਂ ਨੂੰ, ਦੋਵਾਂ ਪਰਿਵਾਰਾਂ ਨੂੰ ਇੱਕ ਦੂਜੇ ਪ੍ਰਤੀ ਸਮਰਪਣ ਹੋਣ ਦਾ ਜਿਹੜਾ ਇੱਕ ਜਿਹੜਾ ਸਮਝਾਇਆ ਗਿਆ, ਉਪਦੇਸ਼ ਜਿਹੜਾ ਆ ਉਹ ਦਿੱਤਾ ਗਿਆ, ਹਨਾ। ਸੋ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਦੁਨਿਆਵੀ ਤੌਰ ਦੇ ਉੱਤੇ ਵੀ ਜਿਹੜਾ ਵਿਆਹ ਆ ਉਹ ਇਹੀ ਆ ਕਿ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਜੁੜ ਗਏ, ਦੋ ਜੀਆਂ ਦਾ ਸੁਮੇਲ ਹੋ ਗਿਆ, ਦੋ ਜੀਵ ਜੁੜੇ, ਦੋ ਪਰਿਵਾਰ ਜੁੜੇ, ਤਾਂ ਉੱਥੇ ਅਸੀਂ ਇੱਕ ਦੂਜੇ ਦੇ ਲਈ ਜ਼ਿੰਮੇਵਾਰ ਵੀ ਹੋ ਗਏ। ਸੋ ਸਮਰਪਣ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਦੋਵਾਂ ਪਾਸਿਆਂ ਤੋਂ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਹੈ, ਹਨਾ, ਕਿ ਜਦੋਂ ਤੁਸੀਂ ਇੱਕ ਦੂਜੇ ਦੇ ਹੋ ਗਏ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਦੂਜੇ ਦੇ ਲਈ ਤੁਸੀਂ ਜ਼ਿੰਮੇਵਾਰ ਵੀ ਉਨੇ ਹੀ ਹੋ ਤੇ ਇੱਕ ਦੂਜੇ ਦੇ ਲਈ ਤੁਸੀਂ ਸਮਰਪਿਤ ਵੀ ਹੋ। ਸੋ ਇੱਥੇ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਅਸੀਂ ਰਿਸ਼ਤਿਆਂ ਦੀ ਟੁੱਟ ਭੱਜ ਦੀ ਗੱਲ ਕਰਦੇ ਹਾਂ ਤਾਂ ਉੱਥੇ ਹਮੇਸ਼ਾ ਦਿੱਕਤ ਇਹੋ ਹੀ ਹੁੰਦੀ ਹੈ, ਉੱਥੇ ਸਮੱਸਿਆ ਇਹੋ ਹੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੁੰਦੇ ਹਾਂ। ਤੇ ਵਿਆਹ ਦਾ ਜਿਹੜਾ ਬੰਧਨ ਹੈ ਉਹ ਜੇਕਰ ਸਾਨੂੰ ਇਹ ਸਮਝਾਉਂਦਾ, ਚਾਹੇ ਕਿਸੇ ਵੀ ਸੱਭਿਆਚਾਰ ਦੇ ਵਿੱਚ ਹੋਵੇ, ਮੈਨੂੰ ਲੱਗਦਾ ਕਿਸੇ ਵੀ ਧਰਮ ਦੇ ਵਿੱਚ ਹੋਵੇ, ਕਿਸੇ ਵੀ ਭਾਈਚਾਰੇ ਦੇ ਵਿੱਚ ਹੋਵੇ, ਤਾਂ ਉਹਨਾਂ ਦੀ ਜਿਹੜੇ ਕੁਛ ਇਹ ਰੋਹ ਰੀਤਾਂ ਜਿਹੜੀਆਂ ਉਹ ਅਸਲ ਦੇ ਵਿੱਚ ਇਸੇ ਜ਼ਿੰਮੇਵਾਰੀ ਦੇ ਅਹਿਸਾਸ ਵੱਲ ਇਸ਼ਾਰਾ ਕਰਦੀਆਂ ਹੋਣਗੀਆਂ। ਤੁਸੀਂ ਜੇ ਇਹਦੇ ਬਾਰੇ ਹੋਰ ਵਿਸਥਾਰ ਚ ਗੱਲ ਕਰਨੀ ਚਾਹੋ ਤਾਂ ਤੁਸੀਂ ਕੀ ਕਹੋਗੇ?
ਹਾਂਜੀ, ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੁੰਨੇ ਆ, ਮੇਰੇ ਜੋ ਜਿੰਨੇ ਮੈਂ ਇਨਸਾਨਾਂ ਦੇ ਨਾਲ ਅੱਜ ਤੱਕ ਮਿਲਿਆ ਆ, ਲੋਕਾਂ ਦੇ ਨਾਲ ਮਿਲਿਆ ਆ, ਉਹਨਾਂ ਦੇ ਵਿੱਚ ਬੈਠਿਆ, ਉਹਨਾਂ ਨੂੰ ਅਸੈਸ ਕੀਤਾ, ਉਹਨਾਂ ਦੀਆਂ ਸਿਚੁਏਸ਼ਨਸ ਦੇ ਬਾਰੇ ਸਮਝਿਆ ਆ, ਉਹਦੇ ਵਿੱਚ ਕਈ ਗੱਲਾਂ ਆਉਂਦੀਆਂ ਕਿ ਪਹਿਲਾਂ ਤਾਂ ਇਹ ਹੈ ਕਿ ਵਿਆਹ ਜਦੋਂ ਸਾਡਾ ਹੁੰਦਾ ਆ, ਵਿਆਹ ਦੇ ਵਿੱਚ ਵੀ ਵਿਆਹ ਦੇ ਵੀ ਕਈ ਤਰੀਕੇ ਨੇ ਕਹਿ ਲੋ। ਇੱਕ ਹੁੰਦੀ ਹੈ ਅਰੇਂਜ ਮੈਰਿਜ। ਅਰੇਂਜ ਮੈਰਿਜ ਦੇ ਵਿੱਚ ਹੁੰਦਾ ਕਿ ਬੇਟਾ ਜਾਂ ਬੇਟੀ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ, ਪੰਜਾਬ ਦੇ ਵਿੱਚ ਪਰਿਵਾਰ ਕਹਿੰਦੇ ਨੇ ਕਿ ਹੁਣ ਤੂੰ ਪੱਕਾ ਹੋ ਗਿਆ, ਤੇਰੀ ਪਰਮਾਨੈਂਟ ਰੈਜੀਡੈਂਸੀ ਹੋ ਗਈ ਆ, ਹੁਣ ਅਸੀਂ ਤੇਰੇ ਵਾਸਤੇ ਇੱਕ ਰਿਸ਼ਤਾ ਲੱਭ ਰਹੇ ਹਾਂ ਜਿਹੜਾ ਤੇਰੇ ਬਿਲਕੁਲ ਮੇਚ ਦਾ ਹੋਵੇ। ਹੁਣ ਜਦੋਂ ਕਹਿ ਦਿੰਦੇ ਆ ਕਿ ਅਸੀਂ ਰਿਸ਼ਤਾ ਲੱਭ ਰਹੇ, ਉਹਦੇ ਵਿੱਚ ਜੋ ਬੱਚਾ ਇੱਥੇ ਬੈਠਾ ਆ ਉਹਦੀ ਕੀ ਮਨਜ਼ੂਰੀ ਆ, ਉਹ ਕੀ ਸੋਚ ਰਿਹਾ ਕਿ ਮੇਰਾ ਜਿਹੜਾ ਲਾਈਫ ਪਾਰਟਨਰ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ, ਕਿ ਜਾਂ ਉਹ ਇਹ ਕਹਿ ਦਿੰਦਾ ਕਿ ਜੋ ਮੇਰੇ ਪਰਿਵਾਰ ਨੇ ਮੇਰੇ ਲਈ ਚੁਣ ਲਿਆ ਮੈਂ ਉਹਨੂੰ ਸਿਰ ਮੱਥੇ ਲਾ ਲੈਣਾ, ਜਾਂ ਕਿਤੇ ਉਹਦੇ ਵਿੱਚ ਕੁਛ ਇਹੋ ਜਿਹੀ ਅਣਗਹਿਲੀਆਂ ਵੀ ਹੋ ਜਾਂਦੀਆਂ ਕਿ ਜੇ ਬੱਚਾ ਇੱਥੇ ਬੈਠਾ ਆ ਉਹ ਬੱਚਾ ਕਹਿ ਦਿੰਦਾ ਕਿ ਦੋ ਚੀਜ਼ਾਂ ਹੁੰਦੀਆਂ ਆਪਣੇ ਵਿੱਚ, ਸੂਰਤ ਜਾਂ ਸੀਰਤ। ਕੀ ਅਸੀਂ ਸੂਰਤ ਨੂੰ ਮਹੱਤਤਾ ਦਿੰਦੇ ਹਾਂ ਆਪਣਾ ਨਵਾਂ ਰਿਸ਼ਤਾ ਬਣਾਉਣ ਦੇ ਲਈ, ਜਾਂ ਅਸੀਂ ਸੀਰਤ ਨੂੰ ਮਹੱਤਤਾ ਦਿੰਦੇ ਹਾਂ, ਜਾਂ ਅਸੀਂ ਸੂਰਤ ਤੇ ਸੀਰਤ ਦਾ ਦੋਨਾਂ ਦਾ ਸੁਮੇਲ ਦੇਖਦੇ ਹਾਂ। ਕੁਛ ਰਿਸ਼ਤਿਆਂ ਦੇ ਵਿੱਚ ਜਦੋਂ ਸਾਂਝੇ ਪਰਿਵਾਰ ਹੁੰਦੇ ਨੇ ਉਹਦੇ ਵਿੱਚ ਕਈ ਫੈਸਲੇ ਉਹ ਸਿਰਫ ਆਪਣੇ ਰਿਸ਼ਤੇਦਾਰੀਆਂ ਨਿਭਾਉਣ ਲਈ ਕਰ ਜਾਂਦੇ ਨੇ ਕਿ ਹਾਂ ਵੀ ਮੇਰੇ ਚਾਚੇ ਤਾਇਆਂ ਵੱਲੋਂ ਆਇਆ ਜਾਂ ਸਾਡੇ ਪ੍ਰਾਹੁਣੇ ਵੱਲੋਂ ਰਿਸ਼ਤਾ ਆਇਆ ਕਿ ਅਸੀਂ ਉਹ ਹੁਣ ਮੰਨਣਾ ਪੈਣਾ ਸਾਨੂੰ। ਉਹਦੇ ਵਿੱਚ ਉਹ ਬੱਚੇ ਦੀ ਮਰਜ਼ੀ ਬਹੁਤ ਘੱਟ ਦੇਖਦੇ। ਉਹਨਾਂ ਰਿਸ਼ਤਿਆਂ ਦੇ ਵਿੱਚ ਜਦੋਂ ਦੋ ਇਨਸਾਨਾਂ ਦਾ ਮੇਲ ਹੋ ਜਾਂਦਾ ਆ, ਉਹਨਾਂ ਨੂੰ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਵੀ ਨਹੀਂ ਮਿਲਦਾ, ਆਪਣੀ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦੇ, ਉਹ ਇੱਕ ਬੰਧਨ ਵਿੱਚ ਬੰਨ ਜਾਂਦੇ ਆ। ਫਿਰ ਆਪਾਂ ਜੇ ਸਮਰਪਣ ਦੀ ਗੱਲ ਕਰੀਏ, ਮੇਰੇ ਖਿਆਲ ਨਾਲ ਜਿੰਨਾ ਸਮਰਪਣ ਇੱਕ ਬੇਟੀ ਜਦੋਂ ਨਵੇਂ ਘਰ ਜਾਂਦੀ ਕਰਦੀ ਹੈ, ਉਨਾ ਹੀ ਸਮਰਪਣ ਇੱਕ ਬੇਟੇ ਨੂੰ ਵੀ ਕਰਨਾ ਪੈਂਦਾ, ਕਿਉਂਕਿ ਉਹਦੇ ਲਈ ਵੀ ਇੱਕ ਨਵਾਂ ਇਨਸਾਨ ਆਪਣੀ, ਉਹਦੇ ਲਈ ਵੀ ਇੱਕ ਨਵਾਂ ਪਰਿਵਾਰ ਹੈ ਸਾਹਮਣੇ, ਉਹਨੂੰ ਉਹਨਾਂ ਦੀਆਂ ਆਸਾਂ ਨੂੰ ਅਡੋਪਟ ਕਰਨਾ ਪੈਂਦਾ, ਉਹਨਾਂ ਦੇ ਬਾਰੇ ਸਮਝਣਾ ਪੈਂਦਾ, ਤੇ ਉਹਨੂੰ ਆਪਣੇ ਪਰਿਵਾਰ ਦਾ ਵੀ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਹੁਣ ਜਦੋਂ ਆਪਾਂ ਦੇਖਦੇ ਹਾਂ ਕਿ ਕੁਛ ਲੋਕ ਮੈਰਿਜ ਕਰਕੇ ਪੰਜਾਬ ਤੋਂ ਆਉਂਦੇ ਨੇ ਇੱਥੇ ਪ੍ਰਵਾਸ ਕਰਕੇ, ਕੁਛ ਇਹੋ ਜਿਹੇ ਨੇ ਕਿ ਜਦੋਂ ਸਾਡੇ ਕੋਲ ਪਰਮਾਨੈਂਟ ਰੈਜੀਡੈਂਸੀ ਹੋ ਜਾਂਦੀ ਹੈ ਤੇ ਤਾਂ ਮੈਰਿਜ ਪੰਜਾਬ ਇੰਡੀਆ ਜਾ ਕੇ ਕਰਵਾ ਕੇ ਆਉਂਦੇ ਨੇ, ਤੇ ਕੁਛ ਜਿਹੜੇ ਨੇ ਉਹ ਇੱਥੇ ਹੀ ਇੰਡੀਆ ਦੇ ਵਿੱਚ ਆਪਣਾ ਜੀਵਨ ਸਾਥੀ ਲੱਭਦੇ ਨੇ। ਕਿਉਂਕਿ ਪ੍ਰਵਾਸ ਜਦੋਂ ਤੁਸੀਂ ਇਸ ਮੁਲਕ ਦੇ ਵਿੱਚ ਬੈਠੇ ਆ ਨਾ, ਸਾਡੇ ਜਿਹੜੀ ਡਿਸੀਜਨ ਮੇਕਿੰਗ ਆ ਉਹਦੇ ਵਿੱਚ ਕਈ ਫੈਕਟਰ ਇਫੈਕਟ ਕਰਦੇ ਨੇ ਵਿਆਹ ਕਰਾਉਣ ਦੇ ਲਈ। ਕੁਛ ਬੱਚੇ ਇਹ ਸੋਚਦੇ ਨੇ ਕਿ ਹਾਂ ਮੈਂ ਜੀਵਨ ਸਾਥੀ ਲੱਭਣਾ ਆ, ਉਹ ਜੋਬ ਕਰਦਾ ਹੋਵੇ, ਉਹਨੂੰ ਆਸਟ੍ਰੇਲੀਅਨ ਕਲਚਰ ਬਾਰੇ ਪਤਾ ਹੋਵੇ, ਉਹਨੂੰ ਅਹਿਸਾਸ ਹੋਵੇ ਕਿ ਮੇਰੇ ਉੱਤੇ ਕਿੰਨੀਆਂ ਜਿੰਮੇਵਾਰੀਆਂ ਆ, ਤੇ ਉਹ ਮੇਰਾ ਕੰਮ ਦੇ ਨਾਲ ਨਾਲ ਹਰ ਚੀਜ਼ ਦੇ ਵਿੱਚ ਹੱਥ ਵਟਾਵੇ। ਇਹ ਆਪਾਂ ਬੇਟੀਆਂ ਦੀ ਵੀ ਗੱਲ ਕਰੀਏ ਤੇ ਬੇਟਿਆਂ ਦੀ ਵੀ ਗੱਲ ਕਰੀਏ, ਦੋਨਾਂ ਦਾ ਸੇਮ ਐਕਸਪੈਕਟੇਸ਼ਨ ਹੁੰਦੀਆਂ ਆਪਣੇ ਜੀਵਨ ਸਾਥੀ ਨਾਲ। ਇਹੀ ਚੀਜ਼ ਅੱਗੇ ਜਾ ਕੇ ਜੇ ਕਿਤੇ ਉਹ ਰਿਸ਼ਤਾ ਉਸ ਐਕਸਪੈਕਟੇਸ਼ਨ ਦੇ ਨਾਲ ਮੈਚਅਪ ਨਾ ਕਰਕੇ ਜੁੜੇ, ਤਾਂ ਉਥੋਂ ਹੀ ਛੋਟੀਆਂ ਛੋਟੀਆਂ ਗੱਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਹੁਣ ਜੇ ਬੇਟੀ ਇੰਡੀਆ ਤੋਂ ਆਈ ਹੈ, ਆਲਰੇਡੀ ਇੱਥੇ ਸੀਗਾ, ਉਹਦੇ ਨਾਲ ਮੈਰਿਜ ਹੋ ਜਾਂਦੀ ਹੈ, ਬੇਟੇ ਦੀਆਂ ਐਕਸਪੈਕਟੇਸ਼ਨ ਹੋਰ ਨੇ, ਇਨਸਾਨ ਉਹਨੇ ਕੁਛ ਗੱਲਾਂ ਕਹਿਤੀਆਂ, ਤਾਂ ਉਸੇ ਵੇਲੇ ਬੇਟੀ ਨੇ ਆਪਣੇ ਜੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ, ਉਹ ਜਿਹੜਾ ਪਰਿਵਾਰ ਆ ਉਹ ਇਸ ਮੁਲਕ ਦੇ ਵਿੱਚ ਨਹੀਂ ਬੈਠਾ, ਉਹਨੂੰ ਇਹਨਾਂ ਦੇ ਸਰਕਮਸਟਾਂਸਿਸ ਬਾਰੇ ਨਹੀਂ ਪਤਾ, ਉਹਨਾਂ ਨੇ ਉਹਨੂੰ ਸਲਾਹ ਉਸੇ ਤਰੀਕੇ ਨਾਲ ਦੇਣੀ ਆ ਜਿਸ ਜਗ੍ਹਾ ਤੇ ਉਹਨਾਂ ਦਾ ਐਕਸਪੀਰੀਅੰਸ ਆ। ਉਹ ਪੰਜਾਬ ਚ ਬੈਠੇ ਨੇ, ਉਹਨਾਂ ਨੇ ਉਸ ਮਾਹੌਲ ਦੇ ਹਿਸਾਬ ਨਾਲ ਹੀ ਆਪਣੀ ਬੇਟੀ ਨੂੰ ਸਲਾਹ ਦੇਣੀ। ਤੇ ਇਸੇ ਚੀਜ਼ ਤੋਂ ਮੇਰੇ ਖਿਆਲ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ, ਜਾਂ ਛੋਟੇ ਛੋਟੀਆਂ ਕਹਿ ਲੋ ਕਿ ਮਿਸਅੰਡਰਸਟੈਂਡਿੰਗ ਜਿਹੜੀਆਂ ਰਿਸ਼ਤੇ ਦੇ ਵਿੱਚ ਸ਼ੁਰੂ ਹੁੰਦੀਆਂ।
ਜੀ ਜੀ ਜੀ
ਬਿਲਕੁਲ। ਬਾਕੀ ਤੁਸੀਂ ਇਸ ਨੂੰ ਵਿਸਥਾਰ ਦੇ ਵਿੱਚ ਦੱਸ ਸਕਦੇ ਹੋ ਕਿ ਜੀ
ਜੀ ਸਫਲਕਲ ਦਿਓਲ ਸਾਹਿਬ, ਇੱਕ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਸੂਰਤ ਤੇ ਸੀਰਤ ਵਾਲੀ, ਹਨਾ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਅਣਗੌਲਿਆਂ ਕਰਦੇ ਹਾਂ ਇਸ ਚੀਜ਼ ਨੂੰ। ਕਈ ਵਾਰ ਅਸੀਂ ਸੂਰਤ ਦੀ ਜਿਹੜੀ ਗੱਲ ਆ ਉਹ ਜ਼ਿਆਦਾ ਕਰਦੇ ਹਾਂ, ਔਰ ਸਾਨੂੰ ਬੱਚਿਆਂ ਨੂੰ ਵੀ ਮੈਨੂੰ ਲੱਗਦਾ, ਚਾਹੇ ਉਹ ਲੜਕਾ ਚਾਹੇ ਲੜਕੀ ਹੈ, ਉਹਨਾਂ ਨੂੰ ਇਹ ਸਮਝਾਉਣ ਦੀ ਜਿਹੜੀ ਲੋੜ ਹੈ ਉਹ ਜ਼ਿਆਦਾ, ਕਿ ਜਿਹੜੀ ਸੀਰਤ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ, ਜਿਹੜੇ ਗੁਣ ਨੇ ਉਹਨਾਂ ਦਾ ਵਿਆਹ ਤੋਂ ਬਾਅਦ ਤੱਕ, ਕਿਉਂਕਿ ਜਿਹੜਾ ਵਿਆਹ ਲੰਮਾ ਸਮਾਂ ਨਿਭਣ ਦਾ ਰਾਜ਼ ਹੀ ਇਹ ਹੁੰਦਾ ਕਿ ਤੁਹਾਡੇ ਅੰਦਰ ਗੁਣ ਕਿੰਨੇ ਆ, ਹਨਾ, ਔਰ ਉਹਨਾਂ ਗੁਣਾਂ ਦੀ ਹੀ ਜਿਹੜੀ ਕਦਰ ਹੈ ਉਹ ਇੱਕ ਦੂਸਰੇ ਨੂੰ ਸਾਰੀ ਉਮਰ ਰਹਿੰਦੀ ਹੈ। ਤੇ ਜਦੋਂ ਅਸੀਂ ਕੱਲੀ ਸੀਰਤ ਵੇਖਦੇ ਹਾਂ, ਚਾਹੇ ਇਹ ਮਾਪਿਆਂ ਦੀਆਂ ਵੀ ਕੁਛ ਊਣਤਾਈਆਂ ਹੁੰਦੀਆਂ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇੱਥੋਂ ਬੱਚੇ ਦੇ ਵਿਆਹ ਦੇ ਲਈ ਉਹਦੇ ਉੱਤੇ ਦਬਾਅ ਪਾਇਆ ਜਾਂਦਾ ਵੀ ਤੇਰੀ ਉਮਰ ਹੋ ਗਈ ਹੈ, ਹਨਾ, ਤੂੰ PR ਹੋ ਗਿਆ, ਉਹਦੇ ਉੱਤੇ ਦਬਾਅ ਪਾਇਆ ਜਾ ਰਿਹਾ, ਚਾਹੇ ਇੱਥੇ ਕੁੜੀ ਹੈ ਉਹਦੇ ਉੱਤੇ ਵੀ ਇਸੇ ਤਰ੍ਹਾਂ ਦਾ ਦਬਾਅ ਜਿਹੜਾ ਉਹ ਪਾਇਆ ਜਾਂਦਾ ਹੈ, ਹਨਾ। ਔਰ ਉਸ ਤੋਂ ਬਾਅਦ ਜੇਕਰ ਉਹਦੇ ਤੋਂ ਥੋੜਾ ਬਹੁਤਾ ਪੁੱਛਿਆ ਜਾਂਦਾ ਵੀ ਤੂੰ ਕਿਹੋ ਜਿਹੀ ਚਾਹੁੰਦਾ ਹੈ, ਹਨਾ, ਤੇ ਜ਼ਿਆਦਾਤਰ ਉਸ ਫੈਸਲੇ ਦੇ ਵਿੱਚ ਜਿਹੜਾ ਪ੍ਰੈਸ਼ਰ ਹੁੰਦਾ ਆ ਉਹ ਪੇਰੈਂਟਸ ਦਾ ਕਈ ਵਾਰ ਬਣ ਜਾਂਦਾ ਹੈ, ਔਰ ਉਹਨਾਂ ਦੀਆਂ ਉਮੀਦਾਂ ਦੇ ਹਿਸਾਬ ਦੇ ਨਾਲ ਕਈ ਵਾਰ ਜਿਹੜੀ ਕੁੜੀ ਵਿਆਹ ਕੇ ਇੱਥੇ ਆਉਂਦੀ ਹੈ, ਹਨਾ, ਤੇ ਉਹ ਸ਼ਾਇਦ ਕੁਛ ਹੱਦ ਤੱਕ ਜਿਹੜੀ ਸਵੀਕਾਰ ਹੋ ਜਾਂਦੀ ਹੈ, ਪਰ ਕੁਛ ਚੀਜ਼ਾਂ ਜਿਹੜੀਆਂ ਸ਼ਾਇਦ ਉਸ ਲੜਕੇ ਦੇ ਮਨ ਦੇ ਵਿੱਚ ਜਾਂ ਫਿਰ ਉਸ ਲੜਕੀ ਦੇ ਮਨ ਦੇ ਵਿੱਚ ਜਿਹੜਾ ਵੀ ਮੁੰਡਾ ਉਹਦੇ ਲਈ ਚੁਣਿਆ ਗਿਆ ਉਹਦੇ ਪਰਿਵਾਰ ਵੱਲੋਂ, ਹਨਾ, ਜਦੋਂ ਕਹਿ ਲਓ ਕਿ ਜਦੋਂ ਅਸਲੀਅਤ ਦੇ ਨਾਲ ਵਾਹ ਪੈਂਦਾ, ਹਨਾ, ਫਿਰ ਉੱਥੇ ਕੁਛ ਨਾ ਕੁਛ ਜਿਹੜੀਆਂ ਗਲਤ ਫਹਿਮੀਆਂ ਜਿਹੜੀਆਂ ਉਹ ਸਾਹਮਣੇ ਉੱਭਰ ਕੇ ਆ ਜਾਂਦੀਆਂ। ਸੋ ਇਹ ਤੁਹਾਡੀ ਗੱਲ ਮੈਂ ਬਿਲਕੁਲ 100% ਮੰਨਦੀ ਹਾਂ, 100% ਮੰਨਦੀ ਹਾਂ ਕਿ ਇੱਥੇ ਸੂਰਤ ਦੇ ਨਾਲੋਂ ਵੀ ਜ਼ਿਆਦਾ ਜਿਹੜਾ ਸੀਰਤ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਚਾਹੇ ਉਹ ਪਰਿਵਾਰ ਵੱਲੋਂ ਹੈ ਚਾਹੇ ਉਹ ਮੁੰਡੇ ਜਾਂ ਕੁੜੀ ਵੱਲੋਂ ਹੈ। ਅੱਛਾ, ਤੁਸੀਂ ਇੱਕ ਗੱਲ ਕੀਤੀ ਹੈ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਓਨਾ ਹੀ ਸਮਰਪਣ ਕਰਨਾ ਪੈਂਦਾ, ਹਨਾ, ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਦਿਲ ਸਾਹਿਬ ਇਹ ਗੱਲ ਜਿਹੜੀ ਆ ਇਹ ਬੜੀ ਮੰਨਣ ਯੋਗ ਹੈ ਕਿ ਜਿਹੜੀ ਲੜਕੀ ਆ ਉਹ ਅਸਲ ਦੇ ਵਿੱਚ ਆਪਣਾ ਘਰ ਪਰਿਵਾਰ ਛੱਡ ਕੇ ਆ ਜਾਂਦੀ ਹੈ ਇੱਕ ਨਵੇਂ ਘਰ ਦੇ ਵਿੱਚ, ਤੇ ਉਸ ਨਵੇਂ ਘਰ ਦੇ ਵਿੱਚ ਉਹਨੇ ਹਮੇਸ਼ਾ ਰਹਿਣਾ ਇਹ ਸੋਚ ਕੇ ਆਉਂਦੀ ਹੈ। ਔਰ ਸਾਡੀਆਂ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਦਿਲ ਸਾਹਿਬ ਉਹ ਇਹ ਕਹਿੰਦੀਆਂ ਕਿ ਜਿਹੜੀ ਕੁੜੀ ਵਿਆਹ ਕੇ ਇੱਕ ਘਰ ਚਲੇ ਗਈ ਉਸ ਨੇ ਉਸ ਘਰ ਦੇ ਵਿੱਚ ਐਡਜਸਟ ਹੋਣਾ, ਹਰ ਤਰ੍ਹਾਂ ਉਸ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਣਾ, ਪਰਿਵਾਰ ਦੇ ਜੀ ਚਾਹੇ ਉਹ ਵੱਡਾ ਚਾਹੇ ਛੋਟਾ ਆਪਣੇ ਭੈਣ ਭਰਾ ਮੰਨਣਾ, ਮਾਂ ਬਾਪ ਮੰਨਣਾ ਆਪਣੇ ਸੱਸ ਸਹੁਰੇ ਨੂੰ। ਔਰ ਇਹ ਜਿਹੜੇ ਸਾਡੇ ਸੰਸਕਾਰ ਹੈ ਸਾਡੀਆਂ ਕਦਰਾਂ ਕੀਮਤਾਂ ਇਹ ਕਹਿੰਦੀਆਂ ਕਿ ਡੋਲੀ ਜਿਸ ਘਰ ਦੇ ਵਿੱਚ ਗਈ ਹੈ ਅਰਥੀ ਉਸੇ ਘਰ ਦੇ ਵਿੱਚੋਂ ਆਉਣੀ ਚਾਹੀਦੀ ਹੈ ਜੋ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ। ਪਰ ਸਮੇਂ ਨੇ ਕਰਵਟ ਬਦਲੀ ਹੈ, ਪੜ੍ਹਾਈ ਕਹਿ ਲਓ ਜਾਂ ਫਿਰ ਜਾਗਰੂਕਤਾ ਕਹਿ ਲਓ, ਇਸ ਚੀਜ਼ ਨੇ ਸਾਡੀਆਂ ਜਿਹੜੀਆਂ ਕੁੜੀਆਂ ਉਹਨਾਂ ਦੀ ਸੋਚ ਬਦਲੀ ਹੈ। ਔਰ ਪਹਿਲਾਂ ਜਿਹੜੇ ਇਹ ਸੰਸਕਾਰ ਜਿਹੜੀਆਂ ਕਦਰਾਂ ਕੀਮਤਾਂ ਸਾਡੇ ਸੱਭਿਆਚਾਰ ਦੇ ਵਿੱਚ ਸੀਗੀਆਂ, ਉਹਨਾਂ ਕਦਰਾਂ ਕੀਮਤਾਂ ਤੋਂ ਥੋੜਾ ਥੋੜਾ ਹੁਣ ਮੂੰਹ ਮੋੜਿਆ ਜਾਣ ਲੱਗ ਪਿਆ। ਹੁਣ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਕਰਦੀ ਹੈ ਕੁੜੀ, ਇੰਨੀ ਕੁ ਜਿਹੜੀ ਜ਼ਰੂਰਤ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ ਕੁੜੀਆਂ ਨੇ। ਸੋ ਇਹੀ ਕਾਰਨ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਪਰਿਵਾਰਾਂ ਦੇ ਵਿੱਚ ਥੋੜੀ ਬਹੁਤੀ ਜਿਹੜੀ ਖੜਕਣ ਦੀ ਜਿਹੜੀ ਉਹ ਆਵਾਜ਼ ਆ, ਖੜਕੇ ਦੀ ਜਿਹੜੀ ਆਵਾਜ਼ ਆ ਉਹ ਆ ਰਹੀ ਹੈ, ਯਾਨੀ ਕਿ ਖੜਾਕ ਹੋ ਰਿਹਾ। ਖੜਾਕ ਤਾਂ ਪਹਿਲਾਂ ਵੀ ਹੁੰਦੇ ਸੀ, ਹਨਾ, ਕਹਿੰਦੇ ਹੁੰਦੇ ਸੀ ਵੀ ਜਿੱਥੇ ਦੋ ਭਾਂਡੇ ਆ ਉਹ ਖੜਕਦੇ ਹੀ ਆ, ਪਰ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਜਿਹੜਾ ਖੜਾਕ ਹੈ ਇਹ ਬਹੁਤ ਉੱਚਾ ਹੋਣਾ ਸ਼ੁਰੂ ਹੋ ਗਿਆ। ਗੱਲ ਪਰਿਵਾਰਾਂ ਤੇ ਟੁੱਟਣ ਤੱਕ ਆ ਗਈ ਹੈ, ਰਿਸ਼ਤੇ ਜਿਹੜੇ ਆ ਉਹ ਧੜਕ ਰਹੇ ਆ। ਇਸ ਵੇਲੇ ਆਪਾਂ ਜਿਹੜੀ ਗੱਲਬਾਤ ਆ ਉਹ ਆਸਟ੍ਰੇਲੀਅਨ ਪਰਸਪੈਕਟਿਵ ਤੋਂ ਵੀ ਕਰ ਰਹੇ ਹਾਂ ਕਿ ਜਦੋਂ ਇੱਥੇ ਪ੍ਰਵਾਸ ਕਰਕੇ ਆਉਂਦੇ ਆ ਵਿਦਿਆਰਥੀ ਆਉਂਦੇ ਆ, ਵਿਦਿਆਰਥੀ ਪੱਕੇ ਹੋ ਜਾਂਦੇ ਆ, ਉਹਨਾਂ ਦਾ ਵਿਆਹ ਜਿਹੜਾ ਉਹ ਹੁੰਦਾ, ਕੁੜੀ ਚਾਹੇ ਉਥੋਂ ਆਈ ਹੋਵੇ ਚਾਹੇ ਇੱਥੇ ਉਹਦਾ ਵਿਆਹ ਹੋਇਆ ਹੋਵੇ, ਤਾਂ ਇੱਥੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਉਹ ਕੁੜੀਆਂ ਨੂੰ ਵੀ ਜਿਹੜੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਕੁੜੀਆਂ ਨੂੰ ਵੀ ਲੱਗਦਾ ਕਿ ਜਿਹੜਾ ਮੇਰਾ ਹਸਬੈਂਡ ਹੈ ਉਹ ਮੇਰੇ ਨਾਲ ਬਰਾਬਰ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਕੰਮ ਕਾਰ ਦੇ ਵਿੱਚ ਵੀ ਹਿੱਸਾ ਪਾਵੇ, ਹਨਾ, ਹੋਰ ਜ਼ਿੰਮੇਵਾਰੀਆਂ ਵੀ ਉਹ ਵੀ ਬਰਾਬਰ ਸੰਭਾਲੇ। ਸੋ ਇਹ ਹੈ ਵੀ ਬਹੁਤ ਜ਼ਰੂਰੀ ਹੈ ਜੇ ਇਸ ਸੱਭਿਆਚਾਰ ਦੇ ਵਿੱਚ ਅਸੀਂ ਰਹਿਣਾ। ਹੁਣ ਇੱਥੇ ਗੱਲ ਇਹ ਸਵਾਲ ਜਿਹੜਾ ਆ ਉਹ ਇਹ ਖੜਾ ਹੁੰਦਾ ਹੈ ਕਿ ਕੀ ਅਸੀਂ ਇਥੋਂ ਦੇ ਸੱਭਿਆਚਾਰ ਨੂੰ ਆਪਣੇ ਸੱਭਿਆਚਾਰ ਦੇ ਵਿੱਚ ਰਲਗੱਡ ਕਰਕੇ ਉਹਨੂੰ ਸਵੀਕਾਰ ਕਰਨ ਦੇ ਲਈ ਤਿਆਰ ਹੋ ਗਏ ਆ। ਜੇ ਅਸੀਂ ਚਾਹੁੰਦੇ ਹਾਂ ਕਿ ਪਰਿਵਾਰਾਂ ਦੇ ਵਿੱਚ ਵਿਆਹ ਤੋਂ ਬਾਅਦ ਉਹ ਜੋੜ ਮੇਲ ਜਿਹੜੀ ਉਹ ਇੱਕ ਬੌਂਡਿੰਗ ਆ ਦੋਵਾਂ ਜੀਆਂ ਦੀ ਉਹ ਇਸੇ ਤਰ੍ਹਾਂ ਬਰਕਰਾਰ ਰਹੇ, ਤਾਂ ਕੀ ਅਸੀਂ ਤਿਆਰ ਆ ਇਸ ਵੇਲੇ ਕਿ ਅਸੀਂ ਇਸ ਸੱਭਿਆਚਾਰ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਵੀ ਰਲਗੱਡ ਕਰਕੇ ਕੁਛ ਹੱਦ ਤੱਕ ਇਸ ਚੀਜ਼ ਨੂੰ ਇੱਕ ਸਮਝੌਤਾ ਲੈ ਕੇ ਚੱਲੀਏ?
ਜੀ, ਅਮਰਦੀਪ ਜੀ, ਇਹਦੇ ਵਿਚ ਮੇਰੇ ਖਿਆਲ ਨਾਲ ਆਪਾਂ ਜੇ ਸਵਾਲ ਆਪਣੇ ਦਰਸ਼ਕਾਂ ਤੋਂ ਪੁੱਛੀਏ ਤਾਂ ਸਾਨੂੰ ਉਹਦੇ ਵਿਚੋਂ ਆਪਣੇ ਸਵਾਲ ਦੇ ਕਈ ਜਵਾਬ ਮਿਲ ਜਾਣਗੇ ਕਿ ਜੋ ਬੱਚੇ ਇੱਥੇ ਆ ਕੇ ਸੈਟਲ ਹੋਣਗੇ ਜਾਂ ਜੋ ਬਜ਼ੁਰਗ ਇੱਥੇ ਆ ਕੇ ਸਾਡੇ ਤੋਂ ਪਹਿਲਾਂ ਵੀ ਸੈਟਲ ਹੋਏ ਸੀਗੇ ਕਿ ਉਹਨਾਂ ਦੀ ਸੋਚ ਕਿਸ ਤਰੀਕੇ ਦੇ ਨਾਲ ਬਦਲੀ ਕਿ ਜਦੋਂ ਉਹਨਾਂ ਨੇ ਪਰਿਵਾਰ ਇੱਥੇ ਬਣਾਇਆ ਜਾਂ ਉਹਨਾਂ ਨੇ ਉਥੋਂ ਪਰਿਵਾਰ ਲੈ ਕੇ ਪ੍ਰਵਾਸ ਕੀਤਾ ਤੇ ਜਦੋਂ ਉਹ ਇਸ ਨਵੇਂ ਕਲਚਰ ਦੇ ਵਿਚ ਆਏ ਜਿਹਨੂੰ ਅਸੀਂ ਵਾਈਜ਼ ਕਲਚਰ ਕਹਿੰਦੇ ਆ, ਕੀ ਅਸੀਂ ਉਹੀ ਕਦਰਾਂ ਕੀਮਤਾਂ ਇਸ ਮੁਲਕ ਦੇ ਵਿਚ ਆ ਕੇ ਮੇਨਟੇਨ ਰੱਖ ਸਕੇ ਜਾਂ ਸਾਨੂੰ ਉਹਨਾਂ ਨੂੰ ਅਡੋਪਟ ਕਰਕੇ ਸਾਨੂੰ ਚੇਂਜ ਨਹੀਂ ਪਏ ਆਪਣੇ ਲਾਈਫ ਸਟਾਈਲ ਦੇ ਵਿਚ। ਹੁਣ ਜਿਸ ਤਰ੍ਹਾਂ ਆਪਾਂ ਸਮਰਪਣ ਦੀ ਤੁਸੀਂ ਗੱਲ ਕੀਤੀ ਹੈ, ਸਮਰਪਣ ਦੇ ਵਿਚ ਜਦੋਂ ਸਾਂਝਾ ਪਰਿਵਾਰ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਵਿਚ, ਆਪਾਂ ਕਹਿ ਦਿੰਦੇ ਕਿ ਬੇਟੀ ਇੱਕ ਲੜਕੀ ਹੈ ਉਹ ਆਪਣਾ ਪਰਿਵਾਰ ਛੱਡ ਕੇ ਇੱਕ ਨਵੇਂ ਪਰਿਵਾਰ ਦੇ ਵਿਚ ਆਈ ਹੈ, ਉਹਨੂੰ ਐਡਜਸਟ ਕਰਨਾ ਪਿਆ, ਉਹਨੂੰ ਸਾਰਾ ਸਮਰਪਣ ਉਹਦੇ ਵੱਲ, ਮਤਲਬ ਇੱਕ ਝੁਕਾਵ ਹੋ ਜਾਂਦਾ। ਇੱਕ ਸਮਾਜਿਕ ਤੌਰ ਤੇ ਵੀ ਆਪਾਂ ਇਹੀ ਗੱਲ ਕਰਦੇ ਹਾਂ ਕਿ ਲੜਕੀਆਂ ਨੂੰ ਜ਼ਿਆਦਾ ਸਮਰਪਣ ਕਰਨਾ ਪੈਂਦਾ, ਪਰ ਮੇਰਾ ਸਵਾਲ ਹਮੇਸ਼ਾ ਇੱਕ ਹੀ ਰਿਹਾ ਕਿ ਜਿਸ ਤਰ੍ਹਾਂ ਇੱਕ ਲੜਕੀ ਸਾਰਾ ਆਪਣਾ ਪਰਿਵਾਰ ਛੱਡ ਕੇ ਇੱਕ ਪਰਿਵਾਰ ਦੇ ਵਿਚ ਆ ਕੇ ਵਸਦੀ, ਇੱਕ ਸਾਂਝੇ ਪਰਿਵਾਰ ਦੇ ਵਿਚ ਆ ਕੇ ਵਸਦੀ ਹੈ, ਜਿਸ ਲੜਕੇ ਦੇ ਨਾਲ ਉਹਦੀ ਮੈਰਿਜ ਹੁੰਦੀ, ਕਿਉਂਕਿ ਲੜਕੀ ਨੇ ਆਪਣਾ ਸਾਰਾ ਬੋਝ, ਆਪਣੇ ਸਾਚਾਵ, ਆਪਣੀਆਂ ਸਾਰੀਆਂ ਸ਼ਿਕਾਇਤਾਂ ਉਹ ਸਿਰਫ ਇੱਕ ਇਨਸਾਨ ਦੇ ਨਾਲ ਸ਼ੇਅਰ ਕਰਦੀ ਹੈ ਤੇ ਉਸ ਇਨਸਾਨ ਦੇ ਉੱਤੇ, ਉਸ ਲੜਕੇ ਦੇ ਉੱਤੇ ਉਦੋਂ ਓਨਾ ਕੁ ਪ੍ਰੈਸ਼ਰ ਹੁੰਦਾ ਕਿ ਮੈਂ ਇਹਨੂੰ ਵੀ ਖੁਸ਼ ਰੱਖਣਾ ਤੇ ਮੈਂ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖਣਾ ਤੇ ਮੈਂ ਇਹਨਾਂ ਦਾ ਤਾਲਮੇਲ ਕਿੱਦਾਂ ਕਰਾਂ ਕਿ ਇਹਦੀ ਇੱਜ਼ਤ ਮੇਰੇ ਪਰਿਵਾਰ ਦੇ ਵਿਚ ਪੂਰੇ ਉਸ ਲੈਵਲ ਤੇ ਬਣੀ ਰਹੇ। ਇਸ ਕਰਕੇ ਮੈਂ ਪਹਿਲੇ ਗੱਲ ਕੀਤੀ ਸੀ ਕਿ ਸਮਰਪਣ ਦੋਨੋਂ ਪਾਸਿਆਂ ਤੋਂ ਬਰਾਬਰ ਹੁੰਦਾ ਆ। ਉਹਦੇ ਵਿਚ ਕੀ ਹੁੰਦਾ ਕਿ ਅਸੀਂ ਸਮਾਜਿਕ ਤੌਰ ਤੇ, ਕਿਉਂਕਿ ਜਿਹੜੀ ਪ੍ਰੋਬੇਬਿਲਿਟੀ ਹੁੰਦੀ ਆ ਆਪਾਂ ਲੜਕੀ ਦੇ ਵੱਲ ਦੇਖਦੇ ਹਾਂ ਕਿਉਂਕਿ ਲੜਕੀ ਸਾਰਾ ਪਰਿਵਾਰ ਛੱਡ ਕੇ ਆਉਂਦੀ ਹੈ, ਜਿਹੜਾ ਮਾਡਰਨ ਟਾਈਮ ਦੇ ਵਿਚ ਹੁਣ ਕਿਉਂਕਿ ਸਾਂਝੇ ਪਰਿਵਾਰ ਬਹੁਤ ਘੱਟ ਰਹਿ ਗਏ ਨੇ, ਇਕਹਿਰੇ ਪਰਿਵਾਰ ਜ਼ਿਆਦਾ ਨੇ, ਜਾਂ ਜਿਹੜੇ ਸਾਂਝੇ ਪਰਿਵਾਰਾਂ ਦੇ ਵਿਚ ਮੈਰਿਜਸ ਹੁੰਦੀਆਂ ਪੰਜਾਬ ਦੇ ਵਿਚ, ਉਹ ਵੀ ਐਜ ਏ ਇਕਹਿਰੇ ਪਰਿਵਾਰ, ਲੜਕਾ ਤੇ ਲੜਕੀ ਜਦੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਦੇ ਵਿਚ ਆਉਂਦੇ ਨੇ, ਉਹਨਾਂ ਨੂੰ ਫਿਰ ਤੋਂ ਉਹਨਾਂ ਦੀ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਆ। ਉਹ ਜਿਹੜੀ ਜ਼ਿੰਦਗੀ ਜਦੋਂ ਸ਼ੁਰੂ ਕਰਦੇ ਨੇ ਉਹਦੇ ਵਿਚ ਉਹਨਾਂ ਦੇ ਪਰਿਵਾਰ ਜਿਹੜੇ ਵੱਖੋ ਵੱਖਰੇ ਹੁੰਦੇ ਨੇ, ਪੰਜਾਬ ਚ ਬੈਠੇ ਨੇ, ਉਹ ਆਪੋ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨਾਂ ਨੂੰ ਸਲਾਹ ਦਿੰਦੇ ਰਹਿੰਦੇ ਨੇ ਕਿ ਤੁਸੀਂ ਆਹ ਕਰ ਲੋ, ਤੁਸੀਂ ਆਹ ਫੈਸਲਾ ਕਰ ਲੋ। ਸਵਾਲ ਮੈਂ ਦਰਸ਼ਕਾਂ ਨੂੰ ਵੀ ਹਮੇਸ਼ਾ ਸਿਰਫ ਇਹੀ ਪੁੱਛਣਾ ਚਾਹਾਂਗਾ ਕਿ ਜਦੋਂ ਤੁਸੀਂ ਪ੍ਰਵਾਸ ਕਰਕੇ ਇਸ ਮੁਲਕ ਦੇ ਵਿਚ ਆ ਗਏ, ਕੀ ਤੁਸੀਂ ਇਸ ਮੁਲਕ ਦੇ ਸਭਿਆਚਾਰ ਨੂੰ ਅਡੋਪਟ ਕਰ ਲਿਆ, ਜਾਂ ਤੁਸੀਂ ਆਪਣੀਆਂ ਕਦਰਾਂ ਕੀਮਤਾਂ ਨੂੰ ਨਾਲ ਰੱਖ ਕੇ ਕੀ ਆਪਸ ਦੇ ਵਿਚ ਬੈਠ ਕੇ ਕੋਈ ਵੀ ਫੈਸਲਾ ਕਰਨ ਲੱਗੇ ਤੁਸੀਂ ਆਪਣਾ ਪਰਿਵਾਰ ਸਮਝ ਕੇ ਸਲਾਹ ਕਰਦੇ ਹੋ, ਜਾਂ ਤੁਸੀਂ ਸਟਿਲ ਪੰਜਾਬ ਦੇ ਵਿਚ ਬੈਠੇ ਆਪਣੇ ਪਰਿਵਾਰ ਦੇ ਜਿਹੜਾ ਹਿੱਸਾ ਆ ਤੁਹਾਡਾ, ਉਹਨਾਂ ਨੂੰ ਸਟਿਲ ਆਪਣੇ ਫੈਸਲੇ ਦੇ ਵਿਚ ਇਨਵੋਲਵ ਕਰਦੇ ਹੋ? ਕਿਉਂਕਿ ਜਿਹੜੇ ਝਗੜਿਆਂ ਦੇ ਜੜ ਆ, ਜਿੱਥੇ ਮਿਸ ਅੰਡਰਸਟੈਂਡਿੰਗ ਸ਼ੁਰੂ ਹੁੰਦੀ ਆ, ਉਹ ਇਹ ਹੁੰਦੀ ਕਿ ਜਦੋਂ ਦੋ ਇਨਸਾਨ ਗੱਲ ਕਰਦੇ ਨੇ ਜਾਂ ਦੋ ਇਨਸਾਨਾਂ ਨੇ ਕੋਈ ਫੈਸਲਾ ਕਰਨਾ ਆ, ਆਪਣੇ ਲਈ ਸਾਂਝਾ ਫੈਸਲਾ ਕਰਨਾ ਆ, ਜਿੱਥੇ ਥਰਡ ਪਾਰਟੀ ਇਨਵੋਲਵ ਹੋ ਜਾਂਦੀ ਆ, ਉੱਥੇ ਮਿਸ ਅੰਡਰਸਟੈਂਡਿੰਗ ਸ਼ੁਰੂ ਹੁੰਦੀ ਆ। ਸਾਨੂੰ ਆਪਣੇ ਆਪ ਨੂੰ ਇੰਨੇ ਕੁ ਮੈਚਿਓਰ ਕਰਨਾ ਪੈਣਾ ਕਿ ਜੇ ਅਸੀਂ ਵਿਆਹ ਦੇ ਬੰਧਨ ਚ ਬੰਧ ਗਏ, ਅਸੀਂ ਚਾਰ ਲਾਵਾਂ ਦਾ ਮਤਲਬ ਸਮਝਦੇ ਆ, ਅਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਆ, ਤੇ ਜਿਹੜੇ ਸਾਡੇ ਫੈਸਲੇ ਆ ਉਹ ਸਾਡੇ ਦੋਨਾਂ ਦੀ ਸਲਾਹ ਦੇ ਨਾਲ ਹੀ ਹੋਣੇ ਚਾਹੀਦੇ ਆ।
ਜੀ
ਜੀ
ਬਿਲਕੁਲ ਬਿਲਕੁਲ ਦਿਓਲ ਸਾਹਿਬ, ਔਰ ਤੁਹਾਡੀ ਇੱਕ ਗੱਲ ਜਿਹੜੀ ਤੁਸੀਂ ਕਿਹਾ ਵੀ ਜਿਹੜਾ ਨੌਜਵਾਨ ਲੜਕਾ ਹੁੰਦਾ ਹੈ ਨਾ, ਜ਼ਿੰਮੇਵਾਰੀ ਉਹਦੀ ਬਹੁਤ ਜ਼ਿਆਦਾ ਵੱਧ ਜਾਂਦੀ ਆ, ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤੀ ਪ੍ਰਗਟਾਉਣੀ ਆ। ਅਸਲ ਦੇ ਵਿੱਚ ਕੀ ਆ ਕਿ ਅਸਲ ਚ ਸਮਾਜ ਦੀ ਜਦੋਂ ਅਸੀਂ ਗੱਲ ਕਰਦੇ ਆ ਵੀ ਜਿਹੜਾ ਪੰਜਾਬੀ ਸਮਾਜ ਆ ਉਹਦੇ ਵਿੱਚ ਅਕਸਰ ਗੱਲ ਕੀਤੀ ਜਾਂਦੀ ਆ ਜਿਹੜੀ ਸਮਾਜ ਦੀ ਵੀ ਮਰਦ ਪ੍ਰਧਾਨ ਸਮਾਜ ਆ, ਸੋ ਇਸ ਕਰਕੇ ਅਸੀਂ ਸੋਚਣਾ ਹੀ ਏਦਾਂ ਸ਼ੁਰੂ ਕਰ ਦਿੱਤਾ ਕਿ ਜਿਹੜੀ ਕੁੜੀ ਆ ਉਹ ਤਿਆਗ ਜ਼ਿਆਦਾ ਕਰਦੀ ਆ। ਪਰ ਸਾਡੇ ਜਿਹੜੇ ਸਰੋਤੇ ਜਿਹੜੇ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਆ, ਮੈਨੂੰ ਲੱਗਦਾ ਕਿ ਉਹਨਾਂ ਦੀ ਵੀ ਸ਼ਮੂਲੀਅਤ ਜ਼ਰੂਰੀ ਹੈ। ਉਹਨਾਂ ਨੂੰ ਕੀ ਲੱਗਦਾ ਕਿ ਵਾਕਈ ਜਿਹੜਾ ਲੜਕੇ ਦਾ ਤਿਆਗ ਘੱਟ ਹੈ, ਲੜਕੇ ਦਾ ਸਮਰਪਣ ਘੱਟ ਹੈ? ਕਿਉਂਕਿ ਤੁਸੀਂ ਇੱਕ ਪੁਆਇੰਟ ਬੜਾ ਕਲੀਅਰ ਕੀਤਾ ਇੱਥੇ ਕਿ ਜਿਹੜਾ ਲੜਕਾ ਹੈ ਉਹ ਉਹੀ ਸਮਝਦਾਰ ਹੈ, ਉਹੀ ਸੂਝਵਾਨ ਹੈ ਜਿਹੜਾ ਇਹ ਸੋਚਦਾ ਹੈ ਕਿ ਮੈਂ ਇਸ ਨਵੀਂ ਆਈ ਦੀ ਇੱਜ਼ਤ ਵੀ ਆਪਣੇ ਪਰਿਵਾਰ ਦੇ ਅੱਗੇ ਬਣਾ ਕੇ ਰੱਖਣੀ ਹੈ। ਹੁਣ ਉਹ ਜਿਹੜੀ ਨਵੀਂ ਵਿਆਹੀ ਆਈ ਕੁੜੀ ਹੈ ਹਨਾ ਓਹਨੇ ਪਰਿਵਾਰ ਦੇ ਵਿਚ ਕਿਸ ਤਰ੍ਹਾਂ ਦੇ ਮਾਹੌਲ ਦੇ ਵਿਚ ਆਪਣੇ ਆਪ ਨੂੰ ਢਾਲਿਆ ਔਰ ਕਿੰਨੀ ਕ ਉਹ ਜਜ਼ਬਾਤੀ ਤੌਰ ਤੇ ਉਸ ਆਪਣੇ ਪਤੀ ਦੇ ਨਾਲ ਜੁੜੀ ਹੈ ਜਿਹਨੂੰ ਆਪਣੇ ਪਤੀ ਦੀ ਇੱਜ਼ਤ ਦਾ ਵੀ ਖਿਆਲ ਹੈ ਜਿਹਨੂੰ ਉਸ ਦੇ ਪਰਿਵਾਰ ਦੀ ਇੱਜ਼ਤ ਦਾ ਵੀ ਖਿਆਲ ਹੈ ਸੋ ਇੱਥੇ ਨੌਜਵਾਨ ਲੜਕਾ ਜਿਹੜਾ ਉਹਦੀ ਜਿਹੜੀ ਸਮਝਦਾਰੀ ਹੈ ਉਹ ਬਹੁਤ ਵੱਡੀ ਹੋ ਜਾਂਦੀ ਹੈ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਉਹਨੇ ਆਪਣੇ ਪਰਿਵਾਰ ਦੇ ਸਾਹਮਣੇ ਵੀ ਆਪਣੀ ਉਸ ਵਹੁਟੀ ਦੀ ਇੱਜ਼ਤ ਬਣਾਉਣੀ ਆ ਹੁਣ ਦੋਨਾਂ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਆ ਉਹ ਉਸ ਲੜਕੇ ਦੇ ਉੱਤੇ ਵੀ ਹੁੰਦਾ ਕਿਉਂਕਿ ਉਹਨੇ ਆਪਣੀ ਘਰ ਵਾਲੀ ਨੂੰ ਵੀ ਸੁਣਨਾ ਉਹਨੇ ਆਪਣੀ ਆਪਣੇ ਪਰਿਵਾਰ ਨੂੰ ਵੀ ਸੁਣਨਾ ਹੁਣ ਛੋਟੀ ਜਿਹੀ ਗਲਤ ਫਹਿਮੀ ਕਈ ਵਾਰ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਬਜਾਏ ਅਸੀਂ ਆਪਣੇ ਪਿਛਲੇ ਪਰਿਵਾਰਾਂ ਦੇ ਵਿੱਚ ਫੋਨ ਕਰਕੇ ਉਸ ਗਲਤ ਫਹਿਮੀ ਨੂੰ ਵੱਡੀ ਬਣਾਉਣ ਦੀ ਕੋਸ਼ਿਸ਼ ਚ ਲੱਗ ਜਾਈਏ ਉਸ ਤੋਂ ਵੀ ਪਹਿਲਾਂ ਜ਼ਰੂਰਤ ਇਹ ਹੁੰਦੀ ਹੈ ਕਿ ਅਸੀਂ ਆਪਣੇ ਪੱਧਰ ਤੇ ਉਸ ਨੂੰ ਸੁਲਝਾਉਣ ਦੇ ਲਈ ਕਿੰਨਾ ਕੁ ਯਤਨ ਕੀਤਾ ਕਿੰਨੀ ਕੁ ਕੋਸ਼ਿਸ਼ ਕੀਤੀ ਕਿ ਉਹ ਗਲਤ ਫਹਿਮੀ ਜੇ ਸਾਡੇ ਆਪਣੇ ਆਪ ਚ ਹੀ ਹੋਈ ਮੰਨ ਲਓ ਦੋਵੇਂ ਕੰਮ ਕਰਦੇ ਆ ਇੱਕ ਜੇ ਉਦਾਹਰਨ ਦੇ ਤੌਰ ਤੇ ਲਈਏ ਦੋਵੇਂ ਕੰਮ ਕਰਦੇ ਆ ਦੋਵੇਂ ਲੇਟ ਆਉਂਦੇ ਆ ਹਨਾ ਔਰ ਜਿਹੜੀ ਕੁੜੀ ਹੈ ਉਹਨੇ ਓਨਾ ਜ਼ਿਆਦਾ ਪਿਛਲੇ ਘਰ ਦੇ ਵਿੱਚ ਕੰਮ ਨਹੀਂ ਕੀਤਾ ਹੋਇਆ ਔਰ ਉਹ ਆ ਕੇ ਓਨੀ ਜ਼ਿੰਮੇਵਾਰੀ ਨਹੀਂ ਸਮਝਦੀ ਵੀ ਉਹਨੇ ਜਿਹੜਾ ਖਾਣਾ ਬਣਾਉਣਾ ਹੈ ਹਨਾ ਤਾਂ ਇੱਥੇ ਕੀ ਹੁੰਦਾ ਕਿ ਗੱਲਾਂ ਛੋਟੀਆਂ ਛੋਟੀਆਂ ਹੀ ਹੁੰਦੀਆਂ ਜੇ ਇੱਕ ਦਿਨ ਖਾਣਾ ਨਹੀਂ ਬਣਿਆ ਦੋ ਦਿਨ ਖਾਣਾ ਨਹੀਂ ਬਣਿਆ ਤਾਂ ਉਹ ਛੋਟੀ ਜਿਹੀ ਇੱਕ ਜਿਹੜੀ ਗਲਤੀ ਉਹ ਬਹੁਤ ਵੱਡੀ ਬਣ ਜਾਂਦੀ ਹੈ ਉਹ ਗਲਤੀ ਵੀ ਨਹੀਂ ਹੁੰਦੀ ਅਸਲ ਦੇ ਵਿੱਚ ਉਹ ਅਸਲ ਦੇ ਵਿੱਚ ਉਸ ਦਾ ਅਹਿਸਾਸ ਕਰਾਉਣ ਦੀ ਜਿਹੜੀ ਹੈ ਇੱਕ ਵੱਡੀ ਲੋੜ ਹੁੰਦੀ ਹੈ ਕਿ ਕਿਸ ਢੰਗ ਦੇ ਨਾਲ ਉਹ ਲੜਕੇ ਨੇ ਅਹਿਸਾਸ ਕਰਾਉਣਾ ਜਾਂ ਫਿਰ ਇੱਕ ਦੂਸਰੀ ਜਿਹੜੀ ਜ਼ਿੰਮੇਵਾਰੀ ਜਿੱਦਾਂ ਹਸਬੈਂਡ ਦੀ ਹੈ ਪਤੀ ਦੀ ਹੈ ਕਿ ਉਹਨੇ ਆਪਣੀ ਘਰ ਵਾਲੀ ਦੀਆਂ ਛੋਟੀਆਂ ਛੋਟੀਆਂ ਲੋੜਾਂ ਦਾ ਧਿਆਨ ਰੱਖਣਾ ਉਹ ਛੋਟੀਆਂ ਛੋਟੀਆਂ ਲੋੜਾਂ ਕੀ ਹੈ ਉਹ ਉਹਨੂੰ ਸਮਝਣੀਆਂ ਪੈਣੀਆਂ ਸੋ ਦੋਨਾਂ ਪਾਸਿਓਂ ਅਹਿਸਾਸ ਜਦੋਂ ਤੱਕ ਨਹੀਂ ਹੁੰਦਾ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਣਗੌਲੀਆਂ ਰਹਿ ਜਾਂਦੀਆਂ ਪਰ ਉਹ ਅਣਗੌਲੀਆਂ ਰਹੀਆਂ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਗਲਤ ਫਹਿਮੀਆਂ ਬਣਦੀਆਂ ਔਰ ਉਹ ਗਲਤ ਫਹਿਮੀਆਂ ਜਦੋਂ ਪਰਿਵਾਰਾਂ ਦੇ ਵਿੱਚ ਪਹੁੰਚਦੀਆਂ ਪਿਛਲੇ ਪਰਿਵਾਰਾਂ ਤੱਕ ਉਹਦੀ ਗੱਲਬਾਤ ਜਿਹੜੀ ਉਹ ਪਹੁੰਚ ਜਾਂਦੀ ਆ ਤਾਂ ਫਿਰ ਇਹ ਟੁੱਟ ਭੱਜ ਜਿਹੜੀ ਆ ਬਹੁਤ ਵੱਡੀ ਬਣ ਜਾਂਦੀ ਆ ਸੋ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਤੁਹਾਡੀ ਕਿ ਜਿਹੜਾ ਲੜਕਾ ਹੈ ਅਸਲ ਦੇ ਵਿੱਚ ਉਹਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਆ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਹੁਣ ਇੱਥੇ ਅਸੀਂ ਗੱਲ ਕਰਦੇ ਹਾਂ ਕਿ ਜੇ ਲੜਕੇ ਦੀ ਜਿਹੜੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਤਾਂ ਆਪਣੇ ਜਿਹੜੇ ਹੁਣ ਮਾਡਰਨ ਸਮਾਜ ਦੀ ਅਸੀਂ ਗੱਲ ਕਰਦੇ ਹਾਂ ਆਧੁਨਿਕ ਸਮਾਜ ਦੀ ਗੱਲ ਕਰਦੇ ਹਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਾਡਾ ਜਿਹੜਾ ਭਾਈਚਾਰਾ ਰਹਿ ਰਿਹਾ ਉਸ ਭਾਈਚਾਰੇ ਨੇ ਸਿਰਜਿਆ ਹੋਇਆ ਸਮਾਜ ਹੈ ਉਸ ਸਮਾਜ ਦੇ ਵਿੱਚ ਜਿਹੜਾ ਨੌਜਵਾਨ ਹੈ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਹਨਾ ਉਹਨਾਂ ਦੀਆਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਆਪਣੀ ਸਿਆਣਪ ਆਪਣੀ ਸੂਝਵਾਨਤਾ ਜਿਹੜੀ ਹੈ ਕਿਉਂਕਿ ਉਹਨਾਂ ਦੇ ਸੂਝਵਾਨ ਹੋਣਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਲਈ ਜ਼ਿੰਮੇਵਾਰ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਉਹਨਾਂ ਦੇ ਲਈ ਸਿਆਣੇ ਹੋਣਾ ਬਹੁਤ ਜ਼ਰੂਰੀ ਹੈ ਇਸ ਰਿਸ਼ਤੇ ਨੂੰ ਬਣਾਈ ਰੱਖਣ ਦੇ ਲਈ ਇੱਥੇ ਆਪਾਂ ਦਰਸ਼ਕਾਂ ਤੋਂ ਜਾਣਨਾ ਚਾਹਾਂਗੇ ਕਿ ਆਪਣੇ ਸੱਭਿਆਚਾਰਕ ਪਿਛੋਕੜ ਦੇ ਵਿੱਚ ਜਿਹੜੇ ਕਾਰਨ ਇਹਦੇ ਲਈ ਜ਼ਿੰਮੇਵਾਰ ਰਹਿੰਦੇ ਆ ਕਿ ਵਿਆਹ ਜਿਹੜੇ ਆ ਉਹ ਟੁੱਟਣ ਦੇ ਕੰਢੇ ਆ ਜਾਂਦੇ ਆ ਔਰ ਉਹਦੇ ਵਿੱਚ ਤੀਜੀ ਧਿਰ ਦੀ ਗੱਲ ਤਕਦੀਰ ਦਿਓਲ ਹੋਰਾਂ ਨੇ ਕੀਤੀ ਹੈ ਕਿ ਤੀਜੀ ਧਿਰ ਜਿੱਥੇ ਆ ਜਾਂਦੀ ਹੈ ਉੱਥੇ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਉੱਥੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਆਉਂਦੀ ਹੈ ਉੱਥੇ ਰਿਸ਼ਤੇ ਟੁੱਟਦੇ ਆ ਭੱਜਦੇ ਆ ਔਰ ਉਸ ਤੋਂ ਬਾਅਦ ਫਿਰ ਜਿਹੜੀ ਖਲਬਲੀ ਮੱਚਦੀ ਹੈ ਜ਼ਿੰਦਗੀ ਦੇ ਵਿੱਚ ਉਹ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਖਲਾ ਜਿਹੜਾ ਆ ਉਹ ਪੈਦਾ ਕਰ ਦਿੰਦੀ ਹੈ ਔਰ ਉਹ ਜਿਹੜਾ ਖਲਾ ਆ ਉਹ ਕਦੋਂ ਪੈਦਾ ਹੁੰਦਾ ਇੱਕ ਨਵਾਂ ਵਰਡ ਜਿਹੜਾ ਦਿਓਲ ਸਾਹਿਬ ਇਸ ਵੇਲੇ ਬੜਾ ਪ੍ਰਚਲਿਤ ਹੋ ਰਿਹਾ ਫੈਮਿਲੀ ਵਾਇਲੈਂਸ ਦਾ ਸੋ ਖਲਾ ਜਿਹੜਾ ਆ ਫੈਮਿਲੀ ਵਾਇਲੈਂਸ ਤੋਂ ਬਾਅਦ ਪੈਦਾ ਹੋ ਜਾਂਦਾ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪਰ ਅੱਜ ਦੇ ਇਸ ਸਿਲਸਿਲੇ ਨੂੰ ਜੇ ਅਸੀਂ ਰੋਕਾਂਗੇ ਉਸ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਇਸ ਸਾਰੀ ਗੱਲਬਾਤ ਦਾ ਸਾਰ ਕਿਉਂਕਿ ਇਸ ਗੱਲਬਾਤ ਨੂੰ ਜੇ ਅਸੀਂ ਹੋਰ ਅੱਗੇ ਲੈ ਕੇ ਜਾਈਏ ਤਾਂ ਇਹ ਬਹੁਤ ਜ਼ਿਆਦਾ ਵਿਸ਼ਾਲ ਇੱਕ ਡਿਸਕਸ਼ਨ ਮੰਗਦਾ ਇਹ ਜਿਹੜਾ ਵਿਸ਼ਾ ਇਹੋ ਜਿਹਾ ਪਰ ਅਸੀਂ ਇਸ ਨੂੰ ਬਹੁਤਾ ਲੰਬਾ ਨਹੀਂ ਲੈ ਕੇ ਜਾਵਾਂਗੇ, ਪਰ ਇਸ ਤੋਂ ਵੀ ਪਹਿਲਾਂ ਤੁਹਾਡੀ ਜਿਹੜੀ ਟਿੱਪਣੀ ਆ ਮੈਂ ਜ਼ਰੂਰ ਚਾਹੂੰਗੀ ਕਿ ਜਿਹੜਾ ਇੱਕ ਨਵਾਂ ਵਰਡ ਸਾਡੇ ਸੱਭਿਆਚਾਰ ਦੇ ਵਿੱਚ ਪ੍ਰਚਲਿਤ ਹੋ ਰਿਹਾ, ਚਾਹੇ ਇੱਥੋਂ ਦੇ ਸੱਭਿਆਚਾਰ ਚ ਕਹਿ ਲਈਏ ਜਾਂ ਸਾਡੇ ਆਪਣੇ ਸੱਭਿਆਚਾਰ ਚ ਕਹਿ ਲਈਏ, ਇਹ ਨਵਾਂ ਵਰਡ ਇਸ ਵਿਆਹ ਨੂੰ ਜ਼ਰੂਰ ਪ੍ਰਭਾਵਿਤ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ।
ਹਾਂਜੀ ਬਿਲਕੁਲ, ਮੈਂ ਇਸ ਤੋਂ ਵੀ ਪਹਿਲਾਂ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ, ਜਿਹੜੇ ਦਰਸ਼ਕ ਸਾਨੂੰ ਸੁਣ ਰਹੇ ਨੇ, ਸਾਨੂੰ ਦੇਖ ਰਹੇ ਨੇ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਆਪਾਂ ਕਿਹਾ ਕਿ ਫੈਮਿਲੀ ਵਾਇਲੈਂਸ ਇੱਕ ਆਪਾਂ ਵਰਡ ਹੈ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਪ੍ਰਚਲਿਤ ਹੈ, ਤੇ ਸਾਨੂੰ ਸਾਡੇ ਸਿੱਖ ਕਲਚਰ ਦੇ ਵਿੱਚ ਅਸੀਂ ਇਸ ਨੂੰ ਇੱਕ ਬੈਡ ਵਰਡ ਮੰਨ ਕੇ ਚੱਲਦੇ ਹਾਂ ਕਿ ਜਿੱਥੇ ਫੈਮਿਲੀ ਵਾਇਲੈਂਸ ਦੀ ਆਪਾਂ ਗੱਲ ਵੀ ਨਹੀਂ ਕਰਨੀ ਚਾਹੀਦੀ। ਸਾਡੇ ਜਿਹੜੇ ਸਾਡੇ ਸਟੇਜਿਸ ਬਣੀਆਂ ਹੋਈਆਂ, ਜਿਹੜੇ ਸਾਡੇ ਸੱਭਿਆਚਾਰ ਕਹਿ ਲਓ ਜਾਂ ਮਤਲਬ ਸਾਡੇ ਕਲਚਰਲ ਸਟੇਜਿਸ ਕਹਿ ਲਓ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਕਹਿ ਲਓ, ਜੇ ਅਸੀਂ ਉੱਥੇ ਖੜ ਕੇ ਗੱਲ ਵੀ ਕਰਾਂਗੇ ਇਸ ਵੇਲੇ ਸਾਡੇ ਪਰਸੈਂਟੇਜ ਇਹੋ ਜਿਹੇ ਲੋਕ ਨੇ ਜਿਹੜੇ ਕਹਿਣਗੇ ਕਿ ਨਹੀਂ ਅਸੀਂ ਇਸ ਬਾਰੇ ਨਹੀਂ ਗੱਲ ਕਰਨੀ, ਅਸੀਂ ਇਸ ਬਾਰੇ ਜਾਗਰੂਕ ਵੀ ਨਹੀਂ ਹੋਣਾ ਚਾਹ ਰਹੇ। ਉਹਦਾ ਕਾਰਨ ਹੀ ਇਹੀ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਸੀ ਪੁਰਾਣਾ, ਅਸੀਂ ਸਟਿਲ ਉਹਨੂੰ ਹੋਲਡ ਕਰਕੇ ਬੈਠੇ ਹੋਏ ਹਾਂ ਕਿ ਨਹੀਂ ਇਹ ਮਰਦ ਪ੍ਰਧਾਨ ਸਮਾਜ ਹੈ, ਇਹ ਇਸੇ ਤਰੀਕੇ ਨਾਲ ਹੀ ਚੱਲਣਾ ਹੈ। ਪਰ ਉਹਦੇ ਨਾਲ ਮੈਂ ਇੱਕ ਇਹ ਆਪਾਂ ਇਹਨੂੰ ਡਿਟੇਲ ਦੇ ਵਿੱਚ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਡੈਫੀਨੇਟਲੀ ਕਵਰ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਮੈਂ ਆਪਣੇ ਦਰਸ਼ਕਾਂ ਤੋਂ ਫੀਡਬੈਕ ਜ਼ਰੂਰ ਚਾਹੂੰਗਾ ਕਿ ਜਦੋਂ ਵਿਆਹ ਹੁੰਦਾ ਆ ਕਿ ਕਿੰਨੀ ਵਾਰੀ ਉਹ ਆਪਣੀਆਂ ਵਿਆਹ ਦੀਆਂ ਮੈਮਰੀਜ਼ ਨੂੰ ਯਾਦ ਕਰਦੇ ਆ, ਉਸ ਉਮੀਦਾਂ ਨੂੰ, ਉਹ ਜਜ਼ਬਾਤਾਂ ਨੂੰ, ਉਹਨਾਂ ਦੇ ਬਾਰੇ ਸੋਚਦੇ ਆ, ਸਮਝਦੇ ਆ। ਜਦੋਂ ਉਹਨਾਂ ਦੇ ਵਿੱਚ ਅਣਬਣ ਹੁੰਦੀ ਆ ਕਿ ਉਹ ਦੁਬਾਰਾ ਉਸ ਸਟਾਪ ਤੋਂ ਸ਼ੁਰੂ ਹੁੰਦੇ ਜਿੱਥੇ ਉਹਨਾਂ ਨੇ ਉਹ ਰਿਸ਼ਤਾ ਸ਼ੁਰੂ ਕੀਤਾ ਸੀਗਾ, ਜੇ ਉਹ ਸਿਰਫ ਇੱਕ ਸਟੈਪ ਬੈਕ ਕਰਕੇ ਦੁਬਾਰਾ ਸੋਚਣ ਤਾਂ ਮੇਰੇ ਖਿਆਲ ਨਾਲ ਕੋਈ ਵੀ ਗਲਤ ਫਹਿਮੀ ਉਸ ਰਿਸ਼ਤੇ ਤੋਂ ਵੱਡੀ ਨਹੀਂ ਹੁੰਦੀ ਕਿ ਜਿਹੜੇ ਰਿਸ਼ਤੇ ਤਿੜਕਣ ਤੇ ਆ ਜਾਂਦੇ ਆ। ਸਾਨੂੰ ਸਿਰਫ ਇੱਕ ਠਹਿਰਾਵ ਦੀ ਲੋੜ ਹੁੰਦੀ ਹੈ ਜਦੋਂ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜੇ ਸਾਡੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਸ਼ੁਰੂ ਹੁੰਦੀ ਆ ਉਸ ਵੇਲੇ ਸਾਨੂੰ ਇੱਕ ਠਹਿਰਾਵ ਚਾਹੀਦਾ। ਸਾਨੂੰ ਆਪਣੇ ਉਹ ਪਲਾਂ ਨੂੰ ਯਾਦ ਕਰਨਾ ਚਾਹੀਦਾ ਕਿ ਜਦੋਂ ਸਾਡਾ ਰਿਸ਼ਤਾ ਸ਼ੁਰੂ ਹੋਇਆ ਸੀਗਾ ਉਦੋਂ ਸਾਡੀਆਂ ਅਸੀਂ ਇੱਕ ਦੂਸਰੇ ਦੇ ਨਾਲ ਸਾਡਾ ਰਿਸ਼ਤਾ ਕਿਸ ਤਰੀਕੇ ਦਾ ਸੀਗਾ। ਜੇ ਆਪਾਂ ਆਪਣੀ ਪਿਛਲੀ ਜ਼ਿੰਦਗੀ ਤੇ ਝਾਤ ਮਾਰਾਂਗੇ ਤਾਂ ਸਾਡੇ ਆਪਣਾ ਰਿਸ਼ਤਾ ਜਿਹੜਾ ਅਗਲਾ ਸਟੈਪ ਆ ਸਾਨੂੰ ਉਹਦਾ ਆਨਸਰ ਆਪਣੇ ਆਪ ਸਾਹਮਣੇ ਆ ਜਾਂਦਾ। ਤੇ ਦਰਸ਼ਕ ਇਸ ਚੀਜ਼ ਨੂੰ ਫੀਡਬੈਕ ਜ਼ਰੂਰ ਦੇਣਗੇ ਕਿੰਨੀ ਵਾਰੀ ਉਹ ਇਸ ਚੀਜ਼ ਨੂੰ ਸੋਚਦੇ ਨੇ।
ਜੀ ਬਿਲਕੁਲ ਦਰੁਸਤ ਗੱਲ ਕੀਤੀ ਹੈ, ਬਹੁਤ ਸੋਹਣਾ ਸੁਨੇਹਾ ਵੀ ਹੈ ਸਾਡੇ ਦਰਸ਼ਕਾਂ ਦੇ ਲਈ, ਸਾਡੇ ਸਰੋਤਿਆਂ ਦੇ ਲਈ। ਸੋ ਦਰਸ਼ਕੋ ਤੇ ਸਰੋਤਿਓ, ਤੁਸੀਂ ਇਸ ਵੇਲੇ ਸੁਣ ਵੀ ਰਹੇ ਹੋ, ਵੇਖ ਵੀ ਰਹੇ ਹੋ ਪ੍ਰੋਗਰਾਮ, ਔਰ ਇਸ ਸਿਲਸਿਲੇ ਦੇ ਵਿੱਚ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਕਿਉਂਕਿ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਉਸ ਗੱਲਬਾਤ ਦੇ ਨਾਲ ਮੈਨੂੰ ਲੱਗਦਾ ਕਿ ਤੁਸੀਂ ਕਿੰਨੇ ਕੁ ਜ਼ਿਆਦਾ ਨੇੜਿਓਂ ਜੁੜੇ ਹੋਏ ਹੋ, ਔਰ ਕਿਸ ਗੱਲ ਤੇ ਤੁਹਾਡੀ ਸਹਿਮਤੀ ਬਣਦੀ ਹੈ, ਕਿਸ ਗੱਲ ਤੇ ਉੱਤੇ ਸਹਿਮਤੀ ਨਹੀਂ ਬਣਦੀ, ਤੁਸੀਂ ਅਸਹਿਮਤ ਹੁੰਦੇ ਹੋ, ਉਹ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਹੈ। ਔਰ ਤੀਸਰੀ ਗੱਲ ਜਿਹੜੀ ਇਹ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਇਸ ਵਿਆਹ ਦੇ ਬਾਰੇ ਗੱਲਬਾਤ ਕਰਦੇ ਹੋ, ਜਦੋਂ ਵੀ ਤੁਸੀਂ ਇਸ ਰਿਸ਼ਤੇ ਦੇ ਬਾਰੇ ਗੱਲ ਕਰਦੇ ਹੋ, ਤਾਂ ਅੱਜ ਅਸੀਂ ਸੱਭਿਆਚਾਰ ਦੇ ਪਿਛੋਕੜ ਦੇ ਵਿੱਚ ਗੱਲ ਕੀਤੀ ਹੈ, ਅੱਜ ਅਸੀਂ ਮਾਡਰਨ ਕਨਸੈਪਟ ਦੀ ਗੱਲ ਕੀਤੀ ਹੈ, ਇਸ ਕਨਸੈਪਟ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਇਸ ਨੂੰ ਬਚਾਉਣ ਦੇ ਵਿੱਚ ਜਿਹੜਾ ਸਾਡੇ ਜੋ ਸੱਭਿਆਚਾਰ ਜੋ ਕਹਿੰਦਾ ਇਸ ਨੂੰ ਬਚਾਉਣ ਦੇ ਵਿੱਚ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਜਾਂ ਫਿਰ ਜੋ ਆਸਟ੍ਰੇਲੀਅਨ ਸੱਭਿਆਚਾਰ ਕਹਿੰਦਾ ਕਿ ਜਿੱਥੇ ਥੋੜੀ ਬਹੁਤੀ ਤਿੜਫਿੜ ਹੋਈ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਜਾਂ ਨਹੀਂ ਪਾਉਂਦੇ ਹੋ, ਜਾਂ ਫਿਰ ਤੁਹਾਡੇ ਜਿਹੜੇ ਉਹ ਰਸਤੇ ਆ ਉਹ ਵੱਖ ਹੋ ਰਹੇ ਆ, ਹਨਾ। ਇਹਨਾਂ ਸਾਰੀਆਂ ਗੱਲਾਂ ਦੇ ਲਈ ਤੁਹਾਡੀ ਜਿਹੜੀ ਫੀਡਬੈਕ, ਤੁਹਾਡੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਆ। ਇਸ ਵੀਡੀਓ ਦੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਭੇਜਿਆ ਕਰੋ। ਅੱਜ ਦੇ ਸਿਲਸਿਲੇ ਦੇ ਵਿੱਚ ਇੰਨਾ ਹੀ, ਪਰ ਅਗਲੇ ਆਉਣ ਵਾਲੇ ਸਿਲਸਿਲੇ ਦੇ ਵਿੱਚ ਤਰਜ਼ੇ ਜ਼ਿੰਦਗੀ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਘਰੇਲੂ ਹਿੰਸਾ ਦੀ, ਡੋਮੈਸਟਿਕ ਵਾਇਲੈਂਸ ਦੀ, ਫੈਮਿਲੀ ਵਾਇਲੈਂਸ ਦੀ, ਔਰ ਕੀ ਕਾਰਨ ਰਹਿੰਦੇ ਆ ਕਿ ਅਸੀਂ ਇਸ ਵਿਆਹ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਨ ਦੀ ਬਜਾਏ ਅਸੀਂ ਇਸ ਤਰ੍ਹਾਂ ਦੇ ਜਿਹੜੇ ਸਟੈਪ ਆ, ਇਸ ਤਰ੍ਹਾਂ ਦੇ ਜਿਹੜੇ ਕਦਮ ਆ, ਉਹ ਜ਼ਿੰਦਗੀ ਦੇ ਵਿੱਚ ਚੁੱਕਣ ਦੇ ਲਈ ਮਜਬੂਰ ਹੋ ਜਾਂਦੇ ਆ? ਕੀ ਕਾਰਨ ਰਹਿੰਦੇ ਆ ਔਰ ਕਿਉਂ ਇਸ ਪੜਾਅ ਤੱਕ ਪਹੁੰਚਦਿਆਂ ਇਹ ਜਿਹੜਾ ਰਿਸ਼ਤਾ ਉਹ ਟੁੱਟਣ ਕੰਢੇ ਆ ਜਾਂਦਾ? ਸੋ ਅਗਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਤਰਜ਼ੇ ਜ਼ਿੰਦਗੀ ਦੇ ਵਿੱਚ ਗੱਲ ਕਰਾਂਗੇ ਫੈਮਿਲੀ ਵਾਇਲੈਂਸ ਤੇ। ਅੱਜ ਦੇ ਲਈ ਤਕਦੀਰ ਸਿੰਘ ਦਿਓਲ ਹੁਰੀ ਸਾਡੇ ਨਾਲ ਜੁੜੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦਿਓਲ ਸਾਹਿਬ। ਤੇ ਅੱਜ ਦਾ ਤਰਜ਼ੇ ਜ਼ਿੰਦਗੀ ਦਾ ਇਹ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਜੀ ਦੋਸਤੋ, ਤਰਜ਼ੇ ਜ਼ਿੰਦਗੀ ਸਿਲਸਿਲਾ ਜਿਹੜਾ ਹੈ ਉਹ ਤੁਸੀਂ ਸੁਣਿਆ, ਔਰ ਇਸ ਸਿਲਸਿਲੇ ਦੇ ਵਿੱਚ ਅੱਜ ਖਾਸ ਗੱਲਬਾਤ ਜਿਹੜੀ ਹੈ ਉਹ ਵਿਆਹ ਦੇ ਉੱਤੇ ਕੀਤੀ ਗਈ ਸੀ। ਪਰ ਜੇਕਰ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਗੱਲਬਾਤ ਜਿਹੜੀ ਹੈ ਉਹ ਕਾਫੀ ਲੰਬੀ ਹੋ ਸਕਦੀ ਹੈ, ਕਿਉਂਕਿ ਬਹੁਤ ਕੁਝ ਹੈ ਜਿਹੜਾ ਵਿਚਾਰ ਚਰਚਾ ਦਾ ਹਿੱਸਾ ਬਣਨਾ ਜ਼ਰੂਰੀ ਹੁੰਦਾ। ਪਰ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਸਮਾਪਤ ਹੋ ਚੁੱਕਿਆ, ਪਰ ਅਗਲੇ ਹਫ਼ਤੇ ਇਸੇ ਵਿਸ਼ੇ ਦੇ ਉੱਤੇ ਅਸੀਂ ਹੋਰ ਜਿਹੜੀ ਗੱਲਬਾਤ ਆ ਉਹ ਕਰਨੀ ਚਾਹਵਾਂਗੇ। ਔਰ ਨਾਲ ਨਾਲ ਹਿੰਦੂ ਮੈਰਿਜ ਐਕਟ ਦੇ ਅਧੀਨ ਕੀ ਚੀਜ਼ਾਂ ਜਿਹੜੀਆਂ ਅਸੀਂ ਖਿਆਲ ਦੇ ਵਿੱਚ ਰੱਖਣੀਆਂ ਹੁੰਦੀਆਂ, ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਜ਼ਰੂਰੀ ਹੈ, ਉਹਦੇ ਉੱਤੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ। ਪਰ ਅਗਲੇ ਹਫ਼ਤੇ ਘਰੇਲੂ ਹਿੰਸਾ ਜਿਹੜਾ ਵਿਸ਼ਾ ਆ ਉਹ ਸਾਡਾ ਰਹੇਗਾ। ਔਰ ਇਸ ਵੇਲੇ ਜਿਹੜੇ ਪਰਿਵਾਰ ਟੁੱਟ ਰਹੇ ਨੇ, ਪਰਿਵਾਰਾਂ ਦੇ ਵਿੱਚ ਜਿਹੜੀਆਂ ਦੂਰੀਆਂ ਬਣ ਰਹੀਆਂ ਨੇ, ਰਿਸ਼ਤਿਆਂ ਦੇ ਵਿੱਚ ਜਿਹੜੀਆਂ ਦੂਰੀਆਂ ਬਣ ਰਹੀਆਂ ਨੇ, ਉਹ ਕਿਉਂ ਬਣ ਰਹੀਆਂ ਨੇ, ਕਾਰਨ ਕੀ ਨੇ, ਉਹਦੇ ਕਿਉਂ ਇੰਨੀ ਜ਼ਿਆਦਾ ਖਲਬਲੀ ਜਿਹੜੀ ਆ ਉਹ ਇਹਨਾਂ ਰਿਸ਼ਤਿਆਂ ਦੇ ਵਿੱਚ ਮਚਣੀ ਸ਼ੁਰੂ ਹੋ ਗਈ ਹੈ, ਇਹਦੇ ਬਾਰੇ ਜਿਹੜੇ ਜਜ਼ਬਾਤ ਆ ਉਹ ਆਪਾਂ ਸਾਂਝੇ ਕਰਾਂਗੇ। ਤੁਹਾਡੇ ਤੋਂ ਵੀ ਚਾਹਵਾਂਗੇ ਕਿ ਤੁਸੀਂ ਵੀ ਜ਼ਰੂਰ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਓ। ਤੁਸੀਂ ਕੀ ਸੋਚਦੇ ਹੋ, ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ, ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਕਈ ਵਾਰ ਗੱਲਾਂ ਬਾਤਾਂ ਕਰਦੇ ਆਏ ਆ, ਪਰ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇਹ ਵੱਡੀਆਂ ਗਲਤ ਫਹਿਮੀਆਂ ਦੇ ਵਿੱਚ ਕਦੋਂ ਬਦਲ ਜਾਂਦੀਆਂ, ਔਰ ਉਹ ਵੱਡੀਆਂ ਗਲਤ ਫਹਿਮੀਆਂ ਜਿਹੜੀਆਂ ਉਹ ਫਿਰ ਪਰਿਵਾਰਾਂ ਨੂੰ ਤੋੜਨ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਜਾਂਦੀਆਂ, ਇਹ ਅਸਲ ਦੇ ਵਿੱਚ ਚਰਚਾ ਹੋਣੀ ਜ਼ਰੂਰੀ ਹੈ। ਔਰ ਇਹਨਾਂ ਤੋਂ ਸਾਨੂੰ ਸਿੱਖਣ ਦੀ ਬਹੁਤ ਲੋੜ ਹੈ। ਜੇ ਅਸੀਂ ਚਰਚਾ ਕਰਦੇ ਹਾਂ ਤਾਂ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਇਸ ਰਿਸ਼ਤੇ ਨੂੰ ਬਚਾਉਣ ਦੇ ਲਈ ਕਿੰਨਾ ਕੁ ਯਤਨ ਕੀਤਾ, ਜਾਂ ਫਿਰ ਇਹਨਾਂ ਗਲਤ ਫਹਿਮੀਆਂ ਤੋਂ ਅਸੀਂ ਕੀ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਉਹ ਜਾਣਨਾ ਵੀ ਬਹੁਤ ਜ਼ਰੂਰੀ ਹੈ। ਸੋ ਅਗਲੇ ਪ੍ਰੋਗਰਾਮ ਚ ਔਰ ਅਗਲੇ ਤਰਜ਼ੇ ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋਵੋਗੇ। ਇਸੇ ਉਮੀਦ ਨਾਲ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਗੁਰਿੰਦਰ ਸਿੰਘ ਹੋਰੀ ਕਹਿੰਦੇ ਜੀ, ਬੇਬੇ ਕਹਿੰਦੇ ਕਦੀ ਅਮਰੀਕਾ ਵੀ ਗੇੜੀ ਲਾ ਦਿਓ, ਬੇਬੇ ਪਾਰਕ ਚ ਬੈਠ ਕੇ ਚੁਗਲੀਆਂ ਕਰਦੀਆਂ ਫਿਰ। ਬਿਲਕੁਲ ਜੀ ਬਿਲਕੁਲ, ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਿਲਕੁਲ ਬੇਬੇ ਜਿਹੜੀਆਂ ਉਹ ਪਾਰਕ ਦੇ ਵਿੱਚ ਬਹਿੰਦੀਆਂ ਇਕੱਠੀਆਂ ਹੋ ਕੇ, ਔਰ ਆਪਣੇ ਕਈ ਵਾਰ ਬਹੁਤ ਸੋਹਣੇ ਸੋਹਣੇ ਪਕਵਾਨ ਵੀ ਬਣਾ ਬਣਾ ਕੇ ਪਾਰਟੀਆਂ ਵੀ ਕਰਦੀਆਂ ਜੀ, ਔਰ ਅੱਜ ਕੱਲ ਦੀਆਂ ਮਾਡਰਨ ਬੇਬੇ ਨੇ ਇਹ, ਤੇ ਬੋਲੀ ਤਾਂ ਤੁਸੀਂ ਸੁਣੀ ਆ ਕਿਵੇਂ ਬੇਬੇ ਦੀ ਤੀਆਂ ਮਿਸ ਕਰ ਰਹੇ ਆ। ਸੋ ਅੱਜ ਕੱਲ ਕੋਰੋਨਾ ਦੇ ਕਾਰਨ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਹੋਇਆ, ਬਾਹਰ ਬੈਠ ਨਹੀਂ ਸਕਦੇ, ਬਾਹਰ ਨਿਕਲ ਨਹੀਂ ਸਕਦੇ, ਔਰ ਪਾਰਕਾਂ ਚ ਬੈਠਣਾ ਜਿਹੜਾ ਉਹ ਵੀ ਇਹਨਾਂ ਦੇ ਲਈ ਹੁਣ ਗਵਾਰਾ ਨਹੀਂ ਹੈ, ਇਸ ਕਰਕੇ ਬੇਬੇ ਜੀ ਮਿਸ ਕਰ ਰਹੇ ਜੀ ਸਾਰਾ ਕੁਛ, ਤੇ ਧੰਨਵਾਦ ਤੁਸੀਂ ਸਾਂਝ ਪਾਈ ਹੈ। ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਭਾਜੀ ਜੁੜੇ ਹੋਏ ਨੇ, ਕਾਫੀ ਲੇਟ ਪਹੁੰਚੇ ਅੱਜ ਪ੍ਰੋਗਰਾਮ ਚ, ਔਰ ਬਹੁਤ ਸੋਹਣਾ ਇੱਕ ਵਿਚਾਰ ਵੀ ਭੇਜਿਆ, ਉਹਨਾਂ ਦਾ ਵਿਚਾਰ ਮੈਂ ਸਾਂਝਾ ਕਰਦੀ ਹਾਂ। ਬਹੁਤ ਬਹੁਤ ਜੀ ਆਇਆਂ ਨੂੰ ਗਿੱਲ ਸਾਹਿਬ, ਕਹਿੰਦੇ ਕਦੇ ਵੀ ਇਹ ਵਹਿਮ ਨਾ ਪਾਲੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪੈਣੀ, ਨਾਲ ਦੀ ਨਾਲ ਇਹ ਵੀ ਮਨ ਵਿੱਚੋਂ ਕੱਢ ਦਿਓ ਕਿ ਤੁਹਾਡੀ ਲੋੜ ਹਰੇਕ ਨੂੰ ਪਵੇਗੀ। ਕਿਆ ਬਾਤ ਹੈ, ਸ਼ੁਭ ਸਵੇਰ ਦੋਸਤੋ, ਕਹਿੰਦੇ ਬਹੁਤ ਸੋਹਣਾ ਇੱਕ ਵਿਅੰਗ ਵੀ ਹੈ ਸਾਡੇ ਉੱਪਰ ਕਿ ਕਈ ਵਾਰ ਅਸੀਂ ਇਸ ਭੁਲੇਖੇ ਦੇ ਵਿੱਚ ਰਹਿੰਦੇ ਹਾਂ ਕਿ ਸ਼ਾਇਦ ਸਾਡੇ ਤੋਂ ਬਿਨਾਂ ਉਹਦਾ ਕੰਮ ਨਹੀਂ ਚੱਲਣਾ, ਹਨਾ, ਔਰ ਜਾਂ ਫਿਰ ਇਸ ਭੁਲੇਖੇ ਦੇ ਵਿੱਚ ਅਸੀਂ ਕਈ ਵਾਰ ਰਹਿੰਦੇ ਹਾਂ ਕਿ ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ, ਕਿ ਮੈਂ ਤਾਂ ਆਪਣੇ ਆਪ ਚ ਹੀ ਬਹੁਤ ਹੈ, ਹਨਾ। ਸੋ ਇਹ ਹਉਮੈ ਹੰਕਾਰ ਜਿਹੜਾ ਕਿਤੇ ਨਾ ਕਿਤੇ ਸਾਨੂੰ ਤੱਜਣ ਦੀ ਜ਼ਰੂਰਤ ਹੈ, ਤਿਆਗਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਇਹ ਸਾਡੇ ਸਿਰ ਚੜ ਬੋਲਦਾ ਤਾਂ ਸਾਡੀ ਜਿਹੜੀ ਬਰਬਾਦੀ ਆ ਉਹ ਤੈਅ ਹੁੰਦੀ ਹੈ ਕਿਤੇ ਨਾ ਕਿਤੇ। ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਪਛਾਣ ਕਰ ਲੈਣੀ ਜ਼ਰੂਰੀ ਹੈ ਕਿ ਕਿੱਥੇ ਸਾਡੇ ਅੰਦਰ ਹਉਮੈ ਪਨਪੀ ਆ ਔਰ ਕਿੱਥੇ ਸਾਡਾ ਨੁਕਸਾਨ ਇਸ ਨੇ ਜਾ ਕੇ ਕਰਨਾ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਇਸ ਸੋਹਣੇ ਵਿਚਾਰ ਦੇ ਨਾਲ ਸਾਂਝ ਬਣਾਈ ਹੈ। ਅੱਗੇ ਸਾਡੇ ਨਾਲ ਘੁੰਮਣ ਸਾਹਿਬ ਵੀ ਜੁੜ ਚੁੱਕੇ ਨੇ, ਘੁੰਮਣ ਸਾਹਿਬ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਪ੍ਰੋਗਰਾਮ ਚ ਜੀ ਆਇਆਂ ਨੂੰ। ਕਹਿੰਦੇ ਮਾਪਿਆਂ ਨੂੰ ਬਹੁਤਾ ਦਖਲ ਨਹੀਂ ਦੇਣਾ ਚਾਹੀਦਾ, ਅੱਜ ਤੋਂ 50 ਸਾਲ ਜਨਾਨੀ ਦੀ ਬਹੁਤ ਕਦਰ ਸੀ, ਹੁਣ ਲੜਕੀਆਂ ਕਹਿੰਦੇ ਬਹੁਤ ਉਲਟ ਹੋ ਗਈਆਂ ਜੀ, ਠੀਕ ਹੈ ਜੀ, ਇਹ ਤੁਹਾਡਾ ਜਿਹੜਾ ਵਿਚਾਰ ਹੈ ਉਹ ਮੰਨਣ ਯੋਗ ਹੈ, ਕਿਉਂਕਿ ਤੁਹਾਡਾ ਜਿਹੜਾ ਉਮਰ ਦਾ ਤਜਰਬਾ ਜਿਹੜਾ ਸਾਡੇ ਤੋਂ ਬਹੁਤ ਲੰਬਾ ਹੈ, ਔਰ ਤੁਸੀਂ ਜਾਣਦੇ ਹੋ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀ ਕਦਰ ਸੀ ਉਹ ਕਿਸ ਤਰ੍ਹਾਂ ਦੀ ਸੀ, ਔਰ ਬਹੁਤ ਕੁਛ ਜਿਹੜਾ ਉਹ ਪਰਿਵਾਰਾਂ ਤੇ ਵੀ ਨਿਰਭਰ ਕਰਦਾ ਕਿ ਤੁਹਾਡੇ ਪਰਿਵਾਰਕ ਸੰਸਕਾਰ ਅਸਲ ਦੇ ਵਿੱਚ ਕਿਹੋ ਜਿਹੇ ਆ, ਕਿਉਂਕਿ ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿ ਪਰਿਵਾਰ ਦੇ ਵਿੱਚ ਪਾਲਣ ਪੋਸ਼ਣ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਇਆ ਮੁੰਡੇ ਤੇ ਕੁੜੀ ਦਾ, ਔਰ ਪਿੱਛੋਂ ਸੰਸਕਾਰ ਕਿਹੋ ਜਿਹੇ ਮਿਲੇ ਆ। ਜੇਕਰ ਇੱਕ ਦੂਸਰੇ ਨੂੰ ਸਤਿਕਾਰ ਦੇਣ ਦੀ ਜਿਹੜੀ ਪਰੰਪਰਾ ਉਹ ਪਰਿਵਾਰ ਦੇ ਵਿੱਚ ਚੱਲਦੀ ਆ ਰਹੀ ਆ, ਤਾਂ ਫੇਰ ਉੱਥੇ ਕੋਈ ਪੰਗਾ ਵੀ ਨਹੀਂ ਹੁੰਦਾ। ਪਰ ਜੇਕਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਆ ਰਿਹਾ ਕਿ ਜਿਹੜੀ ਇੱਜ਼ਤ ਆ ਉਹ ਮਾਂ ਦੀ ਨਹੀਂ ਹੋ ਰਹੀ, ਹਨਾ, ਤੇ ਫਿਰ ਆਉਣ ਵਾਲੀ ਦੀ ਵੀ ਇੱਜ਼ਤ ਜਿਹੜੀ ਨਵੀਂ ਵਿਆਹੀ ਆਈ ਆ ਜਿਹੜੀ ਉਹਦੇ ਵੀ ਕਿੰਨੀ ਕੁ ਇੱਜ਼ਤ ਹੋਣ ਵਾਲੀ ਆ, ਇਹ ਨਿਰਭਰ ਕਰਦਾ ਉਸ ਲੜਕੇ ਦੇ ਉਹਨਾਂ ਸੰਸਕਾਰਾਂ ਦੇ ਉੱਤੇ, ਇਹ ਨਿਰਭਰ ਕਰਦਾ ਲੜਕੀ ਦੇ ਉਹਨਾਂ ਸੰਸਕਾਰਾਂ ਦੇ ਉੱਤੇ ਕਿ ਉਹ ਲੜਕੀ ਜਿਹੜੀ ਹੈ ਉਸਨੇ ਕਿੰਨੀਆਂ ਚੀਜ਼ਾਂ ਅਣਗੌਲੀਆਂ ਕਰਕੇ ਉਸ ਲੜਕੇ ਦੇ ਪਰਿਵਾਰ ਨੂੰ ਅਪਣਾਉਣਾ ਕੀਤਾ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਪਰ ਉਹ ਬਹੁਤ ਵੱਡੀਆਂ ਬਣ ਜਾਂਦੀਆਂ, ਔਰ ਇਹ ਵੱਡੀਆਂ ਕਿਉਂ ਬਣ ਜਾਂਦੀਆਂ ਇਹ ਵੀ ਸਾਨੂੰ ਘੋਖਣ ਦੀ ਲੋੜ ਹੈ। ਇਸ ਵੇਲੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਕਹਿੰਦੇ ਮੇਰਾ ਮੰਨਣਾ ਹੈ ਕਿ ਲੜਕੀ ਦਾ ਤਿਆਗ ਹੁੰਦਾ ਪਰ ਲੜਕਾ ਉਸ ਤੋਂ ਵੀ ਵੱਡਾ ਤਿਆਗ ਹੁੰਦਾ, ਕਿਉਂਕਿ ਲੜਕੀ ਇੱਕ ਵਾਰ ਘਰ ਛੱਡਦੀ ਹੈ ਪਰ ਲੜਕਾ ਦੋ ਧਿਰਾਂ ਚ ਰੋਜ਼ ਪਿਸਦਾ। ਇਹ ਤੁਹਾਡਾ ਜਿਹੜਾ ਵਿਚਾਰ ਹੈ ਬਿਲਕੁਲ ਕਾਫੀ ਹੱਦ ਤੱਕ ਸਹੀ ਹੈ। ਔਰ ਦੂਸਰੀ ਚੀਜ਼ ਜਿਹੜੀ ਆ ਇਹ ਅਸੀਂ ਜੇਕਰ ਬਰਾਬਰ ਰੱਖ ਕੇ ਚੱਲੀਏ ਤਾਂ ਗਿੱਲ ਸਾਹਿਬ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਰਾਬਰ ਰੱਖ ਕੇ ਚੱਲਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ ਇਸ ਬੰਧਨ ਦੀ ਵੀ ਗੱਲ ਕਰਦੇ ਹਾਂ ਵੀ ਇਹ ਪਵਿੱਤਰ ਬੰਧਨ ਆ ਤੇ ਅਸੀਂ ਇੱਕ ਦੂਜੇ ਨੂੰ ਸਮਰਪਿਤ ਹੁੰਦੇ ਹਾਂ ਅਸਲ ਦੇ ਵਿੱਚ ਇਸ ਬੰਧਨ ਦੇ ਨਾਲ, ਤੇ ਸਮਰਪਣ ਦਾ ਮਤਲਬ ਵੀ ਤਿਆਗ ਦਾ ਮਤਲਬ ਵੀ ਇਹ ਹੈ ਕਿ ਦੋਵਾਂ ਪਾਸਿਓਂ ਬਰਾਬਰ ਹੁੰਦਾ ਇਹ ਤਿਆਗ, ਹਨਾ। ਸੋ ਇਸ ਕਰਕੇ ਪੂਰੇ ਦਾ ਪੂਰਾ ਹੀ ਤਿਆਗ ਕਰਨਾ ਪੈਂਦਾ ਲੜਕੇ ਨੂੰ ਵੀ ਤੇ ਲੜਕੀ ਨੂੰ ਵੀ, ਜਿੱਥੇ ਨਹੀਂ ਹੁੰਦਾ, ਜਿੱਥੇ ਥੋੜੀ ਜਿਹੀ ਘਾਟ ਰਹਿ ਜਾਂਦੀ, ਜਿੱਥੇ ਇੱਕ ਦੂਸਰੇ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ, ਜਿੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਜਿੱਥੇ ਜ਼ਿਆਦਾ ਹੁੰਦੀ ਹੈ, ਉੱਥੇ ਹੀ ਜਿਹੜੀਆਂ ਸਮੱਸਿਆਵਾਂ ਉੱਥੇ ਹੀ ਜਿਹੜੀਆਂ ਆਉਂਦੀਆਂ, ਚਾਹੇ ਪਿੱਛੋਂ ਪਰਿਵਾਰਾਂ ਦੇ ਦਬਾਅ ਦੇ ਹੇਠ ਆਵੇ, ਚਾਹੇ ਆਪਣੀ ਸੋਚ ਦੇ ਮੁਤਾਬਕ ਆਵੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਹੋਣੀ ਜ਼ਰੂਰੀ ਹੈ, ਔਰ ਇਸ ਗੱਲਬਾਤ ਦੇ ਨਾਲ ਆਪਣੇ ਪੀੜੇ ਥੱਲੇ ਕਹਿੰਦੇ ਹੁੰਦੇ ਆ ਵੀ ਸੋਟਾ ਫੇਰਨਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਇਹਨਾਂ ਸਮੱਸਿਆਵਾਂ ਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾ ਸਕੇ, ਕਿਉਂਕਿ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਘਾਣ ਹੋ ਰਿਹਾ ਰਿਸ਼ਤਿਆਂ ਦਾ, ਖਾਸ ਤੌਰ ਤੇ ਪਤੀ ਪਤਨੀ ਦੇ ਰਿਸ਼ਤਿਆਂ ਦਾ। ਆਉਣ ਵਾਲੇ ਤਰਜ਼ੇ ਜ਼ਿੰਦਗੀ ਦੇ ਸਿਲਸਿਲੇ ਚ ਅਸੀਂ ਗੱਲ ਵੀ ਕਰਨੀ ਆ ਕਿ ਉਹਦਾ ਜਿਹੜਾ ਸਿੱਧਾ ਅਸਰ ਆ ਉਹ ਕਿਸ ਤਰ੍ਹਾਂ ਦੂਜੇ ਜਿਹੜੇ ਪਰਿਵਾਰਕ ਮੈਂਬਰਾਂ ਤੇ ਪੈ ਰਿਹਾ, ਬੱਚੇ ਜਿਹੜੇ ਆ ਉਹ ਕਿਸ ਤਰ੍ਹਾਂ ਕਬੂਲ ਕਰ ਰਹੇ ਆ ਉਸ ਸਾਰੇ ਮਾਹੌਲ ਨੂੰ, ਔਰ ਉਹਨਾਂ ਦਾ ਜਿਹੜਾ ਨੈਗੇਟਿਵ ਜਿਹੜਾ ਨਕਾਰਾਤਮਕ ਜਿਹੜਾ ਪੱਖ ਆ ਉਹ ਕਿਸ ਤਰ੍ਹਾਂ ਉਭਰ ਰਿਹਾ, ਇਹ ਸਾਰਾ ਕੁਝ ਜਿਹੜਾ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ। ਇਸ ਵੇਲੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਉਹਨਾਂ ਨੇ ਵੀ ਬੁਲਾਈ ਆ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ। ਤੇ ਇਸ ਤੋਂ ਬਾਅਦ ਮੌਲੀ ਜੋਹਲ ਜੀ ਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਗੁੱਡ ਮਾਰਨਿੰਗ ਅਮਰਦੀਪ ਬੇਟਾ ਜੀ ਕਹਿੰਦੇ, ਤੇ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ ਵੀ ਬਹੁਤ ਪਿਆਰ ਭਰੀ ਸਾਡੇ ਵੱਲੋਂ ਸ਼ੁਭ ਸਵੇਰ ਤੁਹਾਨੂੰ, ਗੁੱਡ ਮਾਰਨਿੰਗ ਜੀ। ਇਟਸ ਗੁੱਡ ਥਿੰਗ ਟੂ ਚੇਂਜ ਵਿਦ ਟਾਈਮ, ਰਿਸਪੈਕਟ, ਅੰਡਰਸਟੈਂਡਿੰਗ, ਇਕੁਆਲਿਟੀ, ਕੇਅਰ ਵਿਦਆਊਟ ਜਜਮੈਂਟ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ, ਬੇਹਦ ਜ਼ਰੂਰੀ ਹੈ, ਔਰ ਇਸ ਵੇਲੇ ਜੋ ਮਾਹੌਲ ਬਣਦਾ ਜਾ ਰਿਹਾ ਉਹਦੇ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਔਰ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਦੂਸਰੇ ਦੀ ਜਿਹੜੀ ਇੱਕ ਦੂਸਰੇ ਦੀ ਕਦਰ, ਇੱਕ ਦੂਸਰੇ ਦਾ ਜਿਹੜਾ ਸਤਿਕਾਰ ਕਰਨਾ ਉਹ ਬਹੁਤ ਜ਼ਰੂਰੀ ਹੈ, ਹਨਾ। ਇੱਕ ਸ਼ਾਇਰ ਕਹਿੰਦਾ ਕਿ ਵਿਆਹ ਕਰਵਾਉਣ ਪਿੱਛੋਂ ਹੀ ਇਹ ਖੁੱਲਦਾ ਭੇਦ ਹੈ ਅਕਸਰ, ਕਿ ਤਾਨੇ ਮਿਹਣਿਆਂ ਦਾ ਇਹ ਇੱਕ ਸ਼ੁਭ ਮਹੂਰਤ ਹੈ। ਤੇ ਅੱਗੇ ਕਹਿੰਦਾ, ਨਜ਼ਾਕਤ ਸਮਝੀ ਇਸ ਸਮੇਂ ਦੀ, ਇੰਨੇ ਦੂਰ ਨਾ ਹੋਈਏ, ਤੇਰੀ ਮੈਨੂੰ ਤੇਰੀ ਅੱਜ ਕੱਲ ਬੜੀ ਜ਼ਰੂਰਤ ਹੈ। ਸੋ ਇਹ ਚੀਜ਼ ਜਿਹੜੀ ਆ ਇਹ ਸਮਝਣੀ ਬਹੁਤ ਜ਼ਰੂਰੀ ਆ, ਕਿਉਂਕਿ ਇਸ ਵੇਲੇ ਕਈ ਵਾਰ ਤੁਸੀਂ ਜਜ਼ਬਾਤਾਂ ਦੇ ਵਹਿਣ ਦੇ ਵਿੱਚ ਆ ਕੇ ਜਾਂ ਇੱਕ ਕ੍ਰੋਧ ਜਿਹੜਾ ਆ ਉਹ ਲਿਆ ਕੇ ਉਹਦੇ ਕਾਰਨ ਉਹ ਰਿਸ਼ਤੇ ਨੂੰ ਤੋੜ ਲੈਂਦੇ ਹੋ, ਪਰ ਜਿਹੜਾ ਬਾਅਦ ਵਿੱਚ ਪਛਤਾਵਾ ਹੁੰਦਾ ਜਦੋਂ ਸਾਡੇ ਬੱਚਿਆਂ ਦੇ ਉੱਤੇ ਉਹਦਾ ਅਸਰ ਹੁੰਦਾ, ਜਦੋਂ ਸਾਡੇ ਦੂਜੇ ਪਰਿਵਾਰਕ ਮੈਂਬਰਾਂ ਦੇ ਉੱਤੇ ਉਹਦਾ ਅਸਰ ਹੁੰਦਾ, ਜਦੋਂ ਇਹ ਸਾਰਾ ਘਾਣ ਹੋ ਜਾਂਦਾ ਤਾਂ ਫੇਰ ਉਸ ਤੋਂ ਬਾਅਦ ਪਛਤਾਵੇ ਤੋਂ ਬਿਨਾਂ ਸਾਡੇ ਕੋਲ ਕੁਛ ਨਹੀਂ ਬਚਦਾ। ਸੋ ਇਸ ਕਰਕੇ ਜਿਹੜਾ ਸਤਿਕਾਰ ਆ ਇਹ ਬਹੁਤ ਜ਼ਰੂਰੀ ਹੈ ਇੱਕ ਦੂਸਰੇ ਦਾ, ਇੱਕ ਦੂਸਰੇ ਦੇ ਲਈ। ਤੇ ਬਾਕੀ ਕਹਿੰਦੇ, ਗੋਜ਼ ਬੋਥ ਵੇਜ਼, ਹੈਵ ਅ ਨਾਈਸ ਡੇ ਐਵਰੀਵਨ। ਬਿਲਕੁਲ ਜੀ, ਜੇਕਰ ਅਸੀਂ ਨਹੀਂ ਧਿਆਨ ਦਿੰਦੇ ਤਾਂ ਦੋਨਾਂ ਪਾਸਿਆਂ ਤੋਂ ਹੀ ਜਿਹੜੀਆਂ ਕਮੀਆਂ ਉਹ ਰਹਿ ਜਾਂਦੀਆਂ, ਤਾਂ ਫੇਰ ਜਿਹੜਾ ਰਿਸ਼ਤੇ ਦਾ ਟੁੱਟਣਾ ਉਹ ਸੁਭਾਵਿਕ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਮੌਲੀ ਜੋਹਲ ਜੀ। ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਰੁਪਿੰਦਰ ਜੀ ਥੁਰਾਂ ਦਾ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਬੇਹਦ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ, ਤੇ ਬਹੁਤ ਬਹੁਤ ਧੰਨਵਾਦ ਵੀ। ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ, ਤੇ ਜਾਂਦੇ ਜਾਂਦੇ ਤੁਹਾਡੇ ਲਈ ਇਸੇ ਟੌਪਿਕ ਦੇ ਨਾਲ ਰਲਦਾ ਮਿਲਦਾ ਜਿਹੜਾ ਇੱਕ ਗੀਤ ਆ ਉਹ ਆਪਾਂ ਤੁਹਾਨੂੰ ਸੁਣਾਉਣੇ ਆ ਜੀ, ਤੇ ਤੁਹਾਡੇ ਤੋਂ ਲੈਂਦੇ ਆ ਇਜਾਜ਼ਤ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਦੁਬਾਰਾ ਆਪਾਂ ਮਿਲਾਂਗੇ ਵੀ, ਪਰ ਇਸ ਦੌਰਾਨ ਪ੍ਰੋਗਰਾਮ ਚੱਲਦੇ ਰਹਿੰਦੇ ਆ ਹਰਮਨ ਰੇਡੀਓ ਜੰਕਸ਼ਨ। ਪ੍ਰੋਗਰਾਮ ਦਾ ਤੁਸੀਂ ਆਨੰਦ ਲਿਓ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਦੋ ਪ੍ਰੋਗਰਾਮ ਆ ਉਹ ਹਰਮਨ ਰੇਡੀਓ ਤੇ ਤੁਸੀਂ ਸੁਣਦੇ ਰਹੋ।